छपै छंद लाल माल शुभ बंधै नगन सर पेज खचत सिर अति बलिष्ट अनिभेद अजय सावंत पटावर कट कृपान सहती तजत धारा बानन कर देखत हस्त प्रभाव लजत तड़ता धारा धर अस ब्रह्म दोख अनमोख भट अकट अजय तेह जानी है अरि दवन अजय आनंद कर नृप अवेक को मानी है छपै छंद
अवेक दे पहला अवेक दे साथी ने वो अवेकी ने वो भी ज्ञानहीन ने ए अवेक राजा है जड़ा सारे गुणा और अवगुणा सहित है कुछ गुण ने कुछ अवगुण ने एदे विच पार्थना च अंदरों तो चाहता भी मैं इंसाफ करा पर बुद्धि है नहीं हंकार भी नाल है हंकार भी नाल जड़ा ब्रह्म है दोख है नाल ब्रह्म तो है वो ब्रह्म रूप है पर बिच कमी है दोख है ब्रह्म तो कोई माड़ी चीज नहीं है दोख है बिच मन विच थोड़ा फर्क है मन दे विच फर्क है थोड़ा जा अपना मैं ही हूँ करता हाँ मैनू ही करता मनू ये दोख है खसमे करे बराबरी वाली गल कह तंदर वो दोख है ये नाल जड़े हम थले फौज कट्ठी की हुई है या मतहत आदमी किए ने उन्होंने किन्ने प्रकार के सुभा ने उन्होंने वो पिछे डिस्कस सारे कर अड अड सुभा के आदमी ने किसी वक्त भी बगावत कर सकते ने जिन्ना चर प्रेसर च ने दबे हुए ने तू वेसला हो गया भी मेरे तो अंडरे ने यह बगावत कदे भी हो सकती है प्रेशर नाल राज नहीं किया जा सकता तानाशाही राज बहुत देर नहीं रहना होता प्रेशर का राज तानाशाही राज है ज्ञान का राज किया जा सकता ज्ञान के राज बहुत ही छूट देनी पैदी है लोगों ने पता होंगे भी इन्होंने सुभा यह जी ने जह जहाँ किसी का सुभा है वह बदलिया नहीं जा सकता छे छेती वो तालमेल जहाँ रख के चलना पे परमेश्वर है राज चलता बहुत छूट है सानू दी कर कुछ नहीं सकते सोच बहुत कुछ सकते हो तो उ राजा कहूगा करूगा पर सोचने सोच ही जाते गलां बात करी जाते हैं राजे को चलिया भी जाते कहते चलो पे बाकी जान दो थोड़ी बुद्धि आए थोड़ी अकल आए आपस में ही लड़ते भी होंगे ने चुगली भी करने की आदत होंगी उन्हें कमजोरिया होंगी चोरी भी करते होंगे ने जे वो ये कमियां जब उन्होंने कमिया हैं तो कमियां बुद्धि थोड़ी है तो कमी वाले काम कर कमियां उन्होंने छड़ाउणियां कमें ने सवाल है सुधार कमें करने उन्होंने जो कमियां वाले ने ता ही तो थले ने अपने अंडर ने जो कमियां ना होंदियां तो बराबर होंगे या उत्ते होंगे ये उन्होंने समझ होंगी इस गल समझ वाले चलना पैदा जोड़े बड़े लीडर होंगे ने उन्होंने नाल छोटे होंगे ने करप्शन भी करते हैं सब कुछ करते हैं वो देख के भी अखा मीच लेंगे भी हूँ संसार है इतना संसार च बहुत कमियां ने कमियां वाले ना भी वरतना है थोड़ा जहा घूरना भी है कदे उन्होंने पिचकारना भी है कदे इस तरीके चलती है गड्डी इत्थे संसार की हाँ जी
लाल माल शुभ बंधै नगन सर पेच खचित सिर
लाल माल मतलब ਸਰ ਬੰਧਾ ਹੈ ਚਾਹੇ ਤਾਂ ਉਹਦੇ ਸਿਰ 'ਤੇ ਬੰਨੇ ਹੋਏ ਨੇ ਜੇ ਰਾਜਾ ਹੀਰੇ ਜਵਾਹਰਾਤ ਜਿਵੇਂ ਅੱਗੇ ਸਿਰ ਦੇ ਉੱਤੇ ਸਾਫਿਆਂ ਦੇ ਉੱਤੇ ਸਾਡੇ ਮਿਸਲਾਂ ਵਾਲਿਆਂ ਦੇ ਪਾਏ ਹੋਏ ਨੇ ਹੀਰੇ ਜਵਾਹਰਾਤ ਉੱਤੇ ਪਾ ਲੈਣੇ ਮਾਲਾ ਬਣਾ ਕੇ ਹਾਰ ਬਣਾ ਕੇ ਸਿਰ ਦੇ ਉੱਤੇ ਉਹ ਕੁਛ ਬਹੁਤੀ ਵਡਿਆਈ ਦੀ ਭੁੱਖ ਹੈ ਉਹਨਾਂ ਦੇ ਅੰਦਰ ਸ਼ੋਅ ਕਰਦੇ ਨੇ ਬਹੁਤਾ ਅਕਲ ਦੀ ਗੱਲ ਹੀ ਹੈਗੀ ਅਕਲ ਤੋਂ ਅਕਲ ਦੀ ਕਮੀ ਨੂੰ ਜਦੋਂ ਆਦਮੀ 'ਚ ਗਿਆਨ ਦੀ ਕਮੀ ਹੁੰਦੀ ਹੈ ਨਾ ਤਾਂ ਉਹਦੀ ਕਮੀ ਨੂੰ ਕਿਸੇ ਹੋਰ ਚੀਜ਼ ਨਾਲ ਪੂਰਾ ਕਰਕੇ ਪੈਸੇ ਨਾਲ ਪੂਰਾ ਕਰਕੇ ਸਾਨੂੰ ਸ਼ੌਕਤ ਨਾਲ ਪੂਰਾ ਕਰਕੇ ਉਹ ਉਹਦੇ ਲੈਵਲ ਦੀ ਇੱਜ਼ਤ ਬਣਾਉਣੀ ਚਾਹੁੰਦੇ ਪਹਿਲੀ ਬਣਦੀ ਉਹ ਜਿਹੀ ਨਹੀਂ ਬਣਦੀ ਭਗਤਾਂ ਕੋਲ ਕੁਛ ਨਹੀਂ ਸੀ ਉਹਨਾਂ ਦੀ ਇੱਜ਼ਤ ਦੇ ਬਰਾਬਰ ਨਹੀਂ ਇੱਜ਼ਤ ਬਣ ਸਕੀ ਬੜੇ ਬੜੇ ਰਾਜਿਆਂ ਦੀ ਨਾ ਬਣ ਸਕੇ ਉਹਨਾਂ ਕੋਲ ਕਿਹੜਾ ਉਹਨਾਂ ਕੋਲ ਲਾਲ ਉਹਨਾਂ ਦੇ ਵੀ ਲਾਲ ਸੀ ਉਹਨਾਂ ਦੇ ਲਾਲ ਸਿਰ 'ਤੇ ਨਹੀਂ ਸੀ ਉਹਨਾਂ ਦੇ ਲਾਲ ਹਿਰਦੇ 'ਚ ਸੀ ਉਹਨਾਂ ਦੇ ਮਨ ਵਿੱਚ ਸੀ ਗੁਣ ਲਾਲ ਬਾਲ ਲਾਲਾਂ ਦੀ ਤਾਂ ਕੋਈ ਕਦਰ ਨਹੀਂ ਸੀ ਸਮਝਦੇ ਕੱਖ ਨਹੀਂ ਸੀ ਉਹ ਤਾਂ ਇੰਦਰ ਨੂੰ ਵੀ ਕੰਗਾਲ ਸਮਝਦੇ ਸੀ ਜੋ ਗਣੇ ਇੰਦਰ ਕੋ
ਰੰਕ
ਰੰਕ ਇੰਦਰ ਰਾਜੇ ਨੂੰ ਵੀ ਕੰਗਾਲ ਸਮਝਦੇ ਨੇ ਸਿਰ 'ਤੇ ਲੋੜ ਨਹੀਂ ਉਹਨਾਂ ਨੂੰ ਦਿਖਾਵੇ ਵਾਲੇ ਹੀਰੇ ਜਵਾਹਰ ਲਾਲ ਦੀ ਲੋੜ ਨਹੀਂ ਹੈ ਉਹਨਾਂ ਕੋਲ ਵਿਵੇਕ ਬੁੱਧੀ ਹੈ ਉਹਨਾਂ ਨੂੰ ਕੀ ਲੋੜ ਪਈ ਹੈ ਉਹਨਾਂ ਕੋਲ ਅਸਲੀ ਨੇ ਇਹ ਨਕਲੀ ਨੇ ਬਾਹਰ ਵਾਲੇ ਹਾਂ ਮਤ ਵਿੱਚ ਰਤਨ ਜਵਾਹਰ ਨੇ ਉਹਨਾਂ ਦੇ ਅਤੇ ਇਹ ਜਿਹੜੇ ਸਿਰ ਦੇ ਉੱਤੇ ਰੱਖਦੇ ਨੇ ਨਾ ਬੰਨ ਕੇ ਪੇਚ ਪੱਗ ਨਾ ਬੰਨਣੀ ਯਾਨੀ ਹੀਰੇ ਜਵਾਹਰਾਂ ਦੀ ਮਾਲਾ ਦੀ ਉਹ ਪੱਗ ਬਣਾ ਲੈਣੀ ਸਿਰ ਦਿਖਣਾ ਹੀ ਨਾ ਇਹ ਸੰਸਾਰੀ ਨੇ ਸੰਸਾਰੀ ਰਾਜਾ ਹੋ ਸਕਦਾ ਬਥੇਰੇ ਖਜ਼ਾਨੇ ਭਰੇ ਹੁੰਦੇ ਨੇ ਸਿਰ 'ਤੇ ਲੱਦ ਕੇ ਕਿਹੜਾ ਜ਼ਿਆਦਾ ਬੋਝ ਹੈ ਸਿਰ 'ਤੇ ਇਹ ਉਹਦੇ ਦਿਮਾਗ ਦੇ ਵਿੱਚ ਨੇ ਦਿਮਾਗ ਦੇ ਸਿਰ 'ਤੇ ਰਾਜ ਕਰਦਾ ਹੈ ਜਿਹੜੇ ਗੁਣ ਨੇ ਦਿਮਾਗ 'ਚ ਨੇ ਇਹ ਕਹਿ ਲਓ ਜਾਂ ਫਿਰ ਇਹ ਜਿਹੜੇ ਇਹਦੇ ਗੁਣ ਨੇ ਦਿਮਾਗ ਇਹ ਜਿਹੜੀ ਬੋਲੀ ਦਿਮਾਗ 'ਚੋਂ ਬੋਲਦਾ ਜਿਹੜੇ ਜਿੱਤਦਾ ਲੋਕਾਂ ਨੂੰ ਜਿਹੜੀ ਅਕਲ ਸੀ ਇਹਦੇ ਦਿਮਾਗ ਦੇ ਨਾਲ ਸੰਬੰਧ ਵਾਲੀ ਅਕਲ ਸੀ ਦਿਲ ਵਾਲੀ ਅਕਲ ਨਹੀਂ ਹੈਗੀ ਪਾਰਸਨਾਥ ਨੂੰ ਜੰਮਦੇ ਨੂੰ ਦਿਮਾਗ ਵਾਲੀ ਅਕਲ ਹੈ ਦੁਨਿਆਵੀ ਅਕਲ ਬਚਪਨ ਤੋਂ ਉਹੀ ਨਕਸ਼ਾ ਹੈ ਉਹਦਾ
ਨਗਨ ਸਰ
ਨਗਨ ਸਰ ਸਿਰ ਸਿਰ ਨੰਗਾ ਨਗਨ ਸਰ ਦਾ ਮਤਲਬ ਇਹ ਹੈ ਨੰਗੇ ਸਿਰ 'ਤੇ ਕੋਈ ਮਾਲਾ ਨਹੀਂ ਬੰਨਦਾ ਕੋਈ ਰਾਜਾ ਅੱਜ ਤੱਕ ਨੰਗੇ ਸਿਰ 'ਤੇ ਕੋਈ ਨਹੀਂ ਬੰਨਦਾ ਮਾਲਾ ਨਗਨ ਸਿਰ ਦਾ ਇਸ਼ਾਰਾ ਕਰਕੇ ਹੱਥ ਨਹੀਂ ਸਿਰ 'ਤੇ ਗੁਰ ਹਾਰ ਧਰਿਓ ਮੇਰੇ ਮਾਥਾ ਸਿਰ 'ਤੇ ਹੱਥ ਨਹੀਂ ਹੈ ਪਰਮੇਸ਼ਰ ਦਾ ਹੱਥ ਨਹੀਂ ਹੈ ਸਿਰ 'ਤੇ ਤੁਰਕੀ ਬਾਣੀ ਨਹੀਂ ਸੁਣਦੀ ਹੈ ਸੁਰਤ ਸ਼ਬਦ ਦਾ ਮੇਲ ਨਹੀਂ ਹੈਗਾ ਕਿਰਪਾ ਨਹੀਂ ਹੈਗੀ ਪਰਮੇਸ਼ਰ ਦੀ ਹੈ ਜੋ ਉਹ ਬੁੱਧੀ ਵਿਵੇਕ ਬੁੱਧੀ ਕਿਰਪਾ ਦੇ ਬਿਨਾਂ ਨਹੀਂ ਮਿਲਦੀ ਇਹਦੀ ਪਿਛਲੀ ਕਮਾਈ ਦੀ ਬੁੱਧੀ ਹੈ ਜਪ ਤਪ ਤੋਂ ਬੁੱਧੀ ਕਮਾਈ ਹੋਈ ਹੈ ਇਹ ਜਪ ਤਪ ਜਿਹੜੀ ਹੜਤਾ ਵਾਲੀ ਬੁੱਧੀ ਹੈ ਬਾਹਰ ਦੀ ਬੁੱਧੀ ਹੈ ਇਹਦੇ ਨਾਲ ਗਾਹਾਂ ਕਮਾਈ ਹੋਣੀ ਇਹਦੇ ਨਾਲ ਹੋ ਸਕਦੀ ਸੀ ਕਮਾਈ ਗਾਹਾਂ
ਪੇਚ ਖਚਤ ਸਿਰ
ਪੇਚ ਖਚਤ ਹੋਇਆ ਹੋਇਆ ਉਹਨਾਂ ਦੇ ਨਾਲ ਐਸੀ ਉਲਝੇ ਹੋਏ ਨੇ ਉਹ ਗੁਣ ਦਿਮਾਗ ਉਲਝਿਆ ਪਿਆ ਜਿਹੜੇ ਸਮਝ ਨਹੀਂ ਆਉਂਦੇ ਕੀ ਕਰਾਂ ਖਚਤ ਹੋਇਆ ਹੋਇਆ ਉਹਦੇ ਪੇਚਾਂ ਦੇ ਨਾਲ ਚੱਜਾ ਉਲਝੀ ਸੂਰਜ ਨਹੀਂ ਜਾਣਦੇ ਅਕਲ ਉਲਝੀ ਫਿਰਦੀ ਹੈ ਦਿਮਾਗ 'ਚ ਸਮਝੇ ਨਹੀਂ ਹੁਣ ਪੁੱਛਦਾ ਵੀ ਕੋਈ ਰਹਿ ਤਾਂ ਨਹੀਂ ਗਿਆ ਰਾਜਾ ਉਲਝਿਆ ਹੋਇਆ ਜੀ ਮੈਂ ਆ ਜੱਗ ਕਰਦਾ ਲਾਸਟ ਤੂੰ ਪਹਿਲਾਂ ਕਦੇ ਸੰਯੋਗ ਕਿਸੇ ਨੇ ਕੀਤਾ ਸੀ ਹੁਣ ਮੇਰਾ ਨਾਂ ਹੋ ਜੂ ਹਮੇਸ਼ਾ ਤੱਕ ਉਲਝਿਆ ਹੋਇਆ ਨਾ ਜਿਹੜੇ ਭਗਤਾਂ ਦਾ ਨਾਂ ਹੈ ਹੁਣ ਥਾਈ ਕੋਈ ਮਿਟਾ ਨਹੀਂ ਸਕਦਾ ਮਿਟਦਾ ਹੀ ਨਹੀਂ ਅੰਦਰੋਂ ਲੋਕਾਂ ਦੇ ਨਾਲੇ ਕਦੇ ਉਹਨਾਂ ਨੇ ਕਿਸੇ ਨੂੰ ਕਿਹਾ ਨਹੀਂ ਸਾਨੂੰ ਕੋਈ ਕਹਿੰਦਾ ਕਿਹਾ ਕਿਸੇ ਨੇ ਕਿਸੇ ਨੂੰ ਉਹਨਾਂ ਨੇ ਅੰਦਰ ਕਿਉਂ ਕਰਦੇ ਨੇ ਲੋਕ, ਕਿਉਂ ਉਹਨਾਂ ਨੇ ਕਿਹਾ ਨਹੀਂ ਵੀ ਕਰੋ, ਜਿਹੜਾ ਕਰਾਉਂਦਾ ਉਹਦਾ ਕਰਦੇ ਨਹੀਂ, ਨਾਮ ਜਪਾਉਂਦਾ ਜਿਹੜਾ ਆਪਣਾ ਵੀ ਮੇਰਾ ਜਪੋ ਉਹਦਾ ਲੋਕ ਜਪਦੇ ਨਹੀਂ, ਜਿਹੜਾ ਕਹਿੰਦਾ ਨਹੀਂ ਉਹਦਾ ਜਪਦੇ ਨੇ। ਪਰਮੇਸ਼ਰ ਨਹੀਂ ਕਿਸੇ ਨੂੰ ਕਹਿੰਦਾ ਮੇਰਾ ਨਾਮ ਜਪੋ, ਹਰਨਾਮ ਕਹਿੰਦਾ ਸੀ, ਕਹਿੰਦੇ ਨੇ ਵੀ ਮੇਰਾ ਨਾਮ ਜਪੋ, ਇਹ ਵੀ ਕਹਿੰਦਾ ਮੇਰਾ ਨਾਮ ਜਪੋ, ਪਾਰਸਨਾਥ ਵੀ ਕਹਿੰਦਾ। ਚਲੋ ਪਾਰਸਨਾਥ ਤਾਂ ਕਹਿੰਦਾ ਹੀ ਕਹਿੰਦਾ ਵੀ ਮੈਨੂੰ ਇਹ ਕਰਤਾ ਪੁਰਖ ਮੰਨੋ। ਹੁਣ
ਅਤਿ ਬਲਿਸ਼ਟ ਅਨਿਭੇਦ ਅਜੈ ਸਾਹਵੰਤ ਭੱਟਾ ਬਾਰ,
ਅਤਿ ਬਲਿਸ਼ਟ ਹੈ, ਬਹੁਤ ਬੁੱਧ ਸ਼ਕਤੀਸ਼ਾਲੀ ਬੁੱਧੀ ਵਾਲਾ ਆਦਮੀ ਹੈ, ਲੇਕਿਨ ਹੈ ਫਿਰ ਵੀ ਉਲਝਿਆ ਹੋਇਆ। ਸ਼ਕਤੀਸ਼ਾਲੀ ਜ਼ਰੂਰ ਹੈ ਬੁੱਧ, ਲੋਕਾਂ ਨਾਲ ਸੰਸਾਰੀ ਬੁੱਧੀ ਦੇ ਸਿਰੇ 'ਤੇ ਖੜੀ ਹੈ ਬੁੱਧ ਦੀ, ਸੰਸਾਰੀ ਬੁੱਧੀ ਜਿੰਨੀ ਉਚਾਈ 'ਤੇ ਜਾ ਸਕਦੀ ਹੈ ਉੱਥੇ ਖੜਾ ਹੈ ਉਹ। ਸੰਸਾਰ ਦੇ ਵਿੱਚ ਕੋਈ ਆਦਮੀ ਨਹੀਂ ਇਹਦਾ ਮੁਕਾਬਲਾ ਕਰਨ ਵਾਲਾ ਕਿਸੇ ਪੱਖ ਤੋਂ ਵੀ, ਅਕਲ ਦੇ ਲੈਵਲ 'ਤੇ।
ਅਨਭੇਦ ਅਜੈ,
ਅਨਭੇਦ ਹੈ, ਕੋਈ ਇਹਦੇ 'ਚ ਕਮੀ ਨਹੀਂ ਦੱਸ ਸਕਦਾ ਇਹਦੀ ਬੁੱਧੀ 'ਚ, ਸੰਸਾਰੀ ਆਦਮੀ ਦੱਸ ਵੀ ਨਹੀਂ ਸਕਿਆ।
ਅਜੈ
ਹੈ, ਨਹੀਂ ਜਿੱਤ ਸਕਦਾ ਕੋਈ, ਗਿਆਨ ਚਰਚਾ 'ਚ ਨਹੀਂ ਜਿੱਤ ਸਕਦਾ।
ਸਾਹਵੰਤ ਭੱਟਾ ਬਰ,
ਜਿੰਨੇ ਬੜੇ ਬੜੇ ਭੱਟ ਨੇ, ਮਤਲਬ ਬੜੇ ਬੜੇ ਵਿਦਵਾਨ ਨੇ, ਬੜੇ ਬੜੇ ਅਕਲ ਵਾਲੇ ਨੇ, ਉਹ ਇਹਦੇ ਵਜ਼ੀਰ ਨੇ, ਮਤਲਬ ਨਾਲ ਨੇ, ਇਹਦੇ ਸਹਿਮਤ ਨੇ, ਇਹਦੇ ਨਾਲ ਸਲਾਹਕਾਰ ਨੇ, ਉਹ ਵੀ ਬੜੇ ਬੜੇ ਅਕਲਮੰਦ ਨੇ, ਸਿਆਣੇ ਨੇ ਬੰਦੇ।
ਕੱਟ ਕਿਰਪਾਨ ਸਹਿਥੀ ਤਜਤ ਧਾਰਾ ਬਾਨਣ ਕਰ,
ਜਿਹੜੀ ਲੱਖ ਨੂੰ ਕਿਰਪਾਨ ਬੰਦੀ ਹੈ ਇਹਨੇ ਆਪਣੇ ਰਾਜਾ ਨਾਲ, ਉਹ ਵੀ ਸਹਾਇਤਾ ਕਰਨ ਵਾਲੀ ਹੈ, ਲੋਕਾਂ ਨੂੰ ਜ਼ੁਲਮ ਕਰਨ ਵਾਲੀ ਨਹੀਂ ਹੈ। ਜ਼ੁਲਮ ਪੁੱਠੇ ਰਾਹ ਵਾਲਿਆਂ ਨੂੰ ਨੱਥਿਆ ਉਹਨੇ, ਇਕੱਠਾ ਕੀਤਾ ਇੱਕ ਥਾਂ। ਗੱਲ ਇਮਾਨਦਾਰੀ ਦੀ ਕਰੋ, ਸੰਸਾਰ 'ਚ ਬੇਈਮਾਨੀ ਦੀ ਨਾ ਕਰੋ। ਤੁਸੀਂ ਕਰਾਮਾਤਾਂ ਦੀਆਂ ਗੱਲਾਂ ਕਰਦੇ ਹੋ, ਦੱਤ ਦੇ ਚੇਲੇ ਬਣ ਕੇ, ਦੱਤ ਨੇ ਕਰਾਮਾਤ ਦੀ ਕੋਈ ਗੱਲ ਕਹੀ ਨਹੀਂ ਹੈ, ਤੁਸੀਂ ਕਦੇ ਕਹਿੰਦੇ ਹੋ ਇਹ ਗੱਲਾਂ? ਇਹ ਆਪੇ ਦਿਖਾਓ ਕਰਾਮਾਤ, ਤੁਸੀਂ ਐਵੇਂ ਕਹਾਣੀਆਂ ਜੋੜਨੀਆਂ ਝੂਠੀਆਂ। ਨਾਮਦੇਵ ਨੇ ਦੇਹਰਾ ਕਮਾਤਾ, ਤੁਸੀਂ ਘੁਮਾ ਕੇ ਦਿਖਾਓ, ਫਿਰ ਨਹੀਂ ਕਿਸੇ ਨੇ ਘੁਮਾਇਆ ਮੁੜ ਕੇ, ਤੁਸੀਂ ਝੂਠ ਬੋਲਤਾ ਵੀ ਉਹਨੇ ਦੁੱਧ ਪਿਲਾਤਾ ਜੀ ਧੰਨੇ ਨੇ ਪੱਥਰ ਨੂੰ, ਤੁਸੀਂ ਪਿਲਾਓ ਨਾ ਫਿਰ, ਤੁਸੀਂ ਕਦੇ ਨਹੀਂ ਪਿਲਾਇਆ ਬਾਅਦ 'ਚ ਜਿਹੜੇ ਕਹਾਣੀਆਂ ਸੁਣਾਉਂਦੇ। ਉਹਨੇ ਤਾਂ ਇੱਕ ਹਫ਼ਤਾ ਹੀ ਕਿਹਾ ਵੀ ਮੈਂ ਹਫ਼ਤਾ ਖਾਣਾ ਪੀਣਾ ਨਹੀਂ ਕੁਛ, ਨਹੀਂ ਤੂੰ ਖਾ ਉੱਠ ਕੇ, ਜੋ ਵੀ ਸੀ ਚਾਹੇ, ਚਲੋ ਦੁੱਧ ਤਾਂ ਨਾਮਦੇਵ ਨੇ ਪਿਲਾਇਆ, ਇਹਨੇ ਕੁਛ ਹੋਰ ਖਿਲਾਇਆ, ਤੂੰ ਪਹਿਲਾਂ ਖਾ ਮੈਂ ਪਿੱਛੋਂ ਖਾਊਂਗਾ, ਜੇ ਗੱਲ ਸੱਚ ਹੈ ਤੁਸੀਂ ਕਿਉਂ ਨਹੀਂ ਖਿਲਾ ਸਕੇ ਫਿਰ ਬਾਅਦ 'ਚ? ਇੱਕ ਹਫ਼ਤਾ ਲੋਕ ਦੋ ਦੋ ਮਹੀਨੇ ਦੀ ਭੁੱਖ ਹੜਤਾਲ ਕਰ ਲੈਂਦੇ ਨੇ, ਕੀ ਤੁਸੀਂ ਇਹ ਦੱਸਣਾ ਸੀ ਲੋਕਾਂ ਨੂੰ, ਕੀ ਝੂਠ ਬੋਲਣੇ? ਉਹ ਦੋ ਦੋ ਮਹੀਨੇ ਦੀ ਭੁੱਖ ਹੜਤਾਲ ਮਾੜੀ ਮਾੜੀਆਂ ਗੱਲਾਂ 'ਤੇ ਲੋਕ ਕਰ ਲੈਂਦੇ ਨੇ, ਜੇ ਕਿਸੇ ਨੂੰ ਪਰਮੇਸ਼ਰ ਮਿਲੇ ਇੱਕ ਹਫ਼ਤੇ ਦਾ ਵਰਤ ਰੱਖੇ ਤਾਂ ਹਰੇਕ ਰੱਖ ਲੂ, ਕੀ ਫਰਕ ਪੈਂਦਾ? ਕਿੱਡੀਆਂ ਹਲਕੀਆਂ ਗੱਲਾਂ ਬਣਾ ਬਣਾ ਕੇ ਲੋਕਾਂ ਨੂੰ ਦੱਸੀਆਂ ਨੇ ਤੁਸੀਂ, ਤੁਸੀਂ ਫਿਰ ਬਾਅਦ ਦੇ ਵਿੱਚ ਕਿਉਂ ਨਹੀਂ ਕਿਸੇ ਨੂੰ ਦਰਸ਼ਨ ਹੋਏ? ਤੁਹਾਨੂੰ ਝੂਠ ਬੋਲੇ, ਹਰੇਕ ਕੰਮ 'ਤੇ ਝੂਠ ਬੋਲੇ, ਛੋਟੇ ਛੋਟੇ ਝੂਠ ਬੋਲਣ ਲਈ, ਜਿਹਨੂੰ ਬੱਚੇ ਛੋਟੇ ਬੱਚੇ ਵੀ ਪਛਾਣ ਲੈਣ ਇਹੋ ਜਿਹੇ ਝੂਠ ਬੋਲੇ ਨੇ, ਪਰ ਲੋਕ ਇਹਨਾਂ ਨੂੰ ਮੰਨੀ ਜਾਂਦੇ ਨੇ, ਇਹਦਾ ਮਤਲਬ ਬੁੱਧੀਹੀਨ ਨੇ ਲੋਕ। ਜਿਹੜੇ ਮੰਨੀ ਜਾਂਦੇ ਨੇ ਉਹਨਾਂ ਦੀ ਬੁੱਧੀ ਕਿੰਨੀ ਕੁ ਹੈ? ਜਿਹੜੇ ਇਹੋ ਜਿਹੀਆਂ ਗੱਲਾਂ ਨੂੰ ਵੀ ਧਰਮ ਮੰਨੀ ਜਾਂਦੇ ਨੇ, ਉਹ ਮੂਰਖ ਅੰਧ ਕੋਰ, ਤਾਂ ਹੀ ਗੁਰੂ ਨਾਨਕ ਕਹਿੰਦਾ ਅਸੰਖ ਮੂਰਖ ਅੰਧ ਕੋਰ, ਜਿਹਨਾਂ ਦੇ ਅੰਦਰ ਤਰਕ ਉੱਠਦਾ ਹੀ ਨਹੀਂ, ਸਵਾਲ ਉੱਠਦਾ ਹੀ ਨਹੀਂ ਵੀ ਕਿਵੇਂ ਹੋ ਸਕਦਾ ਹੈ, ਬਾਕੀ ਤੁਸੀਂ ਕਿਉਂ ਨਹੀਂ ਹੁਣ ਤਾਈਂ ਕੀਤਾ? ਮੂਰਖ ਅੰਧ ਕੋਰ ਨੇ ਅਸੰਖ ਚੋਰ ਹਰਾਮ ਖੋਰ, ਉਹ ਜਿਹੜੇ ਚੋਰ ਹਰਾਮ ਖੋਰ ਨੇ, ਜਿਹੜੇ ਪ੍ਰਚਾਰ ਝੂਠਾ ਕਰਦੇ ਨੇ, ਚੋਰ ਹਰਾਮ ਖੋਰਾਂ ਨੂੰ ਬੈਨ ਲਾਇਆ ਇਹਨੇ। ਜੇ ਤਲਵਾਰ ਹੈ ਗਲਤ ਨਹੀਂ ਵਰਤੀ ਹਾਰਥੀਆਂ ਨੇ, ਜੇ ਤਲਵਾਰ ਕੋਲ ਹੈ ਕਿਸੇ ਨੂੰ ਸਿੱਧੇ ਰਾਹ ਲਾਉਣਾ, ਚਾਹੇ ਸਰਕਾਰ ਪੁਲਿਸ ਵਾਲੇ ਲਾਉਂਦੀ ਹੈ ਸਿੱਧੇ ਰਾਹ, ਪੁੱਠੇ ਰਾਹ 'ਤੇ ਬਚਾਉਣਾ ਕੋਈ ਮਾੜੀ ਗੱਲ ਨਹੀਂ ਹੈ। ਅਦਾਲਤਾਂ ਬਣਾਈਆਂ ਨੇ, ਕਾਨੂੰਨ ਬਣਾਇਆ, ਸਜ਼ਾ ਹੁੰਦੀ ਹੈ, ਪੁੱਠੇ ਰਾਹ 'ਤੇ ਬਚਾਉਣਾ ਜਿਹਨੂੰ ਬਚਾ ਰਹੇ ਹਾਂ ਉਹਦਾ ਵੀ ਲਾਭ ਹੈ, ਉਹਨੂੰ ਵੀ ਲਾਭ ਹੈ, ਉਹ ਪਰਉਪਕਾਰ ਹੈ। ਸਜ਼ਾ ਦੇਣੀ ਇਹ ਪਰਉਪਕਾਰ ਹੈ, ਸਖਤੀ ਕਰਨੀ ਇਹ ਵੀ ਪਰਉਪਕਾਰ ਹੈ, ਉਹਨੂੰ ਉਲਟੇ ਰਾਹ 'ਤੇ ਬਚਾ ਲੈਣਾ ਕੋਈ ਮਾੜੀ ਗੱਲ ਥੋੜ੍ਹੀ ਹੈ। ਚਾਹੇ ਸਮਝਾ ਕੇ ਬਚਾ ਲਓ, ਚਾਹੇ ਕੋਈ ਡੰਡੇ ਨਾਲ ਬਚਾ ਲਓ। ਜਿਹੜਾ ਨਾ ਸਮਝੇ ਤਾਂ ਬੱਚੇ ਮੰਨੇ ਤਾਂ ਉਹਦੇ ਖਾਤਰ ਰਾਜੇ ਡੰਡਾ ਵਰਤ ਲੈਂਦੇ ਨੇ। ਭਗਤਾਂ ਕੋਈ ਸ਼ਕਤੀ ਹੁੰਦੀ ਨਹੀਂ, ਜੇ ਤਾਂ ਕੋਈ ਸ਼ਕਤੀ ਉਹ ਵਰਤ ਲੈਂਦਾ। ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਵਰਤੂਗਾ ਉਹੀ ਜ਼ੋਰ ਜੀ ਤਾਂ ਕੋਈ ਜ਼ੋਰ ਹੈ। ਭਗਤਾਂ ਕੋਲ ਬੁੱਧ ਵਾਲਾ, ਉਹਨਾਂ ਨੇ ਉਹ ਵਰਤ ਲਿਆ। ਇਹਦੇ ਕੋਲ ਦੋਏ ਨੇ, ਉਹਨੇ ਦੋਏ ਵਰਤ ਲਏ। ਜਿਹਦੇ ਕੋਲ ਤਿੰਨ ਨੇ ਉਹ ਤਿੰਨ ਵਰਤ ਲੈਂਦਾ। ਪੈਸਾ ਵੀ ਦੇ ਦਿੰਦਾ ਵੀ ਲੈ ਭਾਈ, ਜੇ ਪੈਸੇ ਦੀ ਉਹ ਭੁੱਖਾ ਚੋਰੀ ਕਰਦਾ, ਚੱਕ ਪੈਸਾ ਜਿੰਨਾ ਮਰਜ਼ੀ ਚੋਰੀ ਛੱਡ ਦੇ, ਪਰ ਚੰਗੇ ਕੰਮ ਕਰ, ਬੁਰੇ ਨਾ ਕਰ। ਜੇ ਨਹੀਂ ਕਰਨੇ ਫਿਰ ਵੀ ਨਹੀਂ ਮੰਨਦਾ, ਫਿਰ ਦੇਖ ਰਾਜਾ ਫਿਰ ਡਾਂਗ। ਤਿੰਨੇ ਵਰਤ ਲੂ ਨਾ, ਉਪਦੇਸ਼ ਵੀ ਹੈ, ਡੰਡਾ ਵੀ ਹੈ, ਪੈਸਾ ਵੀ ਹੈ, ਉਹ ਤਿੰਨੇ ਵਰਤ ਲੂ। ਫਿਰ ਕੀ ਵਜ੍ਹਾ ਵੀ ਹੁਣ ਕਿਉਂ ਨਹੀਂ ਕਰਦਾ ਤੂੰ? ਸਰੀਰਕ ਭੁੱਖ ਭਰ ਕੇ ਤੂੰ ਚੋਰੀ ਕਰੇਗਾ ਜਾਂ ਡਾਕਾ ਮਾਰੇਗਾ ਜਾਂ ਠੱਗੀ ਕਰੇ ਮਾਰੇਗਾ, ਲੈ ਤੂੰ ਜਿੰਨਾ ਮਰਜ਼ੀ ਤਨ ਲੈ ਲੈ, ਖਜ਼ਾਨਾ ਖੁੱਲ੍ਹਾ। ਪਰ ਸਾਰੇ ਚੰਗੇ ਕੰਮ ਕਰੋ, ਚੰਗੇ ਪਾਸੇ ਲੱਗੋ, ਗਲਤ ਪਾਸੇ ਵਾਲਾ ਬਰਦਾਸ਼ਤ ਨਹੀਂ। ਇਹੀ ਇਹ ਕਹਿ ਰਿਹਾ, ਇਹ ਤਾਂ ਕੋਈ ਮਾੜੀ ਗੱਲ ਨਹੀਂ ਕਹਿ ਰਿਹਾ। ਪਰ ਜਿੱਥੇ ਜਾ ਕੇ ਹੰਕਾਰ ਹੋ ਗਿਆ, ਉੱਥੇ ਜਾ ਕੇ ਗੱਲ ਖਰਾਬ ਹੋ ਗਈ, ਉੱਥੇ ਜਾ ਕੇ ਗੱਲ ਖਰਾਬ ਹੋ ਗਈ।
ਤਜਤ ਧਾਰਾ ਬਾਨਣ ਕਰ,
ਦੇਖੋ ਕੱਟ ਕਿਰਪਾਨ ਹੈ, ਵਿਵੇਕ ਬੁੱਧੀ ਹੈ, ਸਾਰਿਆਂ ਦੀ ਮਦਦ ਕਰਨ ਵਾਲੀ ਬੁੱਧੀ ਹੈ, ਸਾਹਿਤੀ ਹੁੰਦੀ ਹੈ, ਸਹਾਇਤਾ ਕਰਨ ਵਾਲੀ ਸਹਾਇਤੀ ਹੁੰਦੀ ਹੈ। ਕੋਈ ਬੁੱਧ ਅਕਲ ਦੇ ਦੇਣੀ, ਅਕਲ ਦਿੱਤੀ ਹੋਈ ਛੋਟੀ ਹੋ ਜਾਂਦੀ ਹੈ, ਉਹ ਸਹਾਇਤਾ ਕਰਨ ਵਾਲੀ ਹੈ, ਉਹ ਤਲਵਾਰ ਲੋਕਾਂ ਦੀ ਗਲਾ ਵੱਢਣ ਵਾਲੀ ਨਹੀਂ ਹੈ, ਤਲਵਾਰ ਸਹਾਇਤਾ ਕਰਨ ਵਾਲੀ ਹੈ, ਸਹਿਤੀ ਸਹਾਇਤਾ ਕਰਨ ਵਾਲੀ ਹੈ।
ਤਜਤ ਧਾਰਾ ਬਾਨਣ ਕਰ,
ਔਰ ਬਾਨਾਂ ਤੀਰਾਂ ਦੀ ਇੱਕਦਮ ਐਂ ਧਾਰਾ ਬੰਨ ਦਿੰਦਾ ਜਾਂ ਸਵਾਲ ਕਰਨ ਲੱਗਦਾ। ਜਦ ਕਿਸੇ ਨਾਲ ਕੋਈ ਚਰਚਾ ਕਰਦਾ ਗਿਆਨ ਦੀ, ਐਂ ਤੀਰ ਛੱਡਦਾ, ਲਾਈਨੇ ਲਾ ਦਿੰਦਾ ਤੀਰਾਂ ਦੀ, ਧਾਰਾ ਜਿਵੇਂ ਹੁੰਦੀ ਹੈ ਧਾਰਾ ਲਾਈਨੇ ਹੁੰਦੀ ਹੈ ਲੱਗੀ ਹੋਈ, ਇੰਨੀ ਛੇਤੀ ਨਹੀਂ ਸਵਾਲ ਕੋਈ ਕਰ ਸਕਦਾ, ਇੰਨੀ ਫੁਰਤੀਲੀ ਬੁੱਧੀ ਹੈ। ਇੰਨੀ ਫੁਰਤੀ ਨਾਲ ਤੀਰ ਮਾਰਦਾ ਹੈ ਕਿ ਐਂ ਲੱਗਦਾ ਵੀ ਇੱਕ ਦੇ ਨਾਲ ਦੂਆ ਤੀਰ ਪਿੱਛੇ ਜੁੜਿਆ ਹੋਇਆ ਜਿਹਾ ਲੈ ਜਾਂਦਾ।
ਦੇਖਤ ਹਸਤ ਪ੍ਰਭਾਵ ਲਜਤ ਤੜਤਾ ਧਾਰਾ ਧਰ,
ਜਿਹੜਾ ਜਦੋਂ ਹੱਸਦਾ ਐਂ ਹੱਸਦਾ ਲਗਾਤਾਰ, ਜਿਵੇਂ ਤੀਰ ਛੁੱਟਦੇ ਨੇ ਐਵੇਂ ਹਾਸਾ ਨਿਕਲਦਾ ਉਹਦਾ, ਜਿਵੇਂ ਬੱਦਲ ਲਗਾਤਾਰ ਗਰਜੀ ਜਾਂਦੇ ਨਾ ਲਗਾਤਾਰ, ਉਹ ਗਰਜਦਾ ਤਾਂ ਹੌਲੀ ਹੁੰਦਾ, ਤੜ 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 ਕਰਕੇ ਨਹੀਂ ਗਰਜਦਾ, ਹੌਲੀ ਹੌਲੀ ਮਿੱਠਾ ਮਿੱਠਾ ਗਰਜਦਾ ਹੁੰਦਾ, ਪਰ ਲਗਾਤਾਰ ਗਰਜੀ ਜਾਂਦਾ। ਬਹੁਤ ਦਫ਼ਾ ਬੱਦਲ ਗਰਜਦਾ, ਲਗਾਤਾਰ ਗਰਜੀ ਜਾਂਦਾ, ਕਿੰਨਾ ਕਿੰਨਾ ਚਿਰ। ਇਹੋ ਜਿਹਾ ਹੱਸ ਹੈ ਜਿਵੇਂ ਬੱਦਲਾਂ ਦੇ ਵਿੱਚ ਲਗਾਤਾਰ ਗਰਜਣ ਦੀ ਆਵਾਜ਼ ਹੁੰਦੀ ਹੈ ਨਾ, ਇਹੋ ਜਿਹਾ ਹੱਸ ਹੈ। ਕੜ 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 ਕਰਕੇ ਨਹੀਂ ਹੱਸਦਾ, ਬਹੁਤਾ ਖਿਲਖਿਲਾ ਕੇ ਨਹੀਂ ਹੱਸਦਾ ਹੈ, ਆਪੇ ਤੋਂ ਬਾਹਰ ਹੋ ਕੇ ਨਹੀਂ ਹੱਸਦਾ ਹੈ, ਹੱਸਦਾ ਹੈ ਆਪੇ ਦੇ ਵਿੱਚੇ ਹੋ ਕੇ ਹੱਸਦਾ ਰਹਿ ਕੇ।
ਅਸ ਬ੍ਰਹਮ ਦੋਖ ਅਨਮੋਖ ਭੱਟ, ਅਖੱਟ ਅਜੈ ਤਿਹ ਜਾਨੀ ਹੈ।
ਅਸ ਬ੍ਰਹਮ ਜਿਹੜਾ ਇਸ ਕਿਸਮ ਦੇ ਅਵਸਥਾ ਵਾਲਾ ਬ੍ਰਹਮ ਵੀ ਆ, ਜੋ ਵੀ ਦੋਖ ਹੈ ਉਹ 'ਚ, ਅਜੇ ਪਾਸ ਨਹੀਂ ਹੋਇਆ, ਉਹ ਪਾਸ ਹੋਣ ਜੋਗਾ ਨਹੀਂ ਹੁੰਦਾ ਹੈ ਬ੍ਰਹਮ, ਇੱਥੇ ਤੱਕ ਅਜੇ ਦੋਖ ਹੈ ਬ੍ਰਹਮ ਦੇ ਵਿੱਚ। ਕਿੱਥੇ ਖੜ੍ਹੇ ਹਾਂ ਅਸੀਂ ਦੇਖ ਲਓ ਹੁਣ, ਇੱਥੋਂ ਅਸੀਂ ਆਪਣੇ ਆਪ ਨੂੰ ਨਾਪਣਾ, ਅਸੀਂ ਕਿੱਥੇ ਖੜ੍ਹੇ ਹਾਂ। ਇੱਥੇ ਤਾਂ ਦੋਖ ਹੈ ਜੋ
ਸਾਰੇ ਧਰਮ ਬੁਲਾਈ ਬੈਠਾ ਕੋਲ,
ਨਾਲੇ ਕੋਈ ਕਪੜੇ ਨਹੀਂ ਹੈ ਮਨ ਦੇ ਵਿੱਚ, ਅਜੋ ਵੀ ਦੋਖ ਹੈ ਇੱਥੇ ਬ੍ਰਹਮ ਦੇ ਵਿੱਚ। ਅਸ ਬ੍ਰਹਮ ਦੋਖ, ਅਜੋ ਬ੍ਰਹਮ ਲੀਨ ਨਹੀਂ ਹੋ ਸਕਦਾ, ਅਜੋ ਦੋਖ ਹੈ ਬ੍ਰਹਮ ਦੇ ਵਿੱਚ। ਦੋ ਕਾਹਦਾ ਦੋਖ ਮਿਲਦਾ, ਹੋ ਹੋ ਵਿੱਚ ਆਇਆ, ਹੋ ਵਿੱਚ ਗਿਆ, ਹੋ ਦਾ ਹੀ ਦੋਸ਼ ਹੈ ਅਜੇ, ਜਿੱਡਾ ਵੱਡਾ ਹੈ ਓਡਾ ਹੀ ਹੋ ਵੱਡਾ ਹੋ ਗਿਆ, ਨਾਲੇ ਹੁੰਦਾ ਚਲਾ ਗਿਆ ਹੋ ਵੱਡਾ, ਉਹਦਾ ਪਤਾ ਹੀ ਨਹੀਂ ਲੱਗਿਆ। ਹੋਂਦਾਰੀਆਂ ਨੂੰ ਪਤਾ ਮੇਰੇ ਛਾਵਾਂ ਹੈ, ਹੋਂਦਾ ਨਹੀਂ ਪਤਾ ਲੱਗਦਾ ਹੈਗਾ, ਚਿੰਤਾ ਤੋਂ ਪਤਾ ਲੱਗਦਾ, ਜਿਹੜੀ ਚਿੰਤਾ ਉਹ ਹੋਦੀ ਜੜ ਹੈ। ਚਿੰਤਾ ਕਰਕੇ ਤਾਂ ਸਾਰੇ ਰਾਜੇ ਯੱਗ ਕਰਦਾ, ਚਿੰਤਾ ਕਰਕੇ ਤਾਂ ਟੋਲਦਾ, ਚਿੰਤਾ ਵੀ ਵੱਡੀ ਹੈ ਜੇ ਹੰਕਾਰ ਵੱਡਾ।
ਅਨਮੋਖ ਭੱਟ,
ਅਨਮੋਖ ਮੁਕਤੀ ਨਹੀਂ ਮਿਲਣੀ, ਅਨਮੋਖ ਹੈ। ਜੇ ਬ੍ਰਹਮ ਦੋਖ ਹੈ ਤਾਂ ਅਨਮੋਖ ਵੀ ਹੈ, ਮੁਕਤੀ ਨਹੀਂ ਹੈ। ਅਜੋ ਮੁਕਤੀ ਦਾ ਹੱਕਦਾਰ ਨਹੀਂ ਹੈ ਬ੍ਰਹਮ, ਦੋਖ ਹੈ ਉਹਦੇ ਵਿੱਚ।
ਅਕੱਟ ਅਜੈ ਤੇ ਜਾਨੀ ਹੈ,
ਭਾਵੇਂ ਅਕੱਟ ਅਜੈ ਹੈ, ਉਹਦੀ ਗੱਲ ਨੂੰ ਨਹੀਂ ਕੋਈ ਕੱਟ ਸਕਦਾ ਸੰਸਾਰ 'ਚ, ਭਾਵੇਂ ਉਹਨੂੰ ਜਿੱਤ ਵੀ ਨਹੀਂ ਸਕਦਾ ਕੋਈ, ਪਰ ਮੁਕਤੀ ਦਾ ਹੱਕਦਾਰ ਫਿਰ ਵੀ ਨਹੀਂ। ਮੁਕਤੀ ਇੱਥੇ ਥੋੜ੍ਹੀ ਕਿਸੇ ਨੇ ਦੇਣੀ ਹੈ, ਬ੍ਰਹਮ ਗਿਆਨੀ ਇੱਥੇ ਥੋੜ੍ਹੀ ਕਿਸੇ ਨੇ ਤੁਹਾਨੂੰ ਸਾਡੀ ਪਿੰਡ ਦਾ ਦੇਣ, ਕਰ ਲਓ ਇਕੱਠੇ ਸਾਰੀ ਦੁਨੀਆ ਨੂੰ ਇਕੱਠੀ ਕਰ ਲਓ, ਚਾਹੇ ਸਾਰੀ ਦੁਨੀਆ ਕਹਿ ਦੇਵੇ, ਜੇ ਜੁਗ ਚਾਰੇ ਆਰਜਾ ਹੋਰ ਤੋਂ ਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ, ਜੇ ਸਾਰੇ ਨਵਾਂ ਖੰਡਾਂ ਦੇ ਆਦਮੀ ਤੇਰੇ ਨਾਲ ਹੋਣ ਤਾਂ ਵੀ ਮੁਕਤੀ ਨਹੀਂ ਤੈਨੂੰ ਮਿਲਦੀ, ਮੁਕਤੀ ਗਾਹਾਂ 'ਤੇ ਮਿਲਣੀ ਹੈ, ਇਹ ਨਹੀਂ ਦੇ ਸਕਦੇ ਮੁਕਤੀ, ਤਾਂ ਵੀ ਤੂੰ ਬ੍ਰਹਮ ਗਿਆਨੀ ਨਹੀਂ ਕਹਾ ਬਣ ਸਕਦਾ। ਅਜੋ ਬ੍ਰਹਮ ਜਦੋਂ ਹੈ ਤੇਰੇ, ਕਿੱਥੇ ਖੜ੍ਹੇ ਨੇ ਸੰਤ, ਕਿੱਥੇ ਖੜ੍ਹੇ ਹਾਂ ਅਸੀਂ, ਤੱਕੜੀਆ ਤੋਲ ਕੇ ਰੱਖਤਾ ਹਰੇਕ ਨੂੰ, ਆਪਣਾ ਆਪਣਾ ਤੋਲ ਲਓ, ਕੋਈ ਦੂਏ ਨੂੰ ਦੂਏ ਨਾਲ ਤੋਲਣ ਦੀ ਕੀ ਲੋੜ, ਜਿਹਨੇ ਗਾਹਾਂ ਜਾਣਾ ਉਹ ਆਪਣੇ ਆਪ ਨੂੰ ਤੋਲੇ ਇੱਥੇ ਆ ਕੇ, ਤੂੰ ਕਿੱਥੇ ਖੜਾ, ਤੇਰੇ ਦੁੱਖ ਕਿੰਨੇ ਨੇ, ਆਪਣਾ ਦੁੱਖ ਦੂਰ ਕਰ ਲਓ, ਜਿਹਨੇ ਗਾਹਾਂ ਜਾਣਾ, ਬਾਰਡਰ ਤਾਂ ਉਸ ਨੂੰ ਟੱਪਣ ਦੇਣਾ, ਆਪਣੀਆਂ ਜੇਬਾਂ ਫਰੋੜ ਲਓ, ਕੋਈ ਐਸੀ ਚੀਜ਼ ਨਾ ਹੋਵੇ ਉੱਥੇ ਜਾ ਕੇ ਅਗਲੇ ਫੜ ਕੇ ਬਿਠਾ ਲੈਣ ਜਾਂ ਪਿੱਛੇ ਨੂੰ ਮੋੜ ਦੇਣ। ਗਾਹਾਂ ਤਾਂ ਤਲਾਸੀ ਹੋਣੀ ਹੈ ਸਭ ਕਾਸੇ ਦੀ, ਉਹ ਕਹਿੰਦੇ ਭਾਈ ਆਹ ਚੀਜ਼ ਹੈ ਚੱਲ ਐਂ ਕਰ, ਜੇ ਤੇਰੇ ਕੋਲ ਫੀਮ ਹੈ ਹਾਲੇ ਖਾਂਦਾ ਰਹਿ, ਜਾਂ ਛੱਡ ਦੇਗਾ ਫਿਰ ਅੱਜ ਫਿਰ ਤੈਨੂੰ ਪਾਰ ਕਰ ਦਾਂਗੇ, ਤੈਨੂੰ ਕਹਿੰਦੇ ਕੁਛ ਨਹੀਂ ਮੁੜ ਜਾ ਪਿੱਛੇ ਨੂੰ ਘਰ ਨੂੰ, ਉਹ ਕਿਹੜਾ ਕੁਛ ਕਹਿੰਦੇ ਨੇ, ਬਥੇਰੀ ਫੀਮ ਹੈ ਰੱਜ ਖਾਈ ਚੱਲ, ਬਥੇਰਾ ਦੁੱਧ ਪੀਣਾ ਕਿਸੇ ਨੇ, ਘਿਓ ਖਾਣਾ ਕਿਸੇ ਨੂੰ, ਮਾਇਆ ਦੀ ਭੁੱਖ ਉਹ ਕਹਿੰਦੇ ਬਥੇਰੀ ਜਮ੍ਹਾਂ ਕਰ ਲੈ, ਜਾਂ ਤੇਰਾ ਮਨ ਕਰੂ ਨਾ ਵੀ ਮਾਇਆ ਨਹੀਂ ਚਾਹੀਦੀ, ਇਹ ਜਿਹੜੀ ਜੇਬ 'ਚ ਪਾਈ ਫਿਰਦਾ ਗਾਹਾਂ ਨਹੀਂ ਜਾਣੀ, ਇਹ ਇੱਥੇ ਕਰ ਲੈ ਚਾਓ ਪੂਰਾ, ਜਿੱਦਣ ਚਾਓ ਪੂਰਾ ਹੋਜੂ ਆ ਜੀ ਫਿਰ ਤੈਨੂੰ ਪਾਰ ਕਰ ਦਾਂਗੇ। ਕਹਿੰਦਾ ਕਹਿੰਦਾ ਕੋਈ ਕੁਛ ਨਹੀਂ ਹੈ, ਜਿਹੜਾ ਚਾਓ ਹੈ ਪਹਿਲਾਂ ਪੂਰਾ ਕਰ ਲੈ। ਇੱਥੇ ਰਜਨੀਸ਼ ਕਹਿੰਦਾ ਜਾਂ ਚਾਓ ਪੂਰਾ ਹੋਊ ਆਪੇ ਚੱਲਿਆ ਜਾਊ, ਆਹੀ ਕਹਿੰਦਾ ਸੀ ਉਹ, ਜਾਂ ਹੋ ਜੂ ਦੇਖੀ ਜਾਊ ਫਿਰ ਫਿਰ ਕਾਹਨੂੰ ਲੈ ਕੇ ਜਾਊਗਾ ਕੋਈ ਚੀਜ਼, ਜਾਂ ਚਾਓ ਹੈ ਨਹੀਂ, ਜਿਹੜੀ ਚੀਜ਼ ਦੀ ਭੁੱਖ ਹੈ ਨਾਲ ਉਹੀ ਲੈ ਕੇ ਜਾਂਦਾ, ਜਿਹੜੀ ਚੀਜ਼ ਦੀ ਭੁੱਖ ਹੈ ਨਹੀਂ ਨਾਲੇ ਨਹੀਂ ਲੈ ਕੇ ਜਾਂਦਾ।
ਅਰੀ ਦਵਨ ਅਜੈ ਆਨੰਦ ਕਰ, ਨਿਰਭ ਅਭਿਵੇਕ ਕੋ ਮਾਨੀ ਹੈ।
ਅਰੇ ਅਜੈ,
ਅਰੀ ਦਵਨ,
ਅਰੀ ਦਵਨ ਆਪਣੇ ਦੁਸ਼ਮਣਾਂ ਨੂੰ ਦਬਾ ਕੇ ਰੱਖਦਾ, ਜਿਹੜੇ ਆਪਣੇ ਦੁਸ਼ਮਣ ਨੇ ਆਪਣੇ ਵਕਾਰ ਨੇ ਉਹਨਾਂ ਨੂੰ ਦਬਾ ਕੇ ਰੱਖਦਾ, ਭਾਵੇਂ ਦਬਾ ਕੇ ਕੌਣ ਰੱਖਦਾ, ਦਬਾ ਕੇ ਰੱਖਦਾ ਹੰਕਾਰ, ਦਬਾਉਣ ਵਾਲਾ ਕੌਣ, ਦਬਾਉਣ ਵਾਲਾ ਹੰਕਾਰ। ਜੇ ਆਪ ਦਬਾ ਕੇ ਰੱਖਦਾ ਤਾਂ ਹੰਕਾਰ ਹੈ, ਜੇ ਪਰਮੇਸ਼ਰ ਨੂੰ ਕਹਿੰਦਾ ਤੂੰ ਕਿਰਪਾ ਕਰ ਦਬਾ ਫਿਰ ਨਹੀਂ ਹੰਕਾਰ, ਫਿਰ ਉਹ ਹੰਕਾਰ ਨੂੰ ਵੀ ਦਬਾਉਂਦਾ ਨਾਲੇ। ਜੇ ਆਪ ਦਬਾ ਕੇ ਰੱਖਦਾ ਫਿਰ ਤਾਂ ਆਪਣਾ ਕੋਈ ਗੁਣ ਦਬਾ ਕੇ ਰੱਖਦਾ ਨਾ, ਜੇ ਤਾਂ ਆਪ ਦਬਾ ਕੇ ਰੱਖਦਾ
ਆਪਣੀ ਤਾਕਤ ਇਸਤੇਮਾਲ
ਕਰਦਾ, ਜਾਂ ਫਿਰ ਗਿਆਨ ਦਬਾ ਕੇ ਰੱਖਦਾ, ਖਰਕਾ ਪੈਖੜ ਤਾਂ
ਛੁੱਟੇ
ਉੱਪਰ ਲਾਦਾ, ਜਾਂ ਤਾਂ ਕਮਾਰ ਜਾਂਦੇ ਅਤੇ ਆਪ ਬੈਠੇ, ਜਾਂ ਫਿਰ ਭਾਈ ਉਹ ਤਾਂ ਕੋਈ ਉਹਨਾਂ ਬੋਝ ਰੱਖੇ, ਉਹਨਾਂ ਬੋਝ ਰੱਖ ਦਿਓ, ਗਿਆਨ ਦਾ ਬੋਝ ਰੱਖ ਦਿਓ ਅਤੇ ਉਹਨਾਂ ਬੋਝ ਤਾਂ ਰੱਖੇ, ਅਰੀ ਤਾਂ ਬਿਨਾਂ ਨਹੀਂ ਦੱਬਿਆ ਨਹੀਂ ਰਹਿਣਾ।
ਅਰੀ ਦਵਨ ਅਜੈ,
ਅਜੈ ਨਹੀਂ ਕੋਈ ਉਹਨੂੰ ਜਿੱਤ ਸਕਦਾ, ਲੋਭ ਨਹੀਂ ਉਹਦੇ 'ਤੇ ਅਸਰ ਕਰ ਰਿਹਾ, ਮੋਹ ਨਹੀਂ ਅਸਰ ਕਰ ਰਿਹਾ ਉਹਦੇ 'ਤੇ, ਕ੍ਰੋਧ ਵੀ ਨਹੀਂ ਅਸਰ ਕਰ ਰਿਹਾ, ਪਰ ਜੇ ਹੰਕਾਰ ਹੈ ਕ੍ਰੋਧ ਪੈਦਾ ਹੋ ਸਕਦਾ ਵਿੱਚੋਂ, ਜੇ ਪੈਟਰੋਲ ਹੈ ਕਦੇ ਵੀ ਅੱਗ ਫੜ ਸਕਦਾ, ਜੇ ਪੈਟਰੋਲ ਹੈ ਅੱਗ ਤਾਂ ਕਦੇ ਵੀ ਫੜ ਸਕਦਾ, ਜੇ ਲੱਕੜ ਅੱਗ ਤਾਂ ਕਦੇ ਵੀ ਉਹ 'ਚ ਪੈਦਾ ਹੋ ਸਕਦੀ ਹੈ, ਕ੍ਰੋਧ ਦੇ ਵਿੱਚੇ, ਕ੍ਰੋਧ ਵਿੱਚੇ ਹੁੰਦਾ ਹੰਕਾਰ ਦੇ, ਜੇ ਹੰਕਾਰ ਨਹੀਂ ਤਾਂ ਕ੍ਰੋਧ ਹੈ ਨਹੀਂ, ਕ੍ਰੋਧ ਕਿੱਥੋਂ ਹੋਣਾ, ਜਿਵੇਂ ਹਵਾ ਹੈ, ਹਵਾ ਦੇ ਵਿੱਚ ਪਾਣੀ ਨਿਕਲਿਆ, ਪਾਣੀ 'ਚ ਅੱਗ ਵੀ ਹੈ ਮਿੱਟੀ ਵੀ ਹੈ, ਇਹ ਵਿੱਚੇ ਹੁੰਦੇ ਨੇ ਇੱਕ ਦੂਏ ਦੇ, ਇੱਕ ਨਿਕਲਦੇ ਨੇ, ਜਿਵੇਂ ਸਾਚੇ 'ਤੇ ਪਵਨਾ ਪਿਆ, ਪਵਨੇ 'ਚ ਤਿੰਨ ਹੋਰ ਵਿੱਚੇ ਨੇ ਉਹਦੇ ਨਿਕਲੇ ਨੇ, ਇਵੇਂ ਇੱਕ ਚੀਜ਼ 'ਚੋਂ ਸਾਰੀਆਂ ਨਿਕਲਦੀਆਂ ਨੇ ਇੱਥੇ ਮਾਇਆ 'ਚ, ਇੱਕ ਚੋਂ ਨਿਕਲਦੀਆਂ, ਆਕਾਸ਼ ਚੋਂ ਹਵਾ ਨਿਕਲੀ, ਹਵਾ ਚੋਂ ਹਵਾ ਦੇ ਚਾਰ ਰੂਪ ਹੋ ਗਏ, ਗਾਹ ਜਾ ਕੇ ਹਵਾ ਹੋ ਗਈ, ਪਾਣੀ ਵਿੱਚੋਂ ਹੀ ਹੋ ਗਿਆ, ਪਵਨਾਂ 'ਤੇ ਜਲ ਹੋਏ, ਜਲ ਦੇ ਵਿੱਚ ਮਿੱਟੀ ਵੀ ਹੈ, ਜਲ ਚੱਗ ਵੀ ਹੈ, ਜਾਂ ਜਲ 'ਚੋਂ ਅੱਗ ਕੱਢਦੀ ਹੈ ਫਿਰ ਬਰਫ਼ ਰਹਿ ਜਾਂਦੀ ਹੈ, ਫਿਰ ਜਲ ਰਹਿੰਦਾ ਨਹੀਂ, ਬਰਫ਼ ਦੇ ਵਿੱਚ ਜੀਵਨ ਨਹੀਂ ਹੋ ਸਕਦਾ, ਜੇ ਬਰਫ਼ ਦਾ ਜੀਵਨ ਹੈ ਨਹੀਂ, ਜ਼ੀਰੋ ਡਿਗਰੀ 'ਤੇ ਜੀਵਨ ਨਹੀਂ ਹੁੰਦਾ, ਚਾਰ ਡਿਗਰੀ ਤੋਂ ਘੱਟ ਜੀਵਨ ਨਹੀਂ ਹੁੰਦਾ, ਚਾਰ ਡਿਗਰੀ ਤੋਂ ਘੱਟ ਜੀਵਨ ਨਹੀਂ, ਚਾਰ ਡਿਗਰੀ 'ਤੇ ਬਰਫ਼ ਪਾਣੀ ਜੀਵਨ ਰਹਿ ਸਕਦਾ, ਉੱਥੇ ਵੀ ਅੱਗ ਹੈ, ਜੇ ਚਾਰ ਡਿਗਰੀ ਤਾਂ ਅੱਗ ਹੈ। ਹਾਂਜੀ,
ਆਨੰਦ ਕਰ ਨਿਰਪ ਅਭਿਵੇਕ ਕੋ ਮਾਨੀ ਹੈ,
ਆਨੰਦ ਕਰ, ਆਨੰਦ 'ਚ ਰਹਿੰਦਾ ਉਹ, ਆਨੰਦ 'ਚ ਰਹਿੰਦਾ ਕਿਉਂ, ਆਪ ਤਾਂ ਬੜਾ ਕੋਈ ਨਹੀਂ, ਇਹ ਵੀ ਆਨੰਦ ਹੈ, ਸੰਤ ਵੀ ਉਹ ਆਨੰਦ, ਪਰਮ ਆਨੰਦ ਨਹੀਂ ਹੈ ਇਹ, ਪਰਮ ਆਨੰਦ ਨਹੀਂ ਹੈ, ਆਨੰਦ ਵੀ ਬ੍ਰਹਮ ਦੋਖ ਵਾਲੇ ਹੀ ਹੈਗਾ, ਜਿਹੜਾ ਬ੍ਰਹਮ ਦੋਖ ਹੈ ਉਹਦੇ ਕੋਲ ਆਨੰਦ ਹੁੰਦਾ ਹੀ ਹੈ, ਹਰੇਕ ਕਹਿੰਦਾ ਆਨੰਦ ਕਰਦੇ ਹਾਂ, ਮੌਜ ਆ ਰਹੀ ਹੈ, ਕਿਸੇ ਚੀਜ਼ ਦਾ ਘਾਟਾ ਨਹੀਂ, ਇਹ ਆਨੰਦ ਹੋ ਗਿਆ, ਆਨੰਦ ਤਾਂ ਇੱਕ ਆਮ ਗੱਲ ਹੈ, ਆਨੰਦ ਕੋਈ ਬਹੁਤੀ ਬੜੀ ਵਸਤੂ ਨਹੀਂ ਹੈ, ਆਨੰਦ 'ਚ ਵੀ ਚਿੰਤਾ, ਆਨੰਦ 'ਚ ਵੀ ਚਿੰਤਾ ਨਹੀਂ ਬਣੀ ਰਹਿੰਦੀ, ਜਿਹਦੇ ਘਰ ਵਿਆਹ ਹੁੰਦਾ ਬੜਾ ਆਨੰਦ ਹੁੰਦਾ, ਖੁਸ਼ੀਆਂ ਹੁੰਦੀਆਂ ਨੇ, ਕੋਈ ਮਾੜੀ ਜਿਹੀ ਭੈੜੀ ਖਬਰ ਆ ਜਾਏ ਆਨੰਦ 'ਚ ਭੰਗ ਪੈ ਜਾਂਦਾ, ਆਨੰਦ 'ਚ ਤਾਂ ਭੰਗ ਕਦੇ ਵੀ ਪੈ ਸਕਦਾ, ਪਰ ਆਨੰਦ 'ਚ ਭੰਗ ਨਹੀਂ ਪੈਂਦਾ, ਫਿਰ ਨਹੀਂ ਪੈਂਦਾ,
ਨਿਰਪ
ਫਿਰ ਪਤਾ ਲੱਗ ਗਿਆ ਵੀ ਸਾਹਿਬਜ਼ਾਦੇ ਸ਼ਹੀਦ ਹੋ ਗਏ, ਆਨੰਦ 'ਚ ਪਰਮ ਆਨੰਦ 'ਚ ਭੰਗ ਨਹੀਂ ਪਿਆ, ਉੱਥੇ ਰਹਿੰਦਾ, ਫਿਰ ਟਿਕ ਜਾਂਦਾ, ਉੱਥੇ ਨਹੀਂ ਭੰਗ ਪੈਂਦਾ, ਆਨੰਦ 'ਚ ਭੰਗ ਪੈ ਜਾਂਦਾ, ਸੰਤੋਖ ਟੁੱਟ ਸਕਦਾ, ਸੱਤ ਸੰਤੋਖ ਨਹੀਂ ਟੁੱਟਦਾ, ਸੰਤੋਖ ਹੈ ਸੱਤ ਸੰਤੋਖ ਨਹੀਂ ਹੈ, ਕਿਉਂਕਿ ਸੱਤ ਨਾਲ ਨਹੀਂ ਲੱਗਿਆ ਹੋਇਆ ਸੰਤੋਖ ਦੇ, ਸੰਤੋਖ ਹੈ ਜੋ ਕੱਚਾ ਧਾਗਾ, ਸੱਤ ਨਹੀਂ ਨਾਲ ਲੱਗਿਆ, ਸੰਤੋਖ ਦਾ ਖਤਰਾ।
ਨਿਰਪ ਅਭਿਵੇਕ ਕੋ ਮਾਨੀ ਹੈ,
ਇਹ ਨਿਰਪ ਅਭਿਵੇਕ ਹੈ, ਇੱਥੇ ਅਜੋ ਰਾਜਾ ਹੈ ਅਭਿਵੇਕ, ਜਿਹਨੇ ਸਾਰੀ ਸੰਸਾਰ ਨੂੰ ਆਪਣੇ ਕਬਜ਼ੇ 'ਚ ਕੀਤਾ ਹੋਇਆ, ਸਾਰੇ ਔਗਣ ਉਹਦੇ ਵਿੱਚ ਨੇ, ਇਹ ਅਭਿਵੇਕ ਰਾਜ ਹੈ, ਇਹ ਕੌਣ ਹੈ ਅਭਿਵੇਕ ਰਾਜ, ਇਹ ਮਨੁੱਖੀ ਮਨ, ਇਹ ਮਨੁੱਖੀ ਜਿਹੜਾ ਮਨ ਹੈ ਨਾ, ਇਹ ਅਭਿਵੇਕ ਰਾਜ ਹੈ, ਇਹਦਾ ਸੁਭਾਅ ਹੈ ਪੁੱਠਾ ਚੱਲਣਾ, ਇਹਦਾ ਸੁਭਾਅ ਹੈ ਹੁਕਮ ਦਾ ਵਿਰੋਧ ਕਰਨਾ, ਵਿਵੇਕ ਹੈ ਹੁਕਮ ਪਰਮੇਸ਼ਰ ਦਾ, ਇਹ ਹੈ ਹੁਕਮ ਮਨ ਭਾਉਂਦਾ, ਮਨ ਭਾਉਂਦਾ ਹੁਕਮ ਅਵਿਵੇਕ ਹੈ, ਪਰਮੇਸ਼ਰ ਦਾ ਭਾਣਾ ਜਿਹੜਾ ਹੁਕਮ ਹੈ ਉਹ ਵਿਵੇਕ ਹੈ, ਇਹ ਦੋਹਾਂ ਦੀ ਲੜਾਈ ਹੈ, ਆਪਣੇ ਭਾਣੇ ਜੇ ਚੱਲੇ ਭਾਈ ਵਿਛੜ ਚੋਟਾਂ ਖਾਏ, ਵਿਛੜਿਆ ਹੋਇਆ ਚੋਟ ਖਾਊਗਾ ਹੀ ਖਾਊਗਾ, ਚੋਟ ਕੌਣ ਦੇ ਸਕਦਾ, ਪਿੱਛੇ ਚੋਟ ਦੇਣ ਵਾਲੇ ਨੂੰ ਗੱਲ ਕੀਤੀ ਆ, ਐਂ ਚੋਟ ਦੇ ਦੂ ਐਂ ਚੋਟ ਖਾ ਜਾਏਗਾ, ਜਿਹੜੀ ਫੌਜ ਇਕੱਠੀ ਕਰੀ ਹੈ ਇਹਨਾਂ ਦੇ ਅੰਦਰੋਂ ਸਾਰੇ ਔਗਣ ਕੱਢਦੇ, ਜੇ ਚੋਟ ਦੇ ਬਚਣਾ ਹੈ, ਇਹਨਾਂ ਦੇ ਅੰਦਰ ਵੀ ਔਗਣ ਨਹੀਂ ਰਹਿਣਾ ਚਾਹੀਦਾ, ਔਗਣ ਹਾਰਿਆਂ ਦੀ ਸੰਗਤ ਨਹੀਂ ਰੱਖੀ ਦੀ ਹੁੰਦੀ, ਕਰੀ ਦੀ ਹੁੰਦੀ, ਫਿਰ ਸੰਗਤ ਵਿੱਚ ਔਗਣ ਹਾਰੇ ਨਹੀਂ ਵਾੜੀ ਦੇ ਹੁੰਦੇ, ਅਨੰਦਪੁਰ ਸਾਹਿਬ ਜਿਹੜੇ ਔਗਣ ਹਾਰੇ ਤੇ ਉਹੀ ਪ੍ਰੈਸ਼ਰ ਪਾ ਰਹੇ ਤੇ ਵੀ ਕਿਲਾ ਛੱਡ ਦਿਓ, ਹੋਰ ਕੌਣ ਪਾ ਰਿਹਾ ਸੀ ਪ੍ਰੈਸ਼ਰ, ਉਹੀ ਬੇਦਾ ਵਾਲੇ ਕਿਤੇ ਗਏ, ਉਹ ਜਿੰਨਾ ਕੁ ਸੀ ਨਾ, ਜਿਹੜੀ ਰਾਤ ਹੁੰਦੀ ਹੈ ਨਾ, ਜਿੰਨੇ ਚਿਰ ਨਿਕਲ ਨਹੀਂ ਜਾਂਦੀ ਸਰੀਰ 'ਚ, ਉਹਨਾਂ ਚਿਰ ਸਰੀਰ ਨੂੰ ਤੰਗ ਕਰਦੀ ਹੈ, ਵਜਨ ਉਹਦਾ ਸਰੀਰ ਦੇ ਵਿੱਚ ਹੁੰਦਾ, ਜੇ ਰਾਤ ਪੈ ਜਾਏ ਸਰੀਰ 'ਚ, ਜਿੰਨਾ ਚਿਰ ਬਾਹਰ ਨਾ ਨਿਕਲ ਜਾਵੇ ਉਹਨਾਂ ਚਿਰ ਤੰਗ ਕਰਦੀ ਹੈ, ਸ਼ਾਂਤੀ ਜ਼ਿਆਦਾ ਆਉਂਦੀ ਹੈ ਜਾਂ ਬਾਹਰ ਕੱਢਦੀ ਦਾ ਉਹਨੂੰ ਚੀਰਾ ਦੇ ਕੇ, ਉਹ ਨਹੀਂ ਰੱਖੀ ਦੀ ਹੁੰਦੀ ਵਿੱਚ, ਉਹ ਤਾਂ ਹੋਰ ਗਾਲ ਦਿੰਦੀ ਹੈ ਗਾਹਾਂ 'ਤੇ ਗਾਹਾਂ, ਉਹ ਗੱਲ ਕਰ ਰਹੇ ਉਹ ਪਿੱਛੇ ਕੀਤੀ ਹੈ, ਪਿੱਛੇ ਤੱਕ ਉਹ ਦੱਸੀ ਆ ਵੀ ਆਹ ਨੇ ਕਿਸੇ ਵਕਤ ਵੀ ਇਹ ਫੋੜਾ ਬਣ ਜਾਣਾ ਇਹ ਇਹਨਾਂ ਦਾ, ਫਿਰ ਤੈਨੂੰ ਔਖਾ ਹੋ ਜੂਗਾ ਕੰਮ, ਇਹ ਸਾਰਾ ਕੁਝ ਗੜ ਜਾਂਦਾ ਹੁੰਦਾ ਫਿਰ।
ਛਪੈ ਛੰਦ ਅਸਿੱਤ ਬਸਤਰ ਅਰ ਅਸਿੱਤ ਗਾਤ ਅਮਿਤੋਜ ਰਣਾ ਚੱਲ,
ਹੁਣ ਇਹ ਦੱਸਣਗੇ ਗਾਹਾਂ ਬੜੇ ਬੜੇ ਰਾਜਿਆਂ ਦੇ ਵਿੱਚੋਂ ਜਿਹਨਾਂ ਨੂੰ ਅਵਤਾਰ ਮੰਨਿਆ ਹੋਇਆ, ਇਹੋ ਜਿਹੇ ਕੁਛ ਬੰਦੇ ਜਿਹੜੇ ਹੋਏ ਨੇ ਉਹਨਾਂ ਦਾ ਆਹ ਕੁਛ ਸੀ, ਅਸਿੱਤ
ਅਸਿੱਤ ਬਸਤਰ,
ਬਸਤਰ ਜਿਹੜੇ ਕੱਪੜੇ ਬਣਾ ਲਏ ਅਸੀਂ, ਬਸਤਰ ਬਣਾ ਲਏ ਬਾਹਰ, ਸਰੀਰ ਤਾਂ ਆਪਣੇ ਆਪ 'ਚ ਕੱਪੜੇ ਬਸਤਰ ਹੈ, ਇਹਦੇ ਜਿਹੜੇ ਕੱਪੜੇ ਪਾਤੇ ਉਹਨਾਂ ਨੂੰ ਕੱਪੜੇ ਕਹਿਤਾ, ਸਰੀਰ ਨੂੰ ਮੈਂ ਕਹਿਤਾ, ਜਿਹੜੇ ਇਹੋ ਜਿਹੇ ਰਾਜੇ ਨੇ ਜਿਹਨਾਂ ਨੂੰ ਅਵਤਾਰ ਤੁਸੀਂ ਮੰਨ ਕੇ ਗਾਉਂਦੇ ਹੋ, ਉਹ ਸੱਤ ਨਹੀਂ ਸੀਗੇ, ਉਹ
ਅਸਿੱਧ ਵਸਤਰ,
ਅਸਿੱਧ ਵਸਤਰ ਸੀ ਉਹਨਾਂ ਦੇ। ਉਹਨਾਂ ਨੂੰ ਤੁਸੀਂ ਉਹਨਾਂ ਦੇ ਕੱਪੜੇ ਪਾਉਂਦੇ ਹੋ ਤੁਸੀਂ ਮੂਰਤੀ ਬਣਾ ਕੇ, ਕਿਹਦੇ ਪਾਉਂਦੇ ਹੋ ਕੱਪੜੇ? ਉਹ ਮੂਰਤੀ ਤਾਂ ਆਪ ਕੱਪੜਾ ਸੀ ਕਿਸੇ ਆਤਮਾ ਦਾ, ਉਹਦੇ ਪਵਾ ਕੇ ਕੱਪੜੇ ਤੁਸੀਂ ਕੱਪੜੇ ਪਾਉਂਦੇ ਨੇ ਵਿਸ਼ਨੂੰ ਦੇ। ਵਿਸ਼ਨੂੰ ਉੱਥੇ ਕਿੱਥੇ? ਵਿਸ਼ਨੂੰ ਦਾ ਕੱਪੜਾ ਇਹੋ ਜਿਹੀ 'ਚ ਵਿਸ਼ਨੂੰ ਢੱਕਿਆ ਹੋਇਆ ਸੀ, ਕੱਪੜੇ 'ਤੇ ਕੱਪੜਾ ਪਾਉਣ ਲੱਗ ਗਏ। ਅਸਿੱਧ ਗਾਤ, ਪਹਿਲਾਂ ਤਾਂ ਸਰੀਰ ਅਸਿੱਧ ਹੈ, ਸਰੀਰ ਹੈ ਨਹੀਂ ਜਿਹੜਾ ਤੁਸੀਂ ਮੂਰਤੀ ਬਣਾਈ ਬੈਠੇ ਹੋ, ਜਾਂ ਆਹ ਸਰੀਰ ਜਿਹਨੇ ਜਿਉਂਦੇ ਨੇ ਮੂਰਤੀ ਮੰਨਿਆ ਹੋਇਆ ਸੀ, ਮੈਂ ਮੰਨਿਆ ਹੋਇਆ, ਆਤਮਾ ਆਪਣੇ ਆਪ ਨੂੰ ਮੰਨਿਆ ਹੋਇਆ ਸੀ, ਆਪਣਾ ਆਪਾ ਸਰੀਰ ਮੰਨਿਆ ਹੋਇਆ ਸੀ, ਉਹਦੇ 'ਤੇ ਤਾਜ ਪਾਉਂਦਾ ਸੀ, ਉਹਦੇ 'ਤੇ ਕੱਪੜੇ ਵਧੀਆ ਪਾਉਂਦਾ ਸੀ, ਉਹਨੂੰ ਇਹ ਮੈਂ ਮੰਨਦਾ ਸੀ, ਉਹ ਅਸਿੱਤਗਾਤ ਹੈ।
ਅਮਿਤੋਜ ਅਰੁਣਾਚਲ,
ਔਰ ਅਸਿੱਤਗਾਤ ਦੇ ਉੱਤੇ ਅਸਿੱਤ ਫਿਰ ਕੱਪੜੇ ਪਾਉਂਦਾ ਸੀ ਹੋਰ।
ਅਮਿਤੋਜ ਅਰੁਣਾਚਲ,
ਅਮਿਤ ਤੇਜ ਵਾਲਾ ਸੀ ਭਾਵੇਂ,
ਅਰੁਣਾਚਲ,
ਹਾਂ ਅਰੁਣਾਚਲ ਰਣ ਦੇ ਵਿੱਚੋਂ ਅਚਲ ਰਹਿਣ ਵਾਲਾ ਸੀ, ਜਦ ਜੰਗ 'ਚ ਜਾਂਦਾ ਸੀ ਜਿਵੇਂ ਰਾਮਚੰਦਰ ਹੈ, ਕ੍ਰਿਸ਼ਨ ਹੈ, ਭਜਨ ਵਾਲਾ ਨਹੀਂ ਸੀ ਜੰਗ 'ਚੋਂ। ਅਸਲ 'ਚ ਇਹ ਰਾਮਚੰਦਰ ਦੀ ਗੱਲ ਹੈ, ਆਹੋ ਅਸਲ 'ਚ ਗੱਲ ਰਾਮਚੰਦਰ ਦੀ ਔਰ ਕ੍ਰਿਸ਼ਨ ਦੀ, ਦੋ ਦੀ ਆਉਣੀ ਹੁਣ, ਦੋ ਆਉਣੇ ਨੇ ਅਵਤਾਰ, ਇੱਥੇ ਦੋ ਅਵਤਾਰ ਲੰਬੇ ਨੇ ਗਾਹਾਂ ਜਾ ਕੇ, ਪਿੱਛੇ ਦੋ ਅਵਤਾਰ ਨਹੀਂ ਕਹਿ ਗਏ ਲੰਬੇ, ਇਹਦੇ ਪਹਿਲਾਂ ਦੋ ਅਵਤਾਰ ਕਹੇ ਨੇ ਦੱਤਾਤਰੇ 'ਤੇ, ਇੱਕ ਰਾਮਚੰਦਰ ਇੱਕ ਕ੍ਰਿਸ਼ਨ, ਬਾਕੀ ਅਵਤਾਰ ਤਾਂ ਛੋਟੇ ਛੋਟੇ ਕਹੇ ਹੋਏ ਨੇ। ਜੇ ਮਹਿੰਦੀ ਵੀਰ ਅਵਤਾਰ ਕਿਹਾ ਉੱਥੇ ਨਹੀਂ ਹੈ, ਰਾਜਾ ਨਹੀਂ ਹੈ ਉਹ ਮਹਿੰਦੀ ਵੀਰ ਅਵਤਾਰ, ਜੇ ਉਹ ਕਿਹਾ ਹੋਇਆ ਇੱਕ ਅਵਤਾਰ ਪਿਛਲਾ ਆਪਣਾ ਕਲਕੀ ਅਵਤਾਰ, ਉਹ ਮਹਿੰਦੀ ਉੱਥੇ ਵੀ ਹੈ ਨਹੀਂ, ਉੱਥੇ ਵੀ ਰਾਜੇ ਦੀ ਗੱਲ ਹੈ ਨਹੀਂ, ਉੱਥੇ ਵੀ ਰਾਜ ਦੀ ਗੱਲ ਹੈ ਨਹੀਂ, ਇਹ ਲਾਸਟ ਵਿੱਚ ਉਹ ਕਹੇ ਉਹਨੇ ਦੋ।
ਅਤਿ ਪ੍ਰਚੰਡ ਅਤਿ ਵੀਰ, ਵੀਰ ਜਿਤੇ ਜਿਨ ਜਲ ਥਲ,
ਅਤਿ ਪ੍ਰਚੰਡ
ਅਤਿ ਵੀਰ, ਅਤਿ ਵੀਰ,
ਅਤਿ ਵੀਰ ਹੈ, ਅਤਿ ਬਹਾਦਰ ਹੈ ਰਾਮਚੰਦਰ, ਪ੍ਰਚੰਡ ਗਿਆਨ ਵੀ ਹੈ, ਗਿਆਨਵਾਨ ਵੀ ਹੈ, ਐਸੀ ਗੱਲ ਨਹੀਂ ਹੈ।
ਵੀਰ ਜੀਤੇ ਜਿਨ ਜਲ ਥਲ,
ਜਲ ਥਲ ਦੇ ਵਿੱਚ ਵੀਰ ਜਿੱਤੇ ਨਹੀਂ, ਜਲ ਥਲ ਦਾ ਜਲ ਦੇ ਵੀ ਥਲ ਹੋ ਰਾਵਣ, ਜਲ ਦੇ ਵੀ ਥਲ ਐਨ ਆਲੇ ਦੁਆਲੇ ਪਾਣੀ ਵਿਚਾਲੇ ਉਹ ਹੈਗੀ ਹੈ ਲੰਕਾ, ਉਹ ਵਿਚਾਲੇ ਧਰਤੀ ਹੈ ਨਾ, ਆਲੇ ਦੁਆਲੇ ਪਾਣੀ ਹੈ, ਜਲ ਥਲ
ਅਕੱਟ ਅਜੈ ਅਨਭੇਦ ਅਮਿਟ ਅਨਰਥ ਨਾਮ ਤੇ,
ਉਹਦੇ ਨਾਲ ਕੌਣ ਨੇ ਫਿਰ, ਹੈ ਕੌਣ ਉਹ ਅਨਰਥ ਹੈ? ਰਾਵਣ ਵੇਦਾ ਚਾਰੀਏ ਵੇਦਾਂ ਨਾਲ ਖੜਾ ਹੈ, ਵੇਦਾਂ ਦੇ ਖਿਲਾਫ ਖੜਾ ਪਰ ਅਨਰਥ। ਗੁਰੂ ਕੌਣ? ਗੁਰੂ ਅਨਰਥ ਕਰਨ ਵਾਲਾ, ਸਿਮਰਤ ਸ਼ਾਸਤਰ ਵਾਲਾ ਗੁਰੂ ਹੈ, ਅਨਰਥ ਨਾਲ ਖੜਾ। ਜੇ ਬਾਹਰ ਜੇ ਅਰਥ ਵਾਲਾ ਹੁੰਦਾ ਤਾਂ ਬਾਹਰਲੇ ਸਰੀਰ ਨੂੰ ਸਰੀਰ ਨਾ ਮੰਨਦਾ, ਬਾਹਰਲੇ ਕੱਪੜੇ ਨੂੰ ਕੱਪੜਾ ਨਾ ਮੰਨਦਾ। ਜੇ ਬਾਹਰਲੇ ਸਰੀਰ ਨੂੰ ਸਰੀਰ ਮੰਨਦਾ, ਬਾਹਰਲੇ ਕੱਪੜੇ ਨੂੰ ਜਿਹੜਾ ਕੱਪੜਾ ਉਹਨੂੰ ਸਰੀਰ 'ਤੇ ਕੱਪੜਾ ਮੰਨਦਾ, ਫਿਰ ਅਨਰਥ ਹੈ ਉਹ। ਇਸੇ ਕਰਕੇ ਦੋ ਅਵਤਾਰ ਨਹੀਂ ਮੰਨੇ ਉਹਨਾਂ ਨੇ, 24 ਅਵਤਾਰਾਂ 'ਚ 14 ਅਵਤਾਰ ਕੱਟੇ ਨੇ ਅਨਰਥ ਵਾਲੇ ਨੇ, 14 ਅਵਤਾਰ, 14 ਅਵਤਾਰ ਇਸ ਅਨਰਥ ਵਾਲੇ ਸੀ, 10 ਅਵਤਾਰ ਸੀ ਜਿਹੜੇ ਉਹ ਕਹਿੰਦੇ ਸੀ ਵੀ ਇਹ ਸਰੀਰ ਦਾ ਭਾਈ ਕੱਪੜਾ, ਐ ਤੇ ਬਾਅਦ ਇਹ ਵੀ ਕਹੂਗਾ, ਆ ਸੁਣ ਕੇ ਕਹੂਗਾ, ਇਹ ਅਜੋ ਨਹੀਂ ਕਹਿੰਦਾ, ਇਹ ਗਾਹਾਂ ਵਿਵੇਕ ਵਾਲੀ ਗੱਲ ਸੁਣ ਕੇ ਮੰਨੂਗਾ ਵੀ ਹਾਂ ਇਹ ਕੱਪੜਾ ਹੀ ਹੈ ਸਰੀਰ, ਅਜੇ ਵਿਵੇਕ ਵਾਲੀ ਗੱਲ ਤਾਂ ਆਈ ਨਹੀਂ ਹੈ, ਅਜੇ ਤਾਂ ਵਿਵੇਕ ਦਾ ਹੀ ਚੈਪਟਰ ਚੱਲਦਾ ਨਾ। ਜਿੱਥੇ ਤੱਕ ਅਵਿਵੇਕ ਹੈ, ਆਹ ਸਰੀਰ ਸਰੀਰ ਹੈ, ਬਾਹਰਲਾ ਮਿੱਟੀ ਦਾ ਸਰੀਰ ਸਰੀਰ ਹੈ, ਇਹਦੇ ਪਾਏ ਹੋਏ ਜਿਹੜੇ ਵਸਤਰ ਨੇ ਕੱਪੜੇ, ਇਹ ਹੈ ਅਸਿੱਧ ਝੂਠੇ, ਝੂਠਾ ਹੀ ਸਰੀਰ ਹੈ, ਝੂਠੇ ਹੀ ਕੱਪੜੇ ਨੇ ਉੱਤੇ, ਸੱਚਾ ਸਰੀਰ ਹੈ, ਕੱਪੜਾ ਵੀ ਸੱਚਾ ਹੈ, ਜੇ ਬਾਹਰਲਾ ਸਰੀਰ ਕੱਪੜਾ ਫਿਰ ਸੱਚਾ ਹੈ, ਕੱਪੜਾ ਜੇ ਮੰਨਾਂਗੇ ਸਰੀਰ ਨੂੰ ਸੱਚਾ ਹੈ, ਜੇ ਇਹਨੂੰ ਸਰੀਰ ਮੰਨਾਂਗੇ ਤਾਂ ਝੂਠਾ, ਜੇ ਤਾਂ ਸਰੀਰ ਨੂੰ ਮੰਨ ਲਿਆ ਕੱਪੜਾ ਫਿਰ ਤਾਂ ਸੱਚ ਹੈ। ਜੇ ਇਹਨੂੰ ਮੰਨ ਲਿਆ ਸਰੀਰ ਫਿਰ ਝੂਠ
ਸੱਤ ਹੈ,
ਫਿਰ ਅਸੱਤ ਹੈ। ਜੇ ਬਾਹਰਲਾ ਕੱਪੜਾ, ਚਲੋ ਮੰਨ ਲਓ ਬਾਹਰਲਾ ਕੱਪੜਾ, ਆਹ ਜਿਹੜਾ ਬਸ ਅਸੀਂ ਪਹਿਨੇ ਇਹਨੂੰ ਵਸਤਰ ਕਿਹਾ, ਕੱਪੜਾ ਨਹੀਂ ਕਿਹਾ, ਅੰਦਰਲਾ ਕੱਪੜਾ ਬਾਹਰਲਾ ਵਸਤਰ ਹੈ। ਚਲੋ ਜੇ ਚਲੋ ਕੱਪੜਾ ਹੀ ਮੰਨ ਲਓ ਜਾਂ ਵਸਤਰ ਹੀ, ਦੋਹਾਂ ਨੂੰ ਮੰਨ ਲਈਏ, ਕੋਈ ਗੱਲ ਨਹੀਂ, ਭਾਸ਼ਾ ਦੀ ਉਹ ਗੱਲ ਹੈ। ਫਿਰ ਤਾਂ ਐਂ ਜਿਵੇਂ ਅਸੀਂ ਕਦੈਲੇ ਅਤੇ ਰਜਾਈ ਦੇ ਗਲਾਫ ਚੜ੍ਹਾ ਦਿੰਦੇ, ਵੀ ਉਹਨੂੰ ਕੌਣ ਧੋਊਗਾ, ਬਾਹਰਲਾ ਗਲਾਫ ਧੋ ਲਾਂਗੇ, ਉਹ ਤੋਂ ਵੀ ਨਹੀਂ ਚੜ੍ਹਾ ਦਿੰਦੇ, ਕੱਪੜੇ 'ਤੇ ਕੱਪੜਾ ਚੜ੍ਹਾ ਨਹੀਂ ਦਿੰਦੇ। ਫਿਰ ਕੀ ਹੈ, ਸਰਦੀ ਅਤੇ ਗਰਮੀ 'ਤੇ ਉਹ ਗੱਲ ਵੱਖਰੀ ਹੈ, ਕੱਪੜੇ ਸਵਾ ਲਏ ਅਸੀਂ ਉਹ ਗੱਲ ਵੱਖਰੀ ਹੈ।
ਅਕਟ ਅਜੈ ਅਨਭੇਦ ਅਮਿਟ ਅਨਰਥ ਨਾਮ ਤੇ
ਅਕਟ ਹੈ, ਨਹੀਂ ਜਵਾਬ ਉਹਦੀ ਗੱਲ ਦਾ ਕਿਸੇ ਦਾ, ਮੰਨਦੇ ਹਾਂ। ਸਿਮਰਤ ਸ਼ਾਸਤਰ ਨੂੰ ਝੂਠਾ ਸਾਬਤ ਕਰ ਦੇਣਾ, ਹਰੇਕ ਕਿਸੇ ਦੀ ਬਸ ਦੀ ਗੱਲ ਨਹੀਂ ਸੀ, ਲੋਕਾਂ ਵਾਸਤੇ ਅਕਟ ਨੇ। ਅਲੱਗ ਗੱਲ ਹੈ ਵੀ ਕਬੀਰ ਨੇ ਗੱਲ ਕਹਿਤੀ ਵੀ ਪੰਡਿਤ ਪਾੜੀ ਪਾਠ, ਕਬੀਰ ਨੇ ਸਮਝ ਨਹੀਂ, ਪਤਾ ਤਾਂ ਕਿਸੇ ਨੂੰ ਵੀ ਨਹੀਂ ਲੱਗਿਆ ਵੀ ਪੰਡਿਤ ਨੇ ਪਾਠ ਪਾੜੀ ਹੋਈ ਹੈ। ਦੁਨੀਆ ਵਾਸਤੇ ਤਾਂ ਕੱਟੇ ਸੀ ਨਾ, ਪਬਲਿਕ ਵਾਸਤੇ ਤਾਂ ਕੱਟ ਰਹੀ ਹੈ ਗੱਲ, ਉਹ ਤਾਂ ਸੱਚ ਮੰਨ ਲਈ ਸਾਰਿਆਂ ਨੇ। ਪੁਰ ਪਾਪ ਨੂੰ ਹੁਣ 'ਤੇ ਹੀ ਸੱਚ ਮੰਨੀ ਬੈਠੇ ਨੇ ਲੋਕ, ਗੀਤਾ ਨੂੰ ਹੁਣ 'ਤੇ ਹੀ ਸੱਚ ਮੰਨਦੇ ਨੇ ਲੋਕ, ਔਰ ਇਹ ਨਹੀਂ ਸਾਰੇ ਹੀ ਮੰਨਦੇ ਨੇ, ਐਵੇਂ ਕਦੇ ਪ੍ਰਸੈਂਟ ਹੋਊਗਾ ਨਾ ਮੰਨਣ ਵਾਲਾ ਜਾਣਨ ਵਾਲਾ, ਸਾਰੇ ਮੰਨਦੇ ਹੀ ਨੇ। ਉਹ ਜਿਹਨੂੰ 99% ਲੋਕ ਮੰਨਣ ਜਾਂ 99.9% ਮੰਨਣ, ਉਹ ਇਕੱਠੇ ਹੀ ਹੈ ਗੱਲ। ਫਿਰ
ਅਜੈ ਅਨਭੇਦ,
ਅਜੈ ਅਨਭੇਦ ਹੈ, ਨਹੀਂ ਭੇਦਿਆ ਜਾ ਸਕਦਾ।
ਅਮਿੱਟ
ਅਮਿੱਟ ਹੈ, ਉਹਦੀ ਛਾਪ ਅਮਿੱਟ ਹੈ, ਜਿਹੜੀ ਛਾਪ ਛੱਡ ਕੇ ਕਿਸੇ ਨੂੰ ਮੰਨ ਲਈ ਉਹਨੂੰ ਹਰੇਕ ਨਹੀਂ ਮਿਟਾ ਸਕਦਾ। ਤੁਸੀਂ ਨਹੀਂ ਕਿਸੇ ਨੂੰ ਮਨਾ ਸਕਦੇ ਵੀ ਰਮਾਇਣ ਜਾਂ ਮਹਾਂਭਾਰਤ ਦੇ ਵਿੱਚ ਇਹ ਗਲਤ ਹੈ, ਐਂ ਫਲਾਨਾ, ਨਹੀਂ ਮੰਨਦੇ ਲੋਕ। ਉਹਨਾਂ ਦੇ ਬੁੱਧੀ ਦਾ ਲੈਵਲ ਨੂੰ ਵੱਡੇ ਆਦਮੀ ਦੀ ਲਿਖੀ ਹੋਈ ਹੈ ਨਾ, ਲਿਖਣ ਵਾਲੇ ਬਹੁਤ ਸਿਆਣੇ ਸੀ ਨਾ ਜਿਹਨੇ ਲਿਖੀ ਹੈ। ਉਦੋਂ ਸਿਆਣਾ ਹੋਵੇ ਉਹ ਦੇਖੂ ਦੁੱਖ ਕੀ ਹੈ, ਉਹਦੇ ਨੂੰ ਅੱਗੇ ਨਾ ਕਿਉਂ ਥੱਲੇ ਵਾਲੇ ਨੂੰ ਦੇਖਣਾ ਤਾਂ ਉਦੋਂ ਉੱਚਾ ਖੜਾ ਹੋਣਾ ਪਊਗਾ। ਇਹ ਬੜ ਉੱਚਾ ਹੋਵੇ ਕੋਈ ਤੇ ਸੁੱਚੇ ਕੋਈ ਜਾਣੇ ਸੋ, ਉਸ ਉੱਚੇ ਨੂੰ ਤਾਂ ਉਹੀ ਜਾਣੂ ਜਿਹੜਾ ਉਹਦੇ ਬਰਾਬਰ, ਉਹਦੇ ਜਿੰਨਾ ਹੀ ਉੱਚਾ ਹੋਵੇ, ਉਨੀ ਬੁੱਧੀ ਦਾ ਹੀ ਮਾਲਕ ਹੋਵੇ।
ਅਨਰਥ ਨਾਮ ਤੇ,
ਹਾਂ ਇੱਕ ਗੱਲ ਜ਼ਰੂਰ ਹੈ, ਇੱਕ ਜਿਹੀ ਬੁੱਧੀ ਦੇ ਮਾਲਕ ਨੇ ਸੱਤੇ ਰਿਸ਼ੀ, ਇੱਕ ਦੂਏ ਦੀ ਗੱਲ ਨਹੀਂ ਮੰਨ ਰਹੇ, ਇੱਥੋਂ ਪਤਾ ਲੱਗ। ਰਿਸ਼ੀ ਤਾਂ ਸਾਰਿਆਂ ਦੀ ਇੱਜ਼ਤ ਬਰਾਬਰ ਹੈ, ਉਹ ਇੱਕ ਦੂਏ ਦੀ ਗੱਲ ਨੂੰ ਕਿਉਂ ਕੱਟ ਰਹੇ ਨੇ? ਇਹਦਾ ਮਤਲਬ ਸਾਰਿਆਂ ਦੀ ਗੱਲ 'ਚ ਦੋਖ ਹੈ ਕਿਤੇ ਨਾ ਕਿਤੇ। ਸਹਿਮਤ ਕਿਉਂ ਨਹੀਂ, ਰਿਸ਼ੀ ਕਿਉਂ ਨਹੀਂ ਆਪਸ ਵਿੱਚ ਸਹਿਮਤ? ਇਹ ਗੁਰਬਾਣੀ ਦੇ ਵਾਲੇ ਸਾਰੇ ਕਿਉਂ ਸਹਿਮਤ ਨੇ ਆਪਸ ਵਿੱਚ? ਉਹ ਨਹੀਂ ਸਹਿਮਤ ਹੋਣਾ, ਕਿਉਂ? ਉੱਥੇ ਆਪਣੀ ਆਪਣੀ ਬੁੱਧ ਹੈ, ਆਪ ਆਪਣੀ ਬੁੱਧ ਹੈ, ਜੇਤੀ ਬਣਤ ਭਿੰਨ ਭਿੰਨ ਤੁਸੀਂ ਦੇਤੀ।
ਅਨਰਥ ਨਾਮ ਤੇ,
ਅਨਰਥ ਨਾਮ ਤੇ, ਉਹਦਾ ਨਾਮ ਅਨਰਥ ਹੈ। ਰਾਮ ਚੰਦਰ ਵੀ ਅਨਰਥ ਵਾਲਿਆਂ ਨਾਲ ਖੜਾ, ਅਨਰਥ ਵਾਲਿਆਂ ਨਾਲ ਖੜਾ ਹੈ। ਸੰਭੂਕ ਰਿਸ਼ੀ ਨੇ ਤਪ ਕਰ ਲਿਆ, ਕਿਉਂ ਕੀਤਾ? ਉਹਦਾ ਸਿਰ ਵੜ ਦਿੱਤਾ, ਜਾਂ ਤਾਂ ਕਹੋ ਇਹ ਝੂਠ ਹੈ, ਜਾਂ ਤਾਂ ਇਹ ਮੰਨਣ ਇਹ ਝੂਠ ਹੈ, ਸਾਖੀ ਲਿਖੀ ਹੈ ਗ੍ਰੰਥਾਂ 'ਚ, ਜਾਂ ਤਾਂ ਇਹ ਮੰਨਣ ਇਹ ਝੂਠ ਹੈ, ਜੇ ਉਹ ਝੂਠ ਨਹੀਂ ਤਾਂ ਉਹ ਅਨਰਥ ਹੈ। ਜੇ ਰਾਵਣ ਚਾਰ ਵੇਦ ਦਾ ਗਿਆਤਾ ਹੈ, ਉਹਨੂੰ ਮਾਰਨਾ ਅਨਰਥ ਸੀ, ਔਰ ਜਿਹੜੇ ਬ੍ਰਾਹਮਣ ਸੀ ਇਹਨਾਂ ਦੇ ਆਪਣੇ ਕੁਲ ਪ੍ਰੋਹਤ ਯੁੱਧਿਆ ਦੇ, ਰਾਮ ਚੰਦਰ ਜਦ ਆਉਂਦਾ ਉਹ ਕਹਿੰਦੇ ਅਸੀਂ ਇਹਨੂੰ ਤਿਲਕ ਨਹੀਂ ਦੇਣਾ, ਬ੍ਰਹਮ ਹੱਤਿਆ ਕਰਕੇ ਆਇਆ ਹੈ, ਕਿ ਅਸੀਂ ਆਪਣੇ ਹੱਥ ਨੇ ਇਹਨੂੰ ਤਿਲਕ ਨਹੀਂ ਦੇ ਸਕਦੇ। ਠੀਕ ਕਿਹਾ ਸੀ ਉਹਨਾਂ ਨੇ, ਇਹਦਾ ਮਤਲਬ ਇਹ ਵੀ ਲਿਖਿਆ ਹੋਇਆ। ਦੂਜੇ ਬ੍ਰਾਹਮਣਾਂ ਤੋਂ ਭਰੇ ਜਿਹੜੇ ਗਰੀਬ ਸੀ ਉਹਨਾਂ ਨੂੰ ਸੱਦ ਕੇ ਤਿਲਕ ਦਵਾਇਆ, ਇਹ ਵੀ ਲਿਖਿਆ ਹੈ। ਥੋੜ੍ਹਾ ਤਾਂ ਆਪੇ ਲਿਖਿਆ ਹੋਇਆ ਸਭ ਕੁਛ, ਉਹੀ ਗੱਲ ਅਨਰਥ ਕਹੀ ਹੈ ਉਹਨਾਂ ਨੇ, ਕੋਈ ਗਲਤ ਤਾਂ ਨਹੀਂ ਕਹੀ ਹੈ। ਜੇ ਸਿਮਰਤ ਸ਼ਾਸਤਰ ਵਾਲਿਆਂ ਨਾਲ ਖੜਾ, ਝਗੜਾ ਸਿਮਰਤ ਸ਼ਾਸਤਰ ਔਰ ਵੇਦਦਾ, ਉਦੋਂ ਵੀ ਬ੍ਰਹਮ ਸਰੂਪ ਜ਼ਰੂਰ ਹੈ, ਮੰਨਣ ਦੇ ਵਿੱਚ ਕੋਈ ਨਹੀਂ, ਬ੍ਰਹਮ ਸਰੂਪ ਹੈ ਰਾਮਚੰਦਰ। ਐਸਾ ਆਦਮੀ ਹੋਣਾ ਮੁਸ਼ਕਲ ਹੈ, ਮੰਨਦੇ ਹਾਂ ਇਹ ਗੱਲ। ਪਰ ਦੋਖ ਹੈ, ਕਮੀ ਹੈ ਇੱਥੇ,
ਬ੍ਰਹਮਦੋਖ,
ਬ੍ਰਹਮਦੋਖ ਹੈ, ਦੋਖ ਹੈ, ਤਾਂ ਹੀ ਤਾਂ ਗੁਰੂ ਬਣਾਈ ਬੈਠਾ ਵਿਸ਼ੇਸ਼ ਮੁਨੀ ਨੂੰ, ਗੁਰੂ ਬਣਾਉਣ ਦੀ ਕੀ ਲੋੜ ਹੈ। ਕਬੀਰ ਕਹਿੰਦਾ ਕੌਣ ਮੁਨੀ ਜੋ ਮਨ ਕੋ ਮਾਰੇ, ਮਨ ਕੋ ਮਾਰਨ ਵਾਲਾ ਮੁਨੀ ਕੋਈ ਹੈ ਨਹੀਂ। ਕਿਆ ਤਾਂ ਜਵਾਬ ਦਿੰਦੇ ਵੀ ਫਲਾਨਾ ਮੁਨੀ ਹੈ ਜਿਹਨੇ ਮਨ ਮਾਰਿਆ, ਜੇ ਜਵਾਬ ਨਹੀਂ ਦਿੱਤਾ ਇਹਦਾ ਮਤਲਬ ਹੈ ਕੋਈ ਮੁਨੀ ਹੈ ਨਹੀਂ ਜਿਹਨੇ ਮਨ ਮਾਰਨ ਦੀ ਗੱਲ ਕੀਤੀ ਹੋਵੇ, ਜੇ ਕੀਤੀ ਹੈ ਤਾਂ ਹੁਣ ਲੈ ਆਉਣ, ਜੇ ਮਨ ਨਹੀਂ ਜਿੱਤਿਆ, ਮਨ ਨਹੀਂ ਮਾਰਿਆ ਆਪਣਾ, ਉਹ ਬ੍ਰਹਮ 'ਚ ਦੋਖ ਹੈ। ਜਿਹੜੇ ਬ੍ਰਹਮ ਨੇ ਮਨ ਨਹੀਂ ਜਿੱਤਿਆ, ਦੋਖ ਹੈ ਉਹਦੇ 'ਚ, ਜਿਹਦਾ ਮਨ ਬੇਕਾਬੂ ਹੈ। ਜੇ ਮਨੇ ਬੇਕਾਬੂ ਹੈ ਮੇਰੇ ਤੋਂ, ਤਾਂ ਬ੍ਰਹਮ ਕਾਹਦਾ ਫਿਰ ਦੋਖ ਹੈ, ਜੋ ਬ੍ਰਹਮ 'ਚ ਕਮੀ ਹੈ ਬ੍ਰਹਮ ਵਿੱਚ। ਬ੍ਰਹਮ ਦੋਖ ਹੀ ਹੈ, ਮਨ ਕਾਬੂ ਨਹੀਂ, ਮਨ ਬੇਕਾਬੂ ਹੈ। ਮਨ ਬੇਕਾਬੂ ਹੋ ਗਿਆ ਜਦ ਕਿਸੇ ਨੇ ਕਿਹਾ ਵੀ ਸੀ ਮੈਂ ਨਹੀਂ ਤੈਨੂੰ ਵਾੜਦਾ, ਘਰ ਰੱਖਦਾ ਜਨਾਨੀ ਨੂੰ, ਉਹ ਰਾਮ ਚੰਦਰ ਸੀ ਜਿਹਨੇ ਸੀਤਾ ਰੱਖ ਲਈ ਘਰ, ਬ੍ਰਹਮ ਦੋਖ ਸੀਗਾ, ਗੁੱਸੇ 'ਚ ਆ ਗਿਆ ਨਾ ਗੁੱਸੇ 'ਚ, ਸੀ ਹੰਕਾਰ ਕਿਤੇ ਨਾ ਕਿਤੇ, ਹੰਕਾਰ ਕਰੋ 'ਚ ਤਬਦੀਲ ਹੋ ਗਿਆ, ਜਦ ਪੈਟਰੋਲ ਸੀ ਉਹ ਸਪਾਰਕ ਪੈ ਗਿਆ, ਉਹ ਧੋਬੀ ਦੀ ਗੱਲ ਤਾਂ ਸਪਾਰਕ ਬਣ ਕੇ ਪਈ ਹੈ, ਭਾਂਬੜ ਮੱਚ ਗਿਆ, ਸੀਤਾ ਨੂੰ ਬਾਹਰ ਛੱਡਿਆ, ਉਸੇ ਗੱਲ ਦਾ ਹੁਣ ਰੌਲਾ। ਜਿਹੜੇ ਬਨਾਨੀ ਕਹਿੰਦਾ ਮੈਂ ਨਹੀਂ ਮੰਨਦਾ ਚੰਗਾ ਪਤੀ ਨਹੀਂ ਸੀ ਉਹ, ਥੋੜ੍ਹੀ ਲਿਖਤ ਹੈ ਆ ਕਹੋ ਲਿਖਤ ਗਲਤ ਹੈ, ਜਾਂ ਤਾਂ ਕਹੋ ਲਿਖਤ ਗਲਤ ਹੈ, ਜੇ ਲਿਖਤ ਠੀਕ ਹੈ ਤਾਂ ਫਿਰ ਲੋਕ ਤਾਂ ਕਹਿਣਗੇ, ਲਿਖਤਾਂ ਨੂੰ ਧਿਆਨ ਨਾਲ ਦੇਖੀਦਾ ਹੁੰਦਾ, ਗਲਤ ਲਿਖਤਾਂ ਨਹੀਂ ਲਿਖੀਦੀਆਂ ਹੁੰਦੀਆਂ, ਗਲਤ ਲਿਖਤਾਂ ਲਿਖ ਕੇ ਪ੍ਰਚਾਰੀ ਦਾ ਹੁੰਦਾ, ਜਿਹੜਾ ਪ੍ਰਚਾਰ ਹੁੰਦਾ ਠੀਕ ਹੈ ਲੋਕ ਪਹਿਲਾਂ ਮੰਨੀ, ਪਰ ਜਿਹੜੇ ਦੂਏ ਆਉਂਦੇ ਨੇ ਵਿਰੋਧੀ, ਉਹਦਾ ਫਾਇਦਾ ਉਠਾ ਲੈਂਦੇ ਨੇ ਗਲਤ ਲਿਖਤਾਂ ਦਾ। ਮੁਸਲਮਾਨਾਂ ਨੇ ਇਹਨਾਂ ਲਿਖਤਾਂ ਦਾ ਫਾਇਦਾ ਉਠਾਇਆ, ਹੋਰ ਕੀ ਕੀਤਾ, ਫਾਇਦਾ ਉਠਾ ਕੇ ਲੋਕ ਭੜਕਾਏ ਨੇ, ਕਿੰਨੇ ਲੋਕ ਮੁਸਲਮਾਨ ਬਣ ਗਏ, ਛੱਡ ਕੇ ਵੀ ਇਹ ਤਾਂ ਸਾਰਾ ਕੁਝ ਝੂਠ ਲਿਖੀ ਬੈਠੇ ਨੇ, ਗਲਤ ਲਿਖਤਾਂ, ਗਲਤ ਇਤਿਹਾਸ ਸਾਡਾ ਵੀ ਲਿਖਿਆ, ਸਿੱਖਾਂ ਦਾ ਵੀ ਗਲਤ ਇਤਿਹਾਸ, ਗਲਤ ਇਤਿਹਾਸ ਲਿਖ ਕੇ 250-250 ਸਾਲ ਇਹਨਾਂ ਨੇ ਕਦੀ ਕਿਹੜੇ ਪਰਖਿਆ ਸਾਰਿਆਂ ਨੇ, ਇਹ ਕਰਦੇ ਹੀ ਹੁੰਦੇ ਨੇ ਪੇਸ਼ਾਵਰ ਜਿਹੜੇ ਆਦਮੀ ਨੇ, ਗਲਤ ਇਤਿਹਾਸ ਲਿਖ ਕੇ ਸੱਚ ਦੇ ਰਸਤੇ ਤੋਂ ਭਟਕ, ਉਹਨਾਂ ਨੇ ਆਪ ਸੱਚ ਦੇ ਰਸਤੇ ਨਹੀਂ ਚੱਲਣਾ ਹੁੰਦਾ, ਔਰ ਲੀਡਰ ਧਰਮ ਦਾ ਬਣਨਾ ਹੁੰਦਾ, ਧਰਮ ਦੇ ਲੀਡਰ ਆਪ ਰਹਿਣਾ ਹੁੰਦਾ, ਸੱਚ ਦਾ ਰਸਤਾ ਉਹਨਾਂ ਨੇ ਚੱਲਣਾ, ਸੱਚ ਵਾਲੇ ਪਾਸੇ ਜਾਣਾ ਨਹੀਂ ਹੁੰਦਾ, ਉਹਨਾਂ ਨੇ ਫਿਰ ਝੂਠ ਬੋਲ ਕੇ ਇੱਦਾਂ ਕਰਨਾ ਹੁੰਦਾ, ਕਰਦੇ ਹੀ ਨੇ, ਹੁਣ ਵੀ ਕਰ ਰਹੇ, ਝੂਠ ਵਾਲਾ ਪ੍ਰਚਾਰ ਉਹਨਾਂ ਨੂੰ ਫਿੱਟ ਹੈ, ਸੱਚ ਵਾਲਾ ਪ੍ਰਚਾਰ ਉਹਨਾਂ ਨੂੰ ਫਿੱਟੇ ਨਹੀਂ ਹੁੰਦਾ। ਰੂਪ ਚਾਹੇ ਜਿੰਨੇ ਮਰਜ਼ੀ ਬਦਲ ਲੈਣ, ਪਹਿਲਾਂ ਮੰਦਰ ਹੋਰ ਤੇ ਨਵੇਂ ਮੰਦਰ ਬਣ ਕੇ, ਗੁਰਦੁਆਰੇ ਵੀ ਤਾਂ ਮੰਦਰੇ ਨੇ, ਉਹ ਮੰਦਰ ਜੇ ਬਦਲ ਲਿਆ ਫਿਰ ਗੱਲ ਤਾਂ ਉਹੀ ਚੱਲਦੀ ਹੈ ਜਿਹੜੀ ਉੱਥੇ ਚੱਲਦੀ ਸੀ, ਉੱਥੇ ਹੁਣ ਚੱਲਦੀ ਹੈ, ਹੋਰ ਬਦਲ ਜੂ ਜੇ ਕੰਮੇ ਉਹ ਕਰਨਾ ਸੀ ਪੁੱਠਾ, ਫਿਰ ਉਹ ਪਹਿਲੇ ਹੀ ਮੰਦਰ ਠੀਕ ਸੀਗੇ, ਫਿਰ ਨਵੇਂ ਬਣਾ ਕੇ ਕੀ ਫਾਇਦਾ ਸੀ, ਪਹਿਲੇ ਕਿਹੜਾ ਮਾੜੇ ਸੀ, ਇਹੋ ਜਿਹੇ ਉਹ ਸੀ, ਇਹੋ ਜਿਹੇ ਤੁਹਾਡੇ ਨੇ, ਉੱਥੇ ਆ ਤਲਵਾਰਾਂ ਜ਼ਰੂਰ ਨਹੀਂ ਚੱਲਦੀਆਂ ਗੋਲਕ 'ਤੇ, ਇੱਥੇ ਤੁਸੀਂ ਆ ਨਵਾਂ ਕੰਮ ਜ਼ਰੂਰ ਹੈ, ਹੱਥੋਂ ਪਾਈ ਨਹੀਂ ਹੁੰਦੇ ਉਹ ਗੋਲਕ ਪਿੱਛੇ ਕਿਤੇ ਵੀ, ਮੰਦਰਾਂ 'ਚ ਨਹੀਂ ਹੱਥੋਂ ਪਾਈ ਹੁੰਦੇ, ਨਾ ਉੱਥੇ ਵੋਟਾਂ ਨੇ ਨਾ ਹੱਥੋਂ ਪਾਈ ਹੁੰਦੇ ਨੇ, ਇਹ ਨਵਾਂ ਕੰਮ ਜ਼ਰੂਰ ਹੈ, ਇੰਨੀ ਕੁ ਤਰੱਕੀ ਕਰ ਲਈ ਉਹਨਾਂ ਨੇ।
ਅਤਿ ਪਰਮਾਤ ਅਰ ਮਥਨ ਛਤਰ ਸੋਖਣ ਹੈ ਬਿਰਧ ਜਿਹੇ, ਅਤਿ ਪਰਮਾਤ
ਅਰ ਮਥਨ, ਪਰਮਾਰਥ ਦਾ ਕੰਮ ਕਰਦੇ ਨੇ, ਮਾੜਾ ਨਹੀਂ ਕੰਮ ਕਰਦੇ, ਊਂ ਤਾਂ ਪਰਮਾਰਥ ਹੈ ਦੂਜਿਆਂ ਨੂੰ। ਦੇਖੋ ਪਬਲਿਕ ਨੂੰ ਰਾਮ ਰਾਜ ਅੱਜ ਤਾਈਂ ਵੀ ਲੋਕ ਕਹਿੰਦੇ ਨੇ, ਅੱਜ ਤਾਈਂ ਵੀ ਰਾਮ ਰਾਜ ਦੀ ਗੱਲ ਚੱਲਦੀ ਹੈ, ਪਬਲਿਕ ਦੁਖੀ ਨਹੀਂ ਸੀ, ਇਹ ਗੱਲ ਠੀਕ ਹੈ, ਪਰਸਨਲ ਲੈਵਲ 'ਤੇ ਬ੍ਰਹਮ ਦੋਖ ਸੀ ਉਹਨੂੰ, ਪਬਲਿਕ ਨੂੰ ਤਾਂ ਦੁੱਖ ਨਹੀਂ ਦਿੱਤਾ ਉਹਨੇ, ਅੱਜ ਤਾਈਂ ਵੀ ਰਾਮ ਰਾਜ ਦੀ ਗੱਲ ਚੱਲਦੀ ਹੈ। ਗੁਣ ਜਿਹੜੇ ਨੇ ਗੁਣ ਹੈ ਆਪਣੀ ਜਗ੍ਹਾ 'ਤੇ, ਉਹ ਬਹੁਤ ਉੱਪਰ ਜਾ ਕੇ ਉਗਣ, ਸਿਰੇ ਦੀ ਗੱਲ ਹੈ ਉਹ ਗੱਲ ਹੋਰ ਹੈ ਉਗਣ ਵਾਲੀ, ਉਹ ਤਾਂ ਗਾਹਾਂ ਸੱਚਖੰਡ ਵਾਲੇ ਜਿਹੜੇ ਹੈ ਪਰਮੇਸ਼ਰ ਦੀ ਕਚਹਿਰੀ ਦੀ ਗੱਲ ਹੈ, ਉਹ ਸੰਸਾਰ ਦੀ ਕਚਹਿਰੀ ਦੇ ਵਿੱਚ ਪਾਸ ਹੈ, ਉਹ ਸੰਸਾਰ ਦੀ ਕਚਹਿਰੀ ਦਾ ਹੈ ਵੀ ਪਬਲਿਕ ਨੂੰ ਸੁੱਖ ਦਿੰਦਾ ਸੀ, ਪਬਲਿਕ ਨੂੰ ਕੋਈ ਇਤਰਾਜ਼ ਨਹੀਂ ਸੀ, ਪਬਲਿਕ ਨਾਲੇ ਸੀ ਸਾਰੀ, ਪਬਲਿਕ ਚਾਹੁੰਦੀ ਉਹ ਸੀ ਵੀ ਭਾਈ ਜਿਹੜੇ ਹੈ ਨੀਚ ਜਾਤੀਆਂ ਬਣਾਈਆਂ ਨੇ ਨਾਮ ਨਾਮ ਨਾ ਜਪਣ, ਉਹ ਨੀਚ ਜਾਤੀਆਂ ਵਾਲੇ ਭਾਵੇਂ ਅੰਦਰੋਂ ਨਾਰਾਜ਼ ਹੋਣ, ਦੂਏ ਤਾਂ ਨਾਰਾਜ਼ ਨਹੀਂ ਸੀਗੇ, ਉਹ ਵਿਚਾਰੇ ਬੋਲ ਨਹੀਂ ਸਕਦੇ ਸੀ, ਜਿਹੜੇ ਨਾਚ ਸੀ ਉਹਨਾਂ ਦੀ ਆਵਾਜ਼ ਕੋਈ ਨਹੀਂ ਸੀ, ਬੋਲ ਨਹੀਂ ਸਕਦੇ ਸੀ, ਉਹਨਾਂ ਦੀ ਆਵਾਜ਼ ਦਬੀ ਹੋਈ ਸੀ, ਉਹਨਾਂ ਦੀ ਆਵਾਜ਼ ਉੱਠੀ ਜਦ ਚੱਕੀ, ਉਹ ਭਗਤਾਂ ਨੇ ਚੱਕੀ, ਕੁਛ ਭਗਤਾਂ ਦੇ ਪਹਿਲਾਂ ਵੀ ਜਿੰਨੇ ਜਿੰਨੇ ਭਗਤ ਹੋਏ ਨੇ ਉਹ ਚੱਕਦੇ ਰਹੇ ਨੇ ਇਸ ਆਵਾਜ਼ ਨੂੰ, ਤਾਂ ਉਹ ਉਠਾਉਂਦੇ ਰਹੇ ਨੇ ਦਬੇ ਕੁਚਲਿਆਂ ਦੀ ਆਵਾਜ਼ ਨੂੰ, ਤਾਂ ਉਹਨਾਂ ਨੇ ਜ਼ਰੂਰ ਉਠਾਇਆ, ਉਹਨਾਂ ਦੀ ਆਵਾਜ਼ ਦਬੀ ਹੋਈ ਸੀ। ਦੂਏ ਜਿਹੜੇ ਹਾਂ ਹਾਂ ਕਰਨ ਵਾਲੇ ਤੇ ਚੰਗਾ ਕਹਿਣ ਵਾਲੇ ਸੀ ਉਹ ਛੱਤਰੀ ਸੀ, ਜਾਂ ਜਿਹੜੇ ਜਿਹਨਾਂ ਨੂੰ ਕੋ ਬੈਸ ਸੀ ਅੱਧ ਪਛੱਧੇ, ਜਿਹਨਾਂ ਨੂੰ ਸਰਕਾਰ ਜਿਹਨੂੰ ਨਾਲ ਜੋੜ ਲੈਂਦੀ ਉਹ ਸਰਕਾਰ ਦੇ ਗੁਣ ਗਾਉਂਦਾ ਹੁੰਦਾ, ਹੁਣ ਵੀ ਤਾਂ ਇਹੀ ਹੈ, ਜਿਹਨੂੰ ਸਰਕਾਰ ਤੋਂ ਫਾਇਦਾ ਉਹ ਸਰਕਾਰ ਦੇ ਗੁਣ ਗਾਉਂਦਾ, ਜਿਹਨੂੰ ਨਹੀਂ ਫਾਇਦਾ ਜਾਂ ਚੁੱਪ ਕਰ ਜਾਂਦਾ ਜਾਂ ਫਿਰ ਦਬੀ ਆਵਾਜ਼ ਨਾਲ ਕਹੀ ਜਾਂਦਾ।
ਅਤਿ ਪਰਮਾਤ ਅਰ ਮਥਨ ਛਤਰ ਸੋਕਣ ਹੈ ਬ੍ਰਿਧ ਜਿਹੇ,
ਉਹ ਕੀ ਹੈ ਅਤ ਪਰਮਾਰਥ ਹੈ, ਜਿਹੜਾ ਅਤ ਪਰਮਾਰਥ, ਇੱਕ ਪਰਮਾਰਥ ਹੁੰਦਾ ਇੱਕ ਅਤ ਪਰਮਾਰਥ ਹੁੰਦਾ, ਉਹ ਪਰਮਾਰਥੀ ਹੈ ਪਰ ਅਤ ਪਰਮਾਰਥੀ ਨਹੀਂ ਹੈ, ਧਾਰਮਿਕ ਹੈ ਪਰ ਜਿੱਥੇ ਸੱਚ ਧਰਮ ਹੈ ਉੱਥੇ ਜਾ ਕੇ ਉਹਦਾ ਵਿਰੋਧ ਕਰ ਦਿੰਦਾ ਸੱਚ ਦਾ। ਅਤਿ ਪਰਮਾਰਥ ਜਿਹੜਾ ਅਰ ਮੰਥਨ ਹੈ, ਜਿਹੜਾ ਫਿਰ
ਅਰ ਮੰਥਨ
ਮੰਥਨ ਇਹਦਾ ਸੋਖਣਾ, ਇਹਦਾ ਖਤਮ ਕਰਨਾ ਸੰਸਾਰ 'ਚ ਉਹਦਾ ਕੰਮ ਹੋ ਜਾਂਦਾ ਫਿਰ। ਰਾਵਣ ਦੇ ਖਿਲਾਫ ਹੈ, ਰਾਵਣ ਵੇਦਾਂ ਦਾ ਗਿਆ, ਉੱਥੇ ਜਾ ਕੇ ਧਰਮ ਦਾ ਵਿਰੋਧ ਕਰਦਾ ਥੱਲੇ ਥੱਲੇ, ਜਿਹਨਾਂ ਦੁਨਿਆਵੀ ਧਰਮ ਦੁਨੀਆਂ ਨੂੰ ਇਹੋ ਜਿਹਾ ਧਰਮ ਪਸੰਦ ਹੈ ਉਹਦੇ ਵਿੱਚ ਤਾਂ ਹੈਗਾ ਉਹ ਠੀਕ ਦੁਨੀਆਂ ਵਾਸਤੇ, ਜਿਹੜਾ ਮੁਕਤੀ ਸੰਸਾਰ ਛੱਡਣ ਵਾਲਾ ਧਰਮ ਹੈ, ਜਿੱਥੇ ਜਾ ਕੇ ਸੰਸਾਰ ਤਿਆਗਣ ਵਾਲਾ ਧਰਮ ਹੈ, ਮੁਕਤੀ ਪ੍ਰਾਪਤੀ ਦੀ ਜਿੱਥੇ ਜਾ ਕੇ ਗੱਲ ਹੈ ਉੱਥੇ ਵਿਰੋਧ ਕਰ ਦਿੰਦਾ ਜਾ ਕੇ, ਉੱਥੇ ਵਿਸ਼ਨੂੰ ਵੀ ਵਿਰੋਧ ਕਰਦਾ ਨਾ ਜਾ ਕੇ, ਉੱਥੇ ਰਾਜ ਪ੍ਰਬੰਧ ਵਿਰੋਧ ਕਰਦਾ ਹੀ ਹੁੰਦਾ, ਉੱਥੇ ਵਿਸ਼ਨੂੰ ਵੀ ਵਿਰੋਧ 'ਚ ਹੈ, ਉੱਥੇ ਸ਼ਿਵਜੀ ਵੀ ਵਿਰੋਧ 'ਚ ਖੜਾ, ਉਹ ਦੋਏ ਸ਼ਿਵਜੀ ਨੇ ਜੜਾਂ ਜੀ ਕੰਗਾਲ ਜਾ ਕੇ ਰੱਖੀ ਹੈ, ਸ਼ਿਵਜੀ ਦੇ ਚੇਲਿਆਂ ਨੇ ਸੁਣ ਕੇ ਗੁਰੂ ਨਾਨਕ ਦੇ, ਗੁਰੂ ਨਾਨਕ ਦਾ ਮੁੰਡਾ ਹੀ ਬਣਾ ਲਿਆ, ਜੜਾਂ ਰਖਾਤੀ ਰਹਿਣ ਦਾ ਇਹ ਕੰਮ ਨਹੀਂ ਠੀਕ ਹੈਗਾ, ਪਲ ਇੱਥੇ ਠੀਕ ਹੈ ਜੀ ਲੱਗਿਆ, ਸਾਰੀ ਦੁਨੀਆ ਆਪਣੇ ਮਗਰ ਮੌਜਾਂ ਕਰਦੇ, ਤੂੰ ਕਿਹੜੇ ਚੱਕਰ 'ਚ ਪਏ, ਇਹ ਵੱਟ ਵੱਟ ਤੁਰਿਆ ਫਿਰਦਾ, ਕੋਈ ਪੁੱਛਦਾ ਇਹਨੂੰ, ਦੁਨੀਆ ਦੇ ਨਾਲ ਚੱਲੀਦਾ, ਉਹਨੇ ਕਿਹਾ ਵੀ ਮੌਜ ਹੈ ਵੀ ਆ ਜਿੰਨੇ ਡੇਰੇ ਨੇ ਸਭ ਤੈਨੂੰ ਗੁਰੂ ਬਣਾ ਲਾਂਗੇ, ਮੌਜਾਂ ਕਰੇਗਾ ਸਾਰੀ ਜ਼ਿੰਦਗੀ, ਇਹ ਟੁੱਟੀ ਜੁੱਤੀ ਪਾਈ ਫਿਰੀ ਜਾਂਦਾ, ਕੋਈ ਪੁੱਛੇ ਨਾ ਬਾਤ, ਤਾਂ ਘਰ ਦੇ ਨਾਲ ਨਹੀਂ ਹਨ, ਉਹ ਮੁੰਡੇ ਵਿਗਾੜ ਲਏ, ਮੁੰਡੇ ਉੱਧਰ ਹੋ ਗਏ, ਇਹ ਤਾਂ ਜਿੱਥੇ ਆ ਕੇ ਦੇਖੋ ਪਰਮਾਰਥੀ ਨੇ ਘਰ ਬਾਰ ਛੱਡੀ ਫਿਰਦੇ ਨੇ ਜੋਗੀ, ਜੋਗੀ ਧਾਰਮਿਕ ਨਹੀਂ, ਧਾਰਮਿਕ ਨੇ ਪਰ ਜਿੱਥੇ ਜਾ ਕੇ ਇੱਕ ਹੱਦ ਆ ਜਾਂਦੀ ਹੈ ਨਾ, ਉੱਥੇ ਤੱਕੇ ਧਾਰਮਿਕ ਨੇ, ਅਤ ਪਰਮਾਰਥ ਤੇ ਜਾ ਕੇ ਪਰਮਾਰਥ ਦੇ ਵਿਰੋਧੀ ਹੋ ਜਾਂਦਾ।
ਛਤਰ ਸੋਖਣ ਹੈ ਬ੍ਰਿਧ ਜਿਹੇ,
ਬਸ ਇਹ ਦੋਨਾਂ ਨੂੰ ਛਤਰੂ ਮੰਨਦਾ, ਅਤ ਪਰਮਾਰਥ ਨੂੰ ਔਰ ਮੰਥਨ ਜਿੱਥੇ ਧਰਮ ਦਾ ਹੋਣ ਲੱਗ ਜਾਵੇ ਉੱਥੇ ਜਾ ਕੇ ਉਹਦਾ ਵਿਰੋਧੀ ਹੋ ਜਾਂਦਾ, ਉਹ ਛਤਰੂਆਂ ਨੂੰ ਸੋਖਣ ਕਰਦਾ, ਤਾਂ ਉਹ ਜਿਹੜਾ ਸੀ ਉਹਨੇ ਤੋੜਿਆ ਸੀ ਨੀ, ਉਹ ਜਿਹੜਾ ਸੰਬੂਕ ਰਿਸ਼ੀ ਹੈ ਉਹਨੇ ਇਹਨਾਂ ਦੀ ਪਰੰਪਰਾ ਤੋੜੀ ਸੀ, ਨੀਚ ਦੇ ਘਰ ਪੈਦਾ ਹੋ ਕੇ ਉਹਨੇ ਭਗਤੀ ਕਰਨ ਲੱਗ ਗਿਆ ਸੀ, ਉੱਥੇ ਆ ਕੇ ਉਹ ਜਿਹੜੀ ਗੱਲਬਾਤ ਉਸ ਸੰਬੂਕ ਦੀ ਰਾਮਚੰਦਰ ਦੀ ਹੋ ਰਹੀ ਹੈ, ਉੱਥੇ ਰਾਮਚੰਦਰ ਨੂੰ ਗੱਲ ਨਹੀਂ ਆ ਰਹੀ, ਉਹ ਅੱਤ ਪਰਮਾਰਥ 'ਤੇ ਚਲਾ ਗਿਆ, ਹਾਂ ਉੱਥੇ ਆ ਕੇ ਉਹਦੇ ਖਿਲਾਫ ਹੋ ਗਿਆ, ਆਹ ਉਹ ਗੱਲ ਲਿਖੀ ਹੈ, ਬਹੁਤ ਡੂੰਘੀ ਲਿਖਤੀ ਥੱਲੇ,
ਸ਼ਤਰੂ ਸੋਖਣ ਹੈ ਬ੍ਰਿਧ ਜਿਹੇ,
ਹਾਂ ਉਹ ਸ਼ਤਰੂ ਹੈ ਉਹਨਾਂ ਦਾ, ਉਹਨੂੰ ਸਕਾ ਦੂਗਾ, ਉਹਨੂੰ ਨਹੀਂ ਛੱਡਦਾ, ਉਹ ਸੰਬੂਕ ਰਿਸ਼ੀ ਨੂੰ ਖਤਮ ਕਰਤਾ, ਤੈਨੂੰ ਭਗਤੀ ਨਹੀਂ ਕਰਨ ਦੇਣੀ, ਇਹ ਗੱਲ ਲਿਖੀ ਹੈ ਇੱਥੇ, ਬਹੁਤ ਡੂੰਘੀ ਹੈ ਗੱਲ, ਇਹ ਇਸ਼ਾਰੇ ਬਹੁਤ ਦੂਰ ਦੂਰ ਕੀਤੇ ਨੇ, ਧਰਮ 'ਚ ਕੁਛ ਹੋ ਗਿਆ ਹੈ, ਧਰਮ ਦੀ ਹਿਸਟਰੀ ਹੈ, ਇਹ ਸਿੱਧੀ ਗੱਲ ਨਹੀਂ ਲਿਖੀ ਹੈ, ਗੱਲ ਲਿਖਤੀ ਔਰ ਉਹਨੂੰ ਲਿਖੀ ਹੈ ਜਿਹਨੂੰ ਕਹਿੰਦੇ ਨੇ ਵੀ ਸਾਡਾ, ਅਸੀਂ ਉਹਨਾਂ ਦੀ ਔਲਾਦ ਹਾਂ, ਔਲਾਦ ਵੀ ਮੰਨੇ ਹੈ ਰਾਮਚੰਦਰ ਦੀ, ਰਾਮਚੰਦਰ ਵਾਸਤੇ ਹੀ ਗੱਲ ਲਿਖੀ,
ਦਸਮ ਪਾਤਸ਼ਾਹ ਖੁਦ ਮੰਨ ਕੇ ਰਾਮਚੰਦਰ,
ਪਾਤਸ਼ਾਹ ਖੁਦ ਕਹਿੰਦੇ ਲਵ ਕੁਛ ਦੀ ਔਲਾਦ ਹਾਂ ਅਸੀਂ, ਪਰ ਆਪਣਿਆਂ ਦੇ ਉੱਤੇ ਵੀ ਲਿਖ ਦਿੱਤੀ
ਗਲਤੀ,
ਹਾਂ ਗਲਤੀ ਕਿੱਥੇ ਸੀ,
ਦੁਰਧਰਖ ਸੂਰ ਅਨਭੇਦ ਭੱਟ ਅਤਿ ਪ੍ਰਤਾਪ ਦੇਹ ਜਾਨੀ ਹੈ,
ਦੇਖੋ ਪ੍ਰਤਾਪ ਵਾਲਾ, ਪ੍ਰਤਾਪ ਬਹੁਤ ਹੈ, ਪ੍ਰਤਾਪ ਅੱਜ ਨਹੀਂ ਮੰਨਦੇ ਰਾਮਚੰਦਰ ਨੂੰ, ਅੱਜ ਵੀ ਮੰਨਦੇ
ਦੁਰਧਰਖ ਸੂਰ,
ਦੁਰਧਰਖ ਸੂਰ ਹੈ, ਕੋਈ ਹਰਾ ਨਹੀਂ ਸਕਦਾ ਜੰਗ ਦੇ ਵਿੱਚ, ਜਿੱਥੇ ਮੈਦਾਨ ਚੱਲਿਆ ਗਿਆ ਪਿੱਛੇ ਨਹੀਂ ਹਟ ਕੇ ਆਇਆ। ਜੰਗ ਕੀਤਾ ਘੋੜਾ ਛੱਡਿਆ ਉਹਨਾਂ ਨੇ, ਅਸ਼ਮੇ ਦੀ ਅੱਗ ਕੀਤਾ। ਜੇ ਘੋੜਾ ਫੜਿਆ ਉਹਦੇ ਮੁੰਡਿਆਂ ਨੇ ਫੜਿਆ, ਹੋਰ ਤਾਂ ਨਹੀਂ ਕਿਸੇ ਨੇ ਫੜਿਆ, ਬਗਾਨੇ ਨੇ ਤਾਂ ਫੜਿਆ, ਤਾਂ ਘਰ ਦੀ ਗੱਲ ਸੀ ਉਹਦਾ ਕੀ ਹੈ। ਜੇ ਘੋੜਾ ਫੜਿਆ ਤਾਂ ਲਾਭ ਕੁਸਰੇ ਹੀ ਫੜਿਆ, ਉਹ ਤਾਂ ਕਰਦੇ ਹੀ ਸੀ, ਉਹ ਤਾਂ ਫੜਨਾ ਹੀ ਸੀ ਬਈ, ਕਰਦੇ ਸੀ ਖੂਨ ਤਾਂ ਉਹੀ ਸੀ ਨਾ, ਉਹਨਾਂ ਨੇ ਤਾਂ ਫੜਨਾ ਹੀ ਸੀ।
ਅਨਭੇਦ ਭੱਟ,
ਅਨਭੇਦ ਭੱਟ ਨਹੀਂ ਜਿੱਤ ਸਕਦਾ ਕੋਈ ਉਸਨੂੰ, ਭੇਦ ਨਹੀਂ ਹੈ ਕਮੀ ਕਿਤੇ, ਸੰਸਾਰੀ ਕਮੀ ਨਹੀਂ ਹੈ ਕੋਈ ਉਹਦੇ ਵਿੱਚ ਜਿੱਥੇ ਤੁਸੀਂ ਤੀਰ ਮਾਰ ਦਿਓ। ਸੰਸਾਰੀ ਲੈਵਲ 'ਤੇ ਕੋਈ ਕਮੀ ਨਹੀਂ, ਕੋਈ ਬੇਈਮਾਨੀ ਨਹੀਂ ਹੈ ਵਿੱਚ, ਕੋਈ ਦੁੱਖ ਦੇਣੇ ਵਾਲੇ ਕਿਸੇ ਨੂੰ। ਹਾਂ ਉੱਥੇ ਜਾ ਕੇ ਹੈ ਜਿੱਥੇ ਇੱਕ ਹੱਦ ਟੱਪੋ ਤੁਸੀਂ, ਉਹ ਕਹਿੰਦਾ ਇੱਥੇ ਤੱਕ ਆਪਾਂ ਰਹਿਣਾ, ਸੰਸਾਰ ਸੰਸਾਰ 'ਚ ਆਪਾਂ ਇਕੱਠੇ ਰਹਿਣਾ, ਮੇਲ ਜੋਲ ਨਾਲ ਰਹਿਣਾ। ਪਰ ਜਿੱਥੇ ਮੰਥਨ ਦੀ ਗੱਲ ਆਉਂਦੀ ਹੈ, ਚਾਰ ਵਰਣ ਕਿਉਂ ਬਣਾਏ, ਜਾਂ ਚਾਰਾਂ 'ਚ ਕੋਈ ਖੂਨ ਹੈ, ਸਰੀਰ ਇੱਕ ਹੈ, ਬ੍ਰਹਮ ਇੱਕ ਹੈ, ਇਹ ਮੰਥਨ ਨਹੀਂ ਬਰਦਾਸ਼ਤ ਉਹਨੂੰ। ਵੀ ਜੋਤ ਇੱਕ ਹੈ ਸਾਰਿਆਂ 'ਚ, ਖੂਨ ਇੱਕ ਹੈ ਸਾਰਿਆਂ ਦੇ ਵਿੱਚ, ਹਮ ਕਤ ਲੋਹੂ ਤੁਮ ਕਤ ਦੂਧ ਵਾਲਾ ਜਿਹੜਾ ਮੰਥਨ ਇਹ ਤਾਂ ਖਿਲਾਫ਼, ਇਹ ਤਾਂ ਖਿਲਾਫ਼ ਹੋ ਜਾਂਦਾ ਵੀ ਇਹ ਨਹੀਂ ਗੱਲ ਕਰਨੀ। ਇਹ ਤਾਂ ਜੋ ਰਿਸ਼ੀ ਮੁਨੀਆਂ ਨੇ ਸਾਡੇ ਗੁਰੂ ਨੇ ਲਿਖਤਾ ਉਹੀ ਮੰਨੋ। ਇੱਥੇ ਆ ਕੇ ਖਿਲਾਫ਼ ਹੁੰਦਾ ਮੰਥਨ 'ਤੇ ਆ ਕੇ,
ਸੁਧਾਰ 'ਤੇ ਆ ਕੇ,
ਸੁਧਾਰ 'ਤੇ ਮੰਥਨ 'ਤੇ ਆ ਕੇ ਖਤਮ ਹੁੰਦਾ। ਵੀ ਪੜ੍ਹਦਾ ਨਾ ਚੱਕੋ ਤੁਸੀਂ, ਇਹ ਗੁਰੂਆਂ ਦੀ ਗੱਲ ਹੈ, ਗੁਰੂਆਂ ਦੀ ਗੱਲ 'ਤੇ ਕਿੰਤੂ ਪ੍ਰੰਤੂ ਨਹੀਂ ਕਰੀਦਾ, ਕਿ ਵਿਸ਼ਿਸ਼ਟ ਮੁਨੀ ਨੂੰ ਗੁਰੂ ਜਾਂ ਮੰਨੀ ਬੈਠਾ, ਇਵੇਂ ਕ੍ਰਿਸ਼ਨ ਮੰਨੀ ਬੈਠਾ ਦੁਰਭਾਸ਼ਾ ਨੂੰ ਗੁਰੂ। ਹਾਂਜੀ,
ਅਤੀ ਪ੍ਰਤਾਪ ਤਹਿ ਜਾਨੀ ਹੈ,
ਅਤੀ ਪ੍ਰਤਾਪ ਤਹਿ ਜਾਨੀ ਹੈ, ਉਹਦਾ ਅਤੀ ਪ੍ਰਤਾਪ ਹੁਣ ਤੋਂ ਹੀ ਮੰਨਿਆ ਹੈ, ਹੁਣ ਤੋਂ ਹੀ ਮੰਨਿਆ ਹੈ। ਲੋਕ ਭਗਵਾਨ ਕਹਿੰਦੇ ਨੇ, ਅਵਤਾਰ ਕਹਿੰਦੇ ਨੇ, ਔਰ 24 ਅਵਤਾਰਾਂ 'ਚ ਆਪ ਵੀ ਲਿਖਿਆ ਦਸਮ ਪਾਤਸ਼ਾਹ ਨੇ, ਬੜਾ ਲੰਬਾ ਚੈਪਟਰ ਲਿਖਿਆ ਰਾਮ ਚੰਦਰ ਦਾ, ਅਵਤਾਰ ਮੰਨ ਕੇ ਲਿਖਿਆ, ਪ੍ਰਤਾਪ ਹੈ ਤਾਂ ਹੀ ਲਿਖਿਆ ਨਾ। ਗੁਣ ਗੁਣਾਂ ਦੀ ਜਗ੍ਹਾ ਲਿਖਦੇ, ਜਿੱਥੇ ਉਗਣ ਉੱਥੇ ਉਂਗਲੀ ਰੱਖਤੀ, ਇੱਥੇ ਉਗਣ ਸੀ, ਗੁਣ ਹੈਗੇ ਨੇ, ਪੂਰਾ ਤਕੜੀ ਤੋਲਤਾ, ਸੱਚ ਕਹਿਤਾ, ਇੱਥੇ ਜਾ ਕੇ ਕਮੀ ਸੀ, ਇੱਥੇ ਤੱਕ ਸਭ ਕੁਝ ਠੀਕ। ਪਰ ਬ੍ਰਹਮ ਦੋਖ ਆ ਗਿਆ ਨਾ, ਗੱਲ ਬ੍ਰਹਮ ਦੋਖ ਦੀ ਹੈ, ਵੀ ਜਿਹਨੂੰ ਅੱਜ ਤੁਸੀਂ ਰਾਮਚੰਦਰ ਕਹਿੰਦੇ ਹੋ ਉਹ ਵੀ ਬ੍ਰਹਮ ਦੋਖ ਹੈ ਸੀ, ਉੱਥੇ ਤੱਕ ਦੋਖ ਹੈ, ਉੱਤੋਂ ਗਾਹਾਂ ਭਗਤ ਨੇ, ਭਗਤ ਉੱਤੋਂ ਗਾਹਾਂ।
ਅਨ ਜੈ ਆਨੰਦ ਦਾਤਾ ਆਪਣ ਅਤਿ ਸਵਾਦ ਤੇ ਮਾਨੀਐ,
ਅਨ ਜੈ ਨਹੀਂ ਜਿੱਤਿਆ ਕਿਸੇ ਨੇ ਰਾਮਚੰਦਰ ਨੂੰ, ਜਿੱਤਿਆ ਦਾਤਾ,
ਆਨੰਦ ਦਾਤਾ ਆਪਣ,
ਆਨੰਦਦਾਇਕ ਹਮੇਸ਼ਾ ਆਨੰਦ ਰਹਿੰਦਾ, ਕਦੇ ਕ੍ਰੋਧ ਦੇ ਵਿੱਚ ਰਾਮਚੰਦਰ ਨੂੰ ਨਹੀਂ ਦੇਖਿਆ ਕਿਸੇ ਨੇ, ਚਾਹੇ ਜੰਗ ਵੀ ਹੋਈ ਹੈ, ਕਦੇ ਗੁੱਸੇ 'ਚ ਆਇਆ ਨਹੀਂ ਦੇਖਿਆ। ਉਹਦੇ ਨਾਲ ਹੋਇਆ ਲਕਸ਼ਮਣ ਤਾਂ ਗੁੱਸੇ 'ਚ ਆ ਜਾਂਦਾ, ਲਕਸ਼ਮਣ ਤਾਂ ਥਾਈ ਗੁੱਸੇ ਵਾਲਾ, ਜਾਂ ਪਰਸ਼ੁਰਾਮ ਨਾਲ ਹੋਇਆ ਜਦ ਵੀ ਗੁੱਸਾ ਨਹੀਂ ਕੀਤਾ, ਗੁੱਸੇ ਦੀ ਗੱਲ ਹੀ ਨਹੀਂ ਕਦੇ ਕਰੀ ਉਹਦੇ। ਰਾਵਣ ਦੇ ਜੰਗ 'ਚ ਨਹੀਂ ਕਦੇ ਗੁੱਸੇ 'ਚ ਆਇਆ ਹੋਇਆ ਦੇਖਿਆ, ਆਨੰਦਦਾਇਕ ਖੁਸ਼ ਰਹਿੰਦਾ।
ਅਤੀ ਸੁਭਾਹ ਤੇ ਮਾਨੀਏ,
ਅਤੀ ਸੁਭਾਹ ਤੇ ਮਾਨੀਏ, ਬੜੀ ਚੰਗੀ ਸੁਰਤੀ ਵਿਰਤੀ ਵਾਲਾ, ਬਹੁਤ ਲੰਬੀ ਸੋਚ ਵਾਲਾ ਸੀ ਅਤੀ ਸੁਭਾਹ, ਬਹੁਤ ਲੰਬੀ ਸੋਚ ਵਾਲਾ ਸੀ। ਸੋਚ ਲੰਬੀ ਦੇ ਬਿਨਾਂ ਜਿਹੜਾ ਗੁੱਸਾ ਆ ਜਾਂਦਾ ਹੁੰਦਾ, ਲੰਬੀ ਸੋਚ ਵਾਲੇ ਨੂੰ ਨਹੀਂ ਗੁੱਸਾ ਆਉਂਦਾ, ਨੇੜੇ ਦੀ ਸੋਚ ਵਾਲੇ ਨੂੰ ਗੁੱਸਾ, ਜਿੱਥੇ ਸੋਚ ਮੁੱਕੀ ਗੁੱਸਾ ਆ ਗਿਆ, ਜਿੱਥੇ ਸੋਚ ਮੁੱਕੀ ਗੁੱਸਾ ਉੱਥੇ ਆ ਜਾਂਦਾ, ਉਹ ਹੱਦ ਹੋ ਗਈ ਬਸ, ਉਹ ਕਹਿੰਦਾ ਵੀ ਹੁਣ ਤਾਂ ਹੱਦ ਹੋ ਗਈ, ਵਾਹ ਹੱਦ ਹੋ ਗਈ, ਗੁੱਸਾ ਆ ਗਿਆ। ਹਾਂ,
ਛਪੈ ਛੰਦ ਮੋਰ ਬਰਨ ਰਥ ਬਾਜ ਮੋਰ ਹੀ ਬਰਨ ਪਰਮ ਜਿਹੇ,
ਅਜੇ ਮੋਰ ਆ ਗਿਆ ਤਾਂ ਨਾਲ ਕ੍ਰਿਸ਼ਨ ਆ ਗਿਆ, ਸਿਰਫ ਕਿਤੇ ਨਾ ਕਿਤੇ ਕੋਈ ਨਿਸ਼ਾਨੀ ਇਹੋ ਜਿਹੀ ਦੇ ਜਾਂਦੇ ਨੇ ਵੀ ਬੁੱਝ ਲਿਓ ਮੈਂ ਕਿਹਦੀ ਗੱਲ ਕਰਦਾ। ਕਿਤੇ ਨਾ ਕਿਤੇ ਕੋਈ ਕਲਿਊ ਦਿੱਤਾ ਹੁੰਦਾ ਗੁਰਬਾਣੀ 'ਚ, ਕੋਈ ਜਾਦੂ ਨਹੀਂ ਹੈ ਵੀ ਮੈਂ ਜਾਦੂ ਨਾਲ ਕੋਈ ਗੱਲ ਕਰਦਾ, ਕੋਈ ਨਾ ਕੋਈ ਕਿਤੇ ਨਿਸ਼ਾਨੀ ਹੁੰਦੀ ਹੈ। ਜੇ ਸਾਰਾ ਤੁਹਾਨੂੰ ਹਿਸਟਰੀ ਪਿੱਛੇ ਧਰਮ ਦੀ ਪਤਾ, ਫਿਰ ਤੁਸੀਂ ਬੁੱਝ ਲਓਗੇ ਕੀ ਕਹਿੰਦੇ ਨੇ, ਹੈ ਬੁੱਝਣ ਵਾਲੀ ਗੱਲ ਸਾਰੀ। ਜਦ ਗੱਲ ਮੋਰ ਦੀ ਕਰਦੀ ਤਾਂ ਕ੍ਰਿਸ਼ਨ ਆ ਗਿਆ ਨਾਲ,
ਮੋਰ ਬਰਨ ਰਥ ਬਾਜ,
ਮੋਰ ਬਰਨ ਰਥ, ਕਿਉਂ ਮੋਰ ਦਾ ਖੰਭ ਹੁੰਦਾ ਨਾ ਉਹਦੇ ਟੰਗਿਆ ਹੋਇਆ, ਮੋਰ ਲਫ਼ਜ਼ ਲਿਖ ਕੇ ਮੈਂ ਕ੍ਰਿਸ਼ਨ ਦੀ ਗੱਲ ਕਰਦਾ, ਕਿਉਂ ਰਾਮਚੰਦਰ ਨਾਲ ਕ੍ਰਿਸ਼ਨ ਦੀ ਗੱਲ ਕਰਨੀ ਹੋ ਸੀ, ਉੱਤੇ ਰਾਮਚੰਦਰ ਥੱਲੇ ਕ੍ਰਿਸ਼ਨ ਦੀ ਗੱਲ ਕਰਨੀ ਹੋ ਸੀ।
ਮੋਰ ਹੀ ਵਰਨ ਪਰਮ ਜਿਹੇ,
ਬਸ ਉਹ ਤਾਂ ਮੋਰ ਏ ਪ੍ਰਧਾਨ ਹੈ ਸਾਰਾ, ਮੋਰ ਦਾ ਮਤਲਬ ਮੈਂ ਹੁੰਦਾ, ਅਸਲ 'ਚ ਮੋਰ ਦਾ ਖੰਭ ਨਹੀਂ ਹੈ,
ਮੋਰ ਮੋਰ ਕਰ ਲਾਡ
ਮੋਰ ਮੋਰ ਮੈਂ ਉਹ ਮੈਂ ਕਰਦਾ ਕ੍ਰਿਸ਼ਨ, ਫਿਰ ਮੈਂ ਆਏ ਉਹ ਮੋਰ ਦਾ ਤਾਂ ਖੰਭ ਮੂੰਹ ਕਰ ਲਿਆ, ਮੋਰ ਦਾ ਮਤਲਬ ਮੋਰ ਮੋਰ ਮੇਰਾ ਜ਼ਿਆਦਾ ਕਰਦਾ ਕ੍ਰਿਸ਼ਨ ਗੀਤਾ 'ਚ, ਮੇਰੀ ਮੇਰਾ ਕ੍ਰਿਸ਼ਨ ਰਾਮਚੰਦਰ ਨਹੀਂ ਕਰਦਾ ਕਿਤੇ, ਮੇਰੀ ਮੇਰਾ ਤੁਸੀਂ ਕਿਤੇ ਦਿਖਾ ਦਿਓ ਮੇਰੀ ਮੇਰਾ ਕਿਹਾ ਹੋਵੇ ਰਾਮਚੰਦਰ ਨੇ, ਮੇਰਾ ਰਾਜ ਆ ਮੈਂ ਆਏ ਮੈਂ ਆਏ ਕਿਤੇ ਨਹੀਂ ਕਿਹਾ ਉਹਨੇ।
ਅਮਿਤ ਤੇਜ,
ਅਮਿਤ ਤੇਜ, ਤੇਜ ਵੀ ਬੜਾ ਬੁੱਧਵਾਨ, ਬੁੱਧੀ ਵੀ ਬਹੁਤ ਤੇਜ਼ ਹੈ, ਕ੍ਰਿਸ਼ਨ ਦੀ ਬੁੱਧੀ ਤੇਜ਼ ਹੈ, ਐਸੀ ਗੱਲ ਨਹੀਂ। ਕ੍ਰਿਸ਼ਨ ਨੂੰ ਤਾਂ ਇਹਨਾਂ ਨੇ ਬਣਤਾ ਨੇ 16 ਕਲਾ ਮੰਨਿਆ, ਰਾਮਚੰਦਰ ਨੂੰ 14 ਕਲਾ ਮੰਨਿਆ, ਜੋ ਕ੍ਰਿਸ਼ਨ ਨੂੰ ਜ਼ਿਆਦਾ ਤੇਜ਼ ਮੰਨਿਆ।
ਅਮਿਤ
ਕਿਉਂ ਸਾਰੀਆਂ ਹੇਰਾ ਫੇਰੀਆਂ ਕਰਕੇ ਆਪਣੇ ਜੰਗ ਜਿੱਤ ਗਿਆ, ਰਾਮਚੰਦਰ ਨੇ ਕੋਈ ਹੇਰਾ ਫੇਰੀ ਕੀਤੀ ਨਹੀਂ। ਰਾਮਚੰਦਰ ਦੇ ਜੇ ਹੋਈ ਆ ਤਾਂ ਇੱਕ ਜ਼ਰੂਰ ਹੋਈ ਹੈ, ਉਹ ਵੀ ਨਹੀਂ ਹੋਈ ਸਮਝ ਲਓ, ਉਹ ਵੀ ਪਰਮਾਰਥ ਦੀ ਗੱਲ ਸੀ ਜਿੱਥੇ ਬਾਲੀ ਨੂੰ ਤੀਰ ਮਾਰੇ, ਉਹ ਗੱਲ ਕਹਿੰਦੇ ਨੇ, ਨਹੀਂ ਉਹ ਕੋਈ ਮਾੜੀ ਗੱਲ ਨਹੀਂ ਸੀ, ਉਹ ਜਿਹੇ ਬੰਦੇ ਨੂੰ ਜਿਸ ਤਰੀਕੇ ਨਾਲ ਵੀ ਮਾਰਿਆ ਠੀਕ ਮਾਰਿਆ, ਉਹ ਕੋਈ ਖਾਸ ਗੱਲ ਨਹੀਂ ਉਹਦੀ। ਇੰਨਾ ਬੇਵਕੂਫ ਵੀ ਨਹੀਂ ਹੋਣਾ ਚਾਹੀਦਾ ਆਦਮੀ ਨੂੰ, ਇੰਨਾ ਸੱਚਾ ਬਣਾ ਹੋਵੇ ਜਿਹਦੇ ਨਾਲ ਬੇਵਕੂਫੀ ਕਰ ਦੇਵੇ ਕੋਈ, ਬੇਵਕੂਫ ਨਹੀਂ ਨਾ ਹੋਣਾ ਚਾਹੀਦਾ।
ਅਮਿਤ ਤੇਜ ਦੁਰਧਰਖ ਛਤਰ,
ਆਹੋ ਚਲੋ ਉਹ ਵੀ ਕੋਈ ਹੋਰ ਗੱਲ ਹੈ, ਬਲ ਤਾਂ ਚਲੋ ਸਾਹਮਣੇ ਮਾਰ ਨਹੀਂ ਸਕਦਾ ਸੀ, ਮਾਰਿਆ ਨਹੀਂ ਸੀ ਸਕਦਾ, ਫਿਰ ਉਹਨੇ ਮਰਨਾ ਨਹੀਂ ਸੀ ਸਾਹਮਣੇ, ਉਹਦਾ ਗੱਲ ਤਾਂ ਇਹ ਸੀ ਨਾ, ਮਾਰਨਾ ਜ਼ਰੂਰ ਸੀ, ਅਨਿਆਏ ਕਰਦਾ ਸੀ ਉਹ, ਸਵਾਲ ਤਾਂ ਅਨਿਆਏ ਤਾਂ ਕਰਦਾ ਸੀ ਨਾ।
ਅਮਿਤ ਤੇਜ ਦੁਰਧਰਖ ਛਤਰ ਲੱਖ ਕਰ ਕੰਪਤ ਤੇ,
ਅਮਿਤ ਤੇਜ ਹੈ, ਵਿੱਤ ਬੁੱਧੀ ਵਾਲਾ ਹੈ,
ਦੁਰਧਰਖ
ਹਾਂ ਦੁਸ਼ਮਣਾਂ ਨੂੰ ਮਤਲਬ ਹੈ, ਦੁਸ਼ਮਣਾਂ ਤੋਂ ਭੱਜਣ ਵਾਲਾ ਨਹੀਂ ਹੈ, ਕਦੇ ਪਿੱਠ ਨਹੀਂ ਦੇ ਕੇ ਭੱਜਿਆ ਦੁਸ਼ਮਣ ਨੂੰ।
ਛਤਰ ਲੱਖ ਕਰ ਕੰਪਤ ਤੇ,
ਸ਼ਤਰੂ ਤਾਂ ਜਿਹਨੂੰ ਦੇਖ ਕੇ ਹੀ ਕੰਬਣ ਲੱਗ ਜਾਂਦੇ ਸੀ, ਜੇ ਦੁਸ਼ਮਣ ਜਾਂ ਜੰਗ ਜਾਂਦਾ ਸੀ, ਦੁਸ਼ਮਣ ਦੇਖ ਕੇ ਕੰਬਣ ਲੱਗ ਜਾਂਦੇ ਸੀ, ਉਹਨੂੰ ਵੀ ਕ੍ਰਿਸ਼ਨ ਆ ਗਿਆ ਬਈ ਹੁਣ ਔਖਾ ਹੋ ਜੂਗਾ, ਹਾਲਾਂਕਿ ਉਹਨੇ ਜੰਗ ਨਹੀਂ ਆਪਣੇ ਹੱਥ ਨਾਲ ਕੀਤੀ, ਪਰ ਲਾਸਟ ਵਿੱਚ ਤਾਂ ਉਹ ਜਿਹੜਾ ਰਣਖੰਭੇ 'ਤੇ ਪਿਆ ਪਰ ਬਰੀਕ, ਉਹਨੂੰ ਪੁੱਛਿਆ ਵੀ ਤੈਂ ਕੀ ਦੇਖਿਆ, ਉਹ ਕਹਿੰਦਾ ਕਿਸੇ ਨੇ ਨਹੀਂ ਖਤਮ ਕੀਤਾ, ਕ੍ਰਿਸ਼ਨ ਦਾ ਸੁਦਰਸ਼ਨ ਚੱਕਰ ਚੱਲਦਾ ਦੇਖਿਆ, ਮੈਂ ਤਾਂ ਉਹੀ ਖਤਮ ਕਰਦਾ ਤਾ, ਬਾਕੀ ਅਰਜਣ ਵਰਗੇ ਤਾਂ ਤੀਰ ਕਮਾਨ ਬਥੇਰੇ ਲਈ ਫਿਰਦੇ ਸੀ, ਮੈਂ ਤਾਂ ਇਹਦੀ ਜੰਗ ਦੇਖਣ ਆਇਆ ਤਾਂ ਇਹਦਾ ਕਿਤੇ ਮੈਨੂੰ ਦੇਖਿਆ ਹੀ ਨਹੀਂ, ਇਹ ਆਪ ਹੀ ਉਹਦੀ ਕਦਾ ਚੱਲਦੀ ਦੇਖੀ ਹੈ ਮੈਂ। ਜਦ ਕ੍ਰਿਸ਼ਨ ਦਾ ਸੰਖ ਵੱਜਦਾ ਸੀ, ਕ੍ਰਿਸ਼ਨ ਬੋਲਦਾ ਸੀ, ਸੰਖ ਦਾ ਮਤਲਬ ਗਿਆਨਵਾਨ ਸੀ, ਬੋਲਦਾ ਸੀ ਜਦ, ਉਹਨਾਂ ਦੇ ਪਾਪ ਯਾਦ ਕਰਾਉਂਦਾ ਸੀ ਵੀ ਜੇ ਧਰਮ ਕਹਿੰਦਾ ਵੀ ਪਾਪੀ ਕੋ ਮਾਰਨੇ ਕੋ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ, ਤੁਹਾਨੂੰ ਤੁਹਾਡੇ ਪਾਪਾਂ ਨੇ ਮਾਰਨਾ, ਤੁਸੀਂ ਮਰੇ ਮਰਾਏ ਹੋਏ ਹੋ, ਜਿੰਨੋ ਮਰਜ਼ੀ ਜੋਰ ਲਾ ਲਿਓ, ਅੱਧੇ ਤਾਂ ਜਦੇ ਹੀ ਮਰ ਜਾਂਦੇ ਸੀ ਵੀ ਅਸੀਂ ਪਾਪੀ ਹਾਂ, ਅੰਦਰ ਕੰਬ ਜਾਂਦਾ ਸੀ ਅੰਦਰ, ਆ ਤਾਂ ਗਏ ਤੁਸੀਂ ਮੈਦਾਨ 'ਚ, ਚਲੇ ਜਾਓ, ਮੁੜ ਜਾਓ, ਸਰੈਂਡਰ ਹੋ ਜਾਓ, ਮੰਨ ਲਓ ਹਾਰ, ਨਹੀਂ ਇਹਨਾਂ ਨਹੀਂ ਮਾਰਨਾ, ਨਾ ਮੈਂ ਮਾਰਨਾ, ਤੁਹਾਡੇ ਪਾਪਾ ਨੇ ਤੁਹਾਨੂੰ ਮਾਰ ਦੇਣਾ, ਆ ਕਹਿ ਕੇ ਹੀ ਮਾਰ ਦਿੰਦਾ ਸੀ ਉਹ, ਲੜ ਜੋਗੇ ਨਹੀਂ ਦੀ ਛੱਡਦਾ,
ਆਹੀ ਸੁਦਰਸ਼ਨ ਚੱਕਰ ਦੀ,
ਹਾਂ ਇਹੀ ਸੁਦਰਸ਼ਨ ਚੱਕਰ ਸੀ ਇਹਦਾ, ਹੋਰ ਕੀ ਸੀ, ਇਹਦੇ ਨਾਲ ਹੀ ਮਾਰ ਦਿੰਦਾ ਸੀ, ਉੱਥੇ ਲੜਾਈ ਹੋਣੀ ਸੀ ਹੁੰਦੀ ਆਦਮੀ 'ਤੇ, ਜੰਗ 'ਚ ਹੱਥ ਪੈਰ ਫੁੱਲੇ ਰਹਿੰਦੇ ਸੀ, ਅੰਦਰ ਉਹਦੇ ਪਾਪ ਹੈ, ਉਹਨੂੰ ਮਾਰੀ ਜਾਂਦੇ ਸੀ ਨਾ।
ਛਤਰ ਲੱਖ ਕਰ ਕੰਪਤ ਤੇ,
ਛਤਰ ਛਤਰੂ ਦੇਖ ਕੇ ਹੀ ਕੰਬਣ ਲੱਗ ਜਾਂਦੇ ਸੀ ਉਹਨੂੰ।
ਅਮਿਟ ਵੀਰ ਆ ਜਾਣ ਬਾਹਾ ਆ ਲੋਕ ਰੂਪ ਗਣ,
ਅਮਿਟ ਵੀਰ ਹੈ, ਉਹਦੀ ਜਿਹੜੀ ਛਾਪ ਹੈ ਨਾ, ਉਹਨੂੰ ਕੋਈ ਮਿਟਾ ਨਹੀਂ ਸਕਿਆ ਅੱਜ ਤੱਕ, ਇੱਕ ਪਾਸੇ ਸਾਰੀਆਂ ਫੌਜਾਂ ਨੇ, ਅਰਜਨ ਕਹਿੰਦਾ ਮੈਨੂੰ ਤਾਂ ਤੂੰ ਚਾਹੀਦਾ, ਫੌਜਾਂ ਤੇਰੀਆਂ ਨਹੀਂ ਚਾਹੀਦੀਆਂ, ਹੋਰ ਕੋਈ ਸ਼ਕ, ਤੂੰ ਇਕੱਲਾ ਹੀ ਚਾਹੀਦਾ, ਇਕੱਲਾ ਹੀ ਬਹੁਤ, ਤਾਂ ਦੁਰਯੋਧਨ ਕਹਿੰਦਾ ਮੈਨੂੰ ਫੌਜਾਂ ਦੇ, ਮੈਨੂੰ ਤੂੰ ਨਹੀਂ ਚਾਹੀਦਾ, ਦੇਖੋ ਨਾ ਉਹ ਕਹਿੰਦਾ ਵੀ ਜਿੱਦਾਂ ਤੂੰ ਹੈ ਅਰਜਨ, ਕਹਿੰਦਾ ਉਹ ਕੌਣ ਧੜਾ ਕਿਵੇਂ ਹਾਰਜੂ, ਜਿੱਦਾਂ ਧਰਮ ਹੈ ਉਹ ਤਾਂ ਜਿੱਤ ਹੁੰਦੀ ਹੈ, ਧਰਮ ਦੀ ਤੁਜਾ ਉਸ ਵੇਲੇ ਕ੍ਰਿਸ਼ਨ, ਐਸੀ ਗੱਲ ਨਹੀਂ ਹੈ। ਹਾਂ ਰਾਜਨੀਤੀ ਨਾਲ ਜਿਹੜੇ ਉਹ ਨੇ ਉਹ ਕਿਹੜਾ ਘੱਟ ਨੇ, ਉਹ ਜ਼ਿਆਦਾ ਪਾਪੀ ਨੇ, ਜ਼ਿਆਦਾ ਪਾਪ ਹੈ ਉੱਧਰ।
ਆਜਾਨ ਬਾਹਾ,
ਆਜਾਨ ਬਾਹਾ, ਦੂਰ ਦ੍ਰਿਸ਼ਟੀ ਬਹੁਤ ਲੰਬੀ ਦ੍ਰਿਸ਼ਟ ਹੈ, ਬਹੁਤ ਲੰਬੀ ਦ੍ਰਿਸ਼ਟੀ ਹੈ। ਆਜਾਨ ਬਾਹਾ,
ਆਲੋਕ ਰੂਪ ਗਣ,
ਅਲੋਕ ਰੂਪ ਗਣ, ਰੂਪ ਕੈਸਾ, ਉਹ ਅਸਲ ਦੇ ਵਿੱਚ ਆ ਜਿਹੜੇ ਸਰੀਰ ਨੇ ਨਾ, ਸਰੀਰਾਂ ਨੂੰ ਨਹੀਂ ਉਹ ਸਮਝਦਾ ਹੈਗਾ, ਉਹ ਆਤਮਾ ਦੇ ਲੈਵਲ 'ਤੇ ਦੇਖਦਾ, ਸਰੀਰ ਦੇ ਲੈਵਲ 'ਤੇ ਨਹੀਂ ਦੇਖਦਾ। ਅਲੋਕ, ਇਹ ਲੋਕ ਤੋਂ ਪਰੇ, ਤਿੰਨਾਂ ਲੋਕਾਂ ਤੋਂ ਪਰੇ ਦ੍ਰਿਸ਼ਟੀ ਰੱਖਦਾ।
ਹਾਂ,
ਉਹਦੀ ਤਿੰਨਾਂ ਲੋਕ ਤੋਂ, ਉਹ ਗੀਤਾ ਲਿਖੀ ਹੈ, ਉਹਨੇ ਗੀਤਾ ਲਿਖਾਈ ਨਹੀਂ, ਤਿੰਨ ਲੋਕ ਤੋਂ ਪਰੇ ਦੀ ਗੱਲ, ਉਹ ਆਤਮਾ ਅਤੇ ਆਤਮਦਰਸ਼ੀ ਹੈ ਉਹ, ਅਲੋਕ ਦਾ ਮਤਲਬ ਆਤਮਦਰਸ਼ੀ ਹੈ ਉਹ, ਆਤਮਾ 'ਤੇ ਰੱਖਦਾ, ਉਹ ਆਤਮਾ ਨੂੰ ਕਹਿੰਦਾ ਤੇਰੀ ਆਤਮਾ ਮਾੜੀ ਹੈ ਅਤੇ ਮਰਿਆ ਹੋਇਆ, ਤੂੰ ਪਾਪ ਕੀਤੇ ਨੇ, ਪਾਪ ਸਰੀਰ ਨੇ ਥੋੜ੍ਹੀ ਕੀਤੇ ਨੇ, ਤੇਰੇ ਪਾਪਾ ਨੇ ਤੈਨੂੰ ਮਾਰਨਾ, ਤੂੰ ਤਾਂ ਆਪੇ ਮਰਿਆ ਹੋਇਆ, ਪਾਪ ਤੇਰੇ ਪਾਪਾ ਨੇ ਤੈਨੂੰ ਮਾਰਤਾ, ਇਹ ਤਾਂ ਬਹਾਨਾ ਅਰਜਨ ਔਰ ਮੈਂ, ਉਹ ਦੇਖਿਆ ਨਹੀਂ ਮੂੰਹ ਅੱਡ ਕੇ ਦਿਖਾਇਆ ਉਹਨੇ ਸਾਰਿਆਂ ਨੂੰ, ਕਹਿੰਦੇ ਨਹੀਂ ਵੀ ਮੂੰਹ ਅੱਡ ਕੇ ਦਿਖਾਇਆ ਤਾਂ ਮਰੇ ਹੋਏ ਨੇ ਪਹਿਲਾਂ ਹੀ, ਪਾਪ ਇਹਨਾਂ ਦੇ ਇਹਨਾਂ ਨੂੰ ਮਾਰ ਕੇ ਪਹਿਲਾਂ ਹੀ, ਆਪਾਂ ਤਾਂ ਤੂੰ ਤਾਂ ਬਹਾਨਾ ਹੈ, ਤੂੰ ਨਹੀਂ ਮਾਰ ਰਿਹਾ ਇਹਨਾਂ ਦੇ ਪਾਪ ਇਹਨਾਂ ਨੂੰ ਮਾਰ ਕੇ ਪਹਿਲਾਂ। ਇਹ ਆਲੋਕ ਲਫਜ਼ ਤਾਂ ਵਰਤਿਆ, ਆਲੋਕ ਕੁਛ ਲਫਜ਼ ਇਹੋ ਜਿਹੇ ਵਰਤੇ ਹੋਏ ਨੇ ਜੀ, ਤਾਂ ਅੰਦਾਜ਼ਾ ਲੱਗਦਾ ਵੀ ਇਹ ਕ੍ਰਿਸ਼ਨ ਵਾਸਤੇ, ਕਿਉਂਕਿ ਰਾਮ ਚੰਦਰ ਦੀ ਲੜਾਈ 'ਚ ਗੱਲਾਂ ਨਹੀਂ ਹੋਈਆਂ,
ਆਤਮਾ ਵਾਲੀ ਗੱਲ ਨਹੀਂ ਆਈ, ਡਿਸਕਸ਼ਨ ਨਹੀਂ ਹੋਈ ਆਤਮਾ,
ਮਹਾਭਾਰਤ ਦੀ ਲੜਾਈ 'ਚ ਗੱਲਾਂ ਡਿਸਕਸ ਹੋਈਆਂ ਹੋਈਆਂ ਨੇ, ਅਲੋਕ ਵਾਲੀਆਂ ਉੱਥੇ ਨਹੀਂ ਹੋਈਆਂ ਡਿਸਕਸ, ਦੋਵੇਂ ਲੜਾਈਆਂ ਨੇ ਸਾਡੇ ਕੋਲ, ਇਤਿਹਾਸ 'ਚ ਹੋਰ ਦੱਸੋ ਕਿਹੜੀ ਲੜਾਈ ਹੈ, ਸਾਡੇ ਕੋਲ ਧਰਮ ਦੇ ਵਿੱਚ ਕੋਈ ਹਿਸਟਰੀ ਹੈ ਤਾਂ ਦੋਹਾਂ ਦੀ ਹੋਈ ਹੈ ਇਤਿਹਾਸ, ਮਹਾਭਾਰਤ ਦੀ ਹੈ ਸਾਡੇ ਕੋਲ, ਰਾਮਾਇਣ ਦੋਵੇਂ ਲੜਾਈਆਂ ਨੇ, ਜਿਨ੍ਹਾਂ ਨੂੰ ਅਸੀਂ ਧਾਰਮਿਕ ਲੜਾਈਆਂ ਕਹਿ ਸਕਦੇ, ਜਿਹਦਾ ਧਰਮ ਦੇ ਵਿੱਚ ਪ੍ਰਚਾਰ ਹੁੰਦਾ, ਜਿਹ 'ਚੋਂ ਕੋਈ ਸਿੱਖਿਆ ਮਿਲਦੀ ਹੈ ਲੋਕਾਂ ਦੀ, ਜੇ ਲੈਣੀ ਹੋਵੇ ਪਰ ਕਿਸੇ ਨੇ ਤਾਂ, ਨਾ ਲੈਣੀ ਹੋਵੇ ਪਰ ਫਿਰ ਕੋਈ ਦੱਸਣ ਵਾਲਾ ਸਮਝਾਉਣ ਵਾਲਾ ਹੋਵੇ।
ਮਤ ਸੁਕੇਤ ਲਖ ਜਾਹੇ ਹਿਰਦੇ ਲਾਜਤ ਹੈ ਦੁੱਤ ਮਨ, ਮਤ ਸੁਕੇਤ ਲਖ ਜਾਹੇ,
ਹਾਂ ਮਤ
ਸੁਕੇਤ ਲਖ ਜਾਹੇ,
ਮਤ ਸੁਕੇਤ ਲਖ ਜਾਹੇ, ਕਿੰਨੀਆਂ ਹੀ ਮਤਾਂ, ਹੋਰ ਜਿੰਨੀਆਂ ਮਤਾਂ ਨੇ, ਹੋਰ ਜਿੰਨੇ ਵਿਦਵਾਨ ਨੇ, ਵਿਦਵਾਨ ਨੇ,
ਮਤ ਸੁਕੇਤ ਲਖ ਜਾਹੇ,
ਜਿਹੜੇ ਵੀ ਉਹਨੂੰ ਦੇਖਦੇ ਨੇ ਸਮਝਦੇ ਨੇ, ਜਿਵੇਂ ਗੀਤਾ ਨੂੰ ਜਿਹੜੇ ਵੀ ਸੁਣਦੇ ਨੇ,
ਹਿਰਦੇ ਲਾਜਤ ਹੈ ਦੁੱਤ ਮਨ,
ਉਹ ਦੇਖਦੇ ਨੇ ਬਈ ਕ੍ਰਿਸ਼ਨ ਸਾਡੀ ਮਤ ਬਈ ਉਦੋਂ ਨੀਵੀਂ,
ਹਿਰਦੇ ਲਾਜਤ ਹੈ,
ਸਾਡੇ ਜਿਹੜੇ ਗੁਰੂ ਨੇ ਬਣਾਏ ਹੋਏ ਉਹ ਇੰਨੇ ਦੂਰ ਦ੍ਰਿਸ਼ਟੀ ਵਾਲੇ ਨਹੀਂ ਹੈਗੇ, ਲਾਜਤ ਉਹੀ ਹੁੰਦਾ ਆਪਣੇ ਆਪ ਨੂੰ ਘਟੀਆ ਮੰਨ ਲੈਣਾ, ਜਿਹੜਾ ਆਪਣੇ ਆਪ ਨੂੰ ਘਟੀਆ ਮੰਨ ਲਵੇ, ਯਾਨੀ ਕ੍ਰਿਸ਼ਨ ਦਾ ਜਿਹੜਾ ਦੇਖੋ ਗੀਤਾ ਨੂੰ ਅੱਜ ਜੇ ਦੇਖਿਆ ਜਾਵੇ, ਗੀਤਾ ਤੋਂ ਬੜਾ ਹੋਰ ਗ੍ਰੰਥ ਕੋਈ ਨਹੀਂ ਹੈ ਗੁਰਬਾਣੀ ਨੂੰ ਛੱਡ ਕੇ, ਗੁਰਬਾਣੀ ਨੂੰ ਛੱਡ ਕੇ ਰਮਾਇਣ ਦੇ ਵਿੱਚ ਉਹ ਗੱਲ ਨਹੀਂ ਹੈ ਜੋ ਗੀਤਾ 'ਚ, ਜੋ ਗੀਤਾ ਦਾ ਉਪਦੇਸ਼ ਹੈ, ਅਸਲ 'ਚ ਗੀਤਾ ਦੇ ਵਿੱਚ ਜੰਗ ਦੀ ਗੱਲ ਘੱਟ ਹੈ, ਉਪਦੇਸ਼ ਦੀ ਗੱਲ ਜ਼ਿਆਦਾ, ਪੁੰਨ ਪਾਪ ਨੂੰ ਗੀਤਾ ਨਹੀਂ ਮੰਨਦੀ, ਗੀਤਾ ਮੰਨਦੀ ਹੈ ਵੀ ਜਿਹੜੀ ਆਤਮਾ ਹੈ ਇਹ ਤਾਂ ਅਮਰ ਹੈ, ਪੁੰਨ ਪਾਪ ਕਾਹਦਾ, ਇਸ ਲੈਵਲ 'ਤੇ ਕੋਈ ਸਮ੍ਰਿਤੀ ਨਹੀਂ, ਕੋਈ ਸ਼ਾਸਤਰ ਨਹੀਂ ਹੈ, ਇਸ ਲੈਵਲ 'ਤੇ ਨਹੀਂ ਹੈ, ਇਸ ਲੈਵਲ 'ਤੇ ਵੇਦ ਨੇ, ਗੀਤਾ ਕਮ ਸੇ ਕਮ ਇਹ ਤਾਂ ਕਹਿੰਦੀ ਹੈ ਵੀ ਆਤਮਾ ਅਮਰ ਹੈ, ਆਤਮਾ ਕੀ ਹੈ ਇਹ ਵਿਸ਼ਾ ਨਹੀਂ, ਉੱਥੇ ਵਿਸ਼ਾ ਕੀ ਹੈ, ਉਹ ਪੁੰਨ ਪਾਪ ਨੂੰ ਅਰਜਣ ਮੰਨਦਾ, ਅਰਜਣ ਬਹੁਤ ਜਾਲ 'ਚ ਫਸਿਆ ਹੋਇਆ, ਉਹਨੂੰ ਲੱਗਦਾ ਵੀ ਮੇਰੇ ਮੂਹਰੇ ਖੜ੍ਹੇ ਨੇ, ਮੇਰਾ ਗੁਰੂ ਹੈ, ਮੇਰੇ ਦਾਦਾ ਹੈ, ਭੀਸ਼ਮ ਪਿਤਾਮਾ ਹੈ, ਔਰ ਹੋਰ ਰਿਸ਼ਤੇਦਾਰ ਨੇ, ਵੀ ਭਾਈ ਹੋਈ ਆ, ਚਲੋ ਨਲਾਇਕ ਪਿਆ ਹੋਵੇ, ਕਰਦੇ ਹਾਂ ਪਿੱਛੋਂ ਬਦਨਾਮੀ ਹੋਊ ਵੀ ਰਾਜ ਪਿੱਛੇ ਮਰ ਗਏ, ਨਾ ਅਸੀਂ ਰਹਿਣਾ ਨਾ ਇਹਨੇ ਰਹਿਣਾ, ਬਾਅਦ 'ਚ ਬਦਨਾਮੀ ਹੋਈ ਆ ਵੀ ਕਾਹਦੇ ਪਿੱਛੇ ਲੜੇ ਕਰੋ ਪੜ੍ਹ ਲਓ ਬਈ, ਕੀ ਲੋੜ ਸੀ, ਫਿਰ ਕਿਹੜਾ ਰਾਜ ਨਾਲ ਲੈ ਗਏ, ਵੀ ਇਹ ਬਦਨਾਮੀ ਮੈਂ ਨਹੀਂ ਕਰਾਉਣੀ, ਉਹਨੂੰ ਸਟੈਂਡ ਕਰ ਰਿਹਾ ਵੀ ਆਤਮਾ ਅਮਰ ਹੈ ਭਾਈ, ਇਹ ਜਿਹੜਾ ਤੇਰੇ ਹੱਥੋਂ ਹੀ ਆਉਣਾ ਹੈ, ਇਹ ਅਪਰਾਧੀ ਆਦਮੀ ਨੇ ਇਹਨਾਂ ਨੂੰ ਛੱਡਣਾ ਠੀਕ ਨਹੀਂ ਹੈ। ਉਹ ਇਹ ਕਹਿ ਰਿਹਾ ਆਤਮਾ ਦੇ ਲੈਵਲ 'ਤੇ ਲਿਆ ਕੇ ਡਿਸਕ, ਚਾਹੇ ਅਰਜਨ ਨੇ ਨਾ ਵੀ ਕਿਹਾ ਇਹ ਗੱਲ, ਇੱਕ ਡਿਸਕਸ਼ਨ ਉੱਥੇ ਹੋਈ ਹੋਈ ਹੈ ਤਾਂ ਕਿ ਲੋਕ ਬਾਅਦ ਦੇ ਵਿੱਚ ਜਿਹੜੇ ਲੋਕ ਬਾਅਦ 'ਚ ਕਹਿਣਗੇ ਨਾ ਵੀ ਕੀਤਾ, ਉਹਨਾਂ ਵਾਸਤੇ ਗੀਤਾ ਲਿਖ ਦਿੱਤੀ ਉਹਨਾਂ ਨੇ, ਵੀ ਲੋਕ ਐਂ ਨਾ ਕਹਿਣ ਵੀ ਉਹਨੇ ਮਾੜਾ ਕੰਮ ਕੀਤਾ ਪਾਂਡਵਾਂ ਨੇ, ਇੰਨੇ ਲੋਕ ਮਾਰਤੇ, ਇੰਨੇ ਬੰਦੇ ਮਰ ਗਏ, ਇੰਨੀਆਂ ਬੱਚੇ ਜਿਹੜੇ ਯਤੀਮ ਹੋ ਗਏ, ਔਰਤਾਂ, ਉਹਦੇ ਵਾਸਤੇ ਗੀਤਾ ਲਿਖ ਦਿੱਤੀ।
ਮਤ ਸੰਕੇਤ ਲਖ ਜਾਹੇ ਹਿਰਦੇ ਲਾਜਤ ਹੈ ਦੁੱਤ ਮਨ।
ਸਾਰੀਆਂ ਮਤਾਂ ਨੂੰ ਮੰਨਣ ਵਾਲੇ ਜਿਹੜੇ ਮਨ ਨੇ ਜਦੋਂ ਗੀਤਾ ਦਾ ਦੇਖਦੇ ਨੇ ਉਪਦੇਸ਼, ਤਾਂ ਉਦੋਂ ਆਪਣੇ ਆਪ ਨੂੰ ਘਟੀਆ ਸਮਝਦੇ ਨੇ।
ਦੁੱਤ ਮਨ,
ਹਾਂ, ਦੂਜੀਆਂ ਦੂਜੇ ਮਨ ਨੇ ਜਿਹੜੇ ਉਹ ਮਤਾਂ ਨੂੰ ਮੰਨਣ ਵਾਲੇ, ਲਖਤ ਜਿਹੜਾ ਹੈ ਜਿਹੜੀਆਂ ਹੋਰ ਮਤਾਂ ਨੇ, ਮਤਸ ਬਹੁਤ ਬਹੁ ਬਚਨ ਹੈ, ਉਹਨਾਂ ਨੂੰ ਜਿਹੜੇ ਮੰਨਣ ਵਾਲੇ ਮਨ ਨੇ ਉਹ ਆਪਣੇ ਆਪ ਨੂੰ ਸ਼ਰਮ ਮੰਨਦੇ ਨੇ ਵੀ ਸਾਡੀ ਮਤ ਚ ਇੰਨੀ ਵਧੀਆ ਗੱਲ ਨਹੀਂ ਹੈ, ਇੰਨੀ ਡੂੰਘਾਈ ਦੀ ਗੱਲ ਨਹੀਂ ਹੈ ਜਿਹੜੀ ਕਿ
ਇਹ ਗੀਤਾ
ਜਿਹੜੀ ਕਿ ਇਹ ਗੀਤਾ ਵਿੱਚ ਹੈ, ਜਿਹੜੀ ਕ੍ਰਿਸ਼ਨ ਦੇ ਕੋਲ, ਜਿਹਨੂੰ ਜਿਹੜੇ ਕ੍ਰਿਸ਼ਨ ਦੇ ਪੁਜਾਰੀ ਨੇ ਕਹਿ ਲਓ, ਕ੍ਰਿਸ਼ਨ ਨੂੰ ਭਗਵਾਨ ਮੰਨਣ ਵਾਲੇ ਨੇ, ਕ੍ਰਿਸ਼ਨ ਦੇ ਪੈਰੋਕਾਰ ਨੇ, ਭਗਤ ਨੇ, ਉਹਨਾਂ ਦੇ ਮੁਕਾਬਲੇ 'ਚ ਸਾਡਾ ਜਿਹੜਾ ਗੁਰੂ ਸੀ ਉਹ ਘਟੀਆ ਕ੍ਰਿਸ਼ਨ ਨੂੰ, ਤਾਂ ਲਾਜਤ ਹੁੰਦਾ।
ਅਸ ਝੂਠ ਰੂਠ ਜੇ ਦਿਨ ਨਿਰਪਤ ਰਣੇ ਤੁਰੰਗ ਉਹ ਥੱਕ ਹੈ।
ਐਸਾ ਜੇ ਕੋਈ ਸੂਰਮਾ ਨਿਰਪਤ ਆ ਕੇ ਕ੍ਰਿਸ਼ਨ ਵਰਗਾ ਜਿੱਦਣ ਤੇਰੇ ਸਾਹਮਣੇ ਆ ਕੇ ਰਣ ਦੇ ਵਿੱਚ ਉਹਨੇ ਘੋੜਾ ਧੱਕ ਦਿੱਤਾ ਆਪਣਾ, ਉਹ ਥੱਕ ਲਵਾਂ ਘੋੜਾ ਰਣ 'ਚ ਤੇਰੇ ਆ ਕੇ, ਇਕੱਲੇ ਨਹੀਂ ਰਣ 'ਚ ਵਾੜਤਾ, ਇਕੱਲਾ ਹੀ ਤੇਰੇ ਨਾਲ ਗਿਆਨ ਚਰਚਾ ਕਰਨ ਲੱਗ ਗਿਆ ਆ ਕੇ, ਐਂ ਕਹਿ ਲਓ।
ਅਸ ਝੂਠ ਰੂਠ ਜੇ ਦਿਨ,
ਹਾਂ, ਚਾਹੇ ਉਹ ਸੱਚ ਨਹੀਂ ਪੂਰਾ ਹੈ, ਚਾਹੇ ਉਹ 'ਚ ਵੀ ਝੂਠ ਹੈ ਪੂਰਾ, ਪਰ ਤੇਰੇ ਨਾਲ ਰੁੱਸ ਗਿਆ, ਤੇਰੇ ਨਾਲ ਰਾਜ ਹੋ ਕੇ ਤੇਰੇ ਮੁਕਾਬਲੇ 'ਤੇ ਆ ਕੇ ਉਹਨੇ ਗਿਆਨ ਚਰਚਾ ਕਰ ਲਈ।
ਨਿਰਪਤ ਰਣੇ ਤੋਂ ਰੰਗ ਉਹ ਥੱਕ ਹੈ,
ਉਹਨੇ ਰਣ 'ਚ ਘੋੜਾ ਛੱਡ ਦੇਣਾ, ਤੇਰੇ ਕੋਲ ਉਹਦਾ ਵੀ ਜਵਾਬ ਨਹੀਂ, ਤੇਰੇ ਕੋਲ ਕ੍ਰਿਸ਼ਨ ਦੀ ਗੀਤਾ ਦਾ ਜਵਾਬ ਨਹੀਂ ਹੈ, ਚਾਹੇ ਉਹ ਗੀਤਾ ਪੂਰੀ ਨਹੀਂ ਹੈ, ਤੇਰੇ ਕੋਲ ਤਾਂ ਉਹ ਵੀ ਨਹੀਂ ਹੈ। ਮੈਂ ਕ੍ਰਿਸ਼ਨ ਨੇ ਜ਼ਰੂਰ ਕਿਹਾ, ਪਰ ਮੈਂ ਉਹਨੇ ਕਦ ਕਿਹਾ, ਕਿਸ ਲੈਵਲ 'ਤੇ ਕਿਹਾ। ਕਬੀਰ ਨੇ ਵੀ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਔਰ ਉਹਨੇ ਹੋਰ ਤਰੀਕੇ ਨਾਲ ਗੱਲ ਕਹਿਤੀ, ਕਹਿ ਤਾਂ ਕਬੀਰ ਨੇ ਵੀ ਦਿੱਤੀ ਗੱਲ, ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਔਰ ਉਹਨੇ ਮੈਂ ਦੀ ਬਜਾਏ ਤੂੰ ਲਫ਼ਜ਼ ਵਰਤਿਆ। ਉਹ ਕਿਸੇ ਹੋਰ ਸੈਂਸ ਵਿੱਚ ਕਹਿ ਰਿਹਾ, ਕਿਸੇ ਅਸੀਂ ਆਦਮੀ ਦੇ ਲੈਵਲ 'ਤੇ ਨਹੀਂ ਕ੍ਰਿਸ਼ਨ ਕਹਿ ਰਿਹਾ, ਉਹ ਪੂਰਨ ਬ੍ਰਹਮ ਦੇ ਲੈਵਲ 'ਤੇ ਗੱਲ ਕਰ ਰਿਹਾ ਯਾਰ, ਜਦ ਉਹ ਕਰ ਰਿਹਾ ਪੂਰਨ ਬ੍ਰਹਮ ਹੀ ਆ, ਪੂਰਨ ਬ੍ਰਹਮ ਦੇ ਲੈਵਲ 'ਤੇ ਗੱਲ ਕਰ ਰਿਹਾ। ਅਰਥ ਕਰਨ ਵਾਲਿਆਂ ਦੀ ਵੀ ਗਲਤੀ ਹੈ ਸਾਡੀ, ਪਿੱਛੋਂ ਉਹ ਗੱਲ ਦੇ ਅਰਥ ਕਰਨ ਵੇਲੇ ਅਸੀਂ ਜਿਹੜੀ ਗਲਤੀ ਕਰ ਰਹੇ ਹਾਂ, ਅਸੀਂ ਜੇ ਮੂਰਤੀ ਨਾ ਬਣਾਉਂਦੇ ਕ੍ਰਿਸ਼ਨ ਦੀ, ਫਿਰ ਅਸੀਂ ਉਹਦੀ ਵਿਆਖਿਆ ਵਧੀਆ ਕਰ ਸਕਦੇ ਸੀ। ਉਹ ਨਹੀਂ ਬੋਲ ਰਿਹਾ ਉੱਥੇ ਜਿਹੜਾ ਸਰੀਰ ਵਿੱਚ ਹੈ, ਉਹ ਬੋਲ ਰਿਹਾ ਜਿਵੇਂ ਭੇਦ ਨਾ ਜਾਣੋ ਮਾਨਸ ਦੇ ਆ ਜਿਹੜੀ ਗੱਲ ਹੈ, ਉਹ ਨਹੀਂ ਅਸੀਂ ਧਿਆਨ ਰੱਖਿਆ ਉੱਥੇ ਇਸ ਗੱਲ। ਐਂ ਤਾਂ ਭਗਤ ਵੀ ਬੋਲ ਰਹੇ ਨੇ, ਕਈ ਭਗਤਾਂ ਦੀ ਮੂਰਤੀ ਕਿਉਂ ਨਹੀਂ ਫਿਰ? ਕ੍ਰਿਸ਼ਨ ਦੀ ਮੂਰਤੀ ਬਣਾਉਣਾ ਹੀ ਬਹੁਤ ਅਪਰਾਧ ਸੀ, ਕ੍ਰਿਸ਼ਨ ਦੀ ਮੂਰਤੀ ਨਹੀਂ ਬਣ ਸਕਦੀ। ਜੋ ਆਤਮਾ ਦੀ ਗੱਲ ਕਰ ਰਿਹਾ ਆਦਮੀ, ਉਹਦੀ ਮੂਰਤੀ ਬਣਾਤੀ ਤੁਸੀਂ, ਉਹ ਤਾਂ ਰਾਮਚੰਦਰ ਦੀ ਮੂਰਤੀ ਬਣਾਉਣ 'ਤੇ ਵੀ ਖਿਲਾਫ ਹੈ। ਇਸ ਕਰਕੇ ਰਾਮ ਭਗਤ ਕ੍ਰਿਸ਼ਨ ਨੂੰ ਨਹੀਂ ਚੰਗਾ ਸਮਝਦੇ, ਕ੍ਰਿਸ਼ਨ ਭਗਤ ਰਾਮਚੰਦਰ ਨੂੰ ਨਹੀਂ ਚੰਗਾ ਸਮਝਦੇ, ਆਪਸ ਵਿੱਚ ਇਹਨਾਂ ਦੇ ਬਹੁਤ ਮਤਭੇਦ ਨੇ ਤਕੜੇ, ਅਤੇ ਉਹ ਆਤਮਾ ਦੇ ਲੈਵਲ 'ਤੇ ਲੈ ਜਾਂਦਾ ਗੱਲ ਚੱਕ ਕੇ, ਥੱਲੇ ਜ਼ਮੀਨ ਦੇ ਲੈਵਲ 'ਤੇ ਰਹਿਣ ਨਹੀਂ ਦਿੰਦਾ ਕ੍ਰਿਸ਼ਨ ਗੱਲ। ਅਰ ਉਹ ਵੀ ਨਹੀਂ ਕ੍ਰਿਸ਼ਨ ਗੱਲ ਮੰਨਦਾ, ਕ੍ਰਿਸ਼ਨ ਨੇ ਉਹ ਵੀ ਨਹੀਂ ਕੰਮ ਕੀਤਾ ਵੀ ਕਿਸੇ ਸਮੂਹ ਕ੍ਰਿਸ਼ਨ ਨੂੰ ਕਹਿਤਾ ਹੋਵੇ ਵੀ ਤੂੰ ਉਹ, ਬਲਕਿ ਸਿਮਰਤੀਆਂ ਸ਼ਾਸਤਰਾਂ ਦੇ ਖਿਲਾਫ ਹੈ ਕ੍ਰਿਸ਼ਨ ਨੂੰ, ਪੁਰ ਪਾਪ ਨੂੰ ਨਹੀਂ ਮੰਨਦਾ, ਬ੍ਰਾਹਮਣ ਦੇ ਬਹੁਤ ਖਿਲਾਫ ਹੈ ਕ੍ਰਿਸ਼ਨ ਨੂੰ, ਬ੍ਰਾਹਮਣ ਤੇ ਰਾਮਚੰਦਰ ਦੇ ਖਿਲਾਫ ਹੈ, ਰਾਮਚੰਦਰ ਬ੍ਰਾਹਮਣ ਦੇ ਕਹੇ 'ਤੇ ਸਭੂ ਕ੍ਰਿਸ਼ਨ ਨੂੰ ਮਾਰਦਾ, ਕ੍ਰਿਸ਼ਨ ਤਾਂ ਮਾਰਦਾ ਨਹੀਂ ਕਿਸੇ ਨੂੰ, ਕ੍ਰਿਸ਼ਨ ਨੂੰ ਤਾਂ ਖੋਦੇ ਆਤਮਾ ਨੂੰ ਤਾਂ ਖੋਦੇ ਨੀਚ ਸਮਝਦੇ ਨੇ ਹੁਣ ਤੱਕ, ਹਾਂ ਆਤਮਾ ਨੂੰ ਹੁਣ ਤੱਕ ਸੁੰਦਰ ਸਮਝਦੇ ਨੇ, ਰਾਮ ਭਗਤ ਆਤਮਾ ਨੂੰ ਛਤਰੀ ਨਹੀਂ ਸਮਝਦੇ, ਆਤਮ ਛਤਰੀਆਂ 'ਚ ਨਹੀਂ ਆਉਂਦੇ ਹੁਣ, ਠਾਕਰ ਆਉਂਦੇ ਛਤਰੀਆਂ 'ਚ, ਠਾਕਰ ਛਤਰੀਆਂ 'ਚ ਆਉਂਦੇ ਨੇ,
ਇਹਨਾਂ ਦੇ ਸਾਹਮਣੇ
ਯਾਦਵ ਵੈਸਾਂ ਦੇ ਵਿੱਚ ਇਹ ਆਉਂਦੇ ਨੇ, ਇਹ ਨਹੀਂ ਸਮਝਦੇ ਉਹ ਮੰਨਦੇ ਉਹਨਾਂ ਨੂੰ। ਹਾਂਜੀ,
ਬਿਨ ਇੱਕ ਸੱਤ
ਰਥ ਕਿਹਨੇ ਰੋਕਿਆ ਸੀ, ਅਡਵਾਨੀ ਵਾਲਾ,
ਅਡਵਾਨੀ ਵਾਲਾ ਰਥ
ਹਿੰਦੁਸਤਾਨ 'ਚ ਕਿਸੇ ਨੇ ਰੋਕਿਆ, ਯਾਦਵ ਨੇ ਰੋਕਿਆ, ਉਹਨੇ ਕਦੇ ਰੋਕ ਲਿਆ, ਨਹੀਂ ਮੰਨਦਾ ਰਾਮ ਮੰਦਰ ਨੂੰ, ਉਹ ਰਾਮ ਮੰਦਰ ਦੇ ਐਂਟੀ ਨੇ, ਉਹ ਕ੍ਰਿਸ਼ਨ ਨੂੰ ਮੰਨਦੇ ਨੇ ਨਾ, ਉਹ ਇਹ ਵਿਚਲੀਆਂ ਗੱਲਾਂ ਨੇ ਬਹੁਤ ਗਹਿਰੀਆਂ, ਹੁਣ ਵੀ ਨਹੀਂ ਮੰਨਦੇ, ਹੁਣ ਵੀ ਉਹ ਕਹਿੰਦੇ ਨੇ ਵੀ ਇਹ ਰਾਜ ਲੈ ਜਾਣਗੇ ਰਾਮ ਭਗਤ, ਹਿੰਦੁਸਤਾਨ 'ਚ ਰਾਮ ਭਗਤਾਂ ਦਾ ਰਾਜ ਹੋ ਜਾਵੇ ਆਤਮਾ ਨੂੰ ਨਹੀਂ ਚੰਗਾ ਲੱਗਦਾ, ਉਹ ਕੁਰਬਾਨੀ ਕੋਈ ਵੀ ਦੇ ਸਕਦੇ ਨੇ, ਪਰ ਇਹੀ ਉਹਨੂੰ ਰਹਿੰਦਾ, ਇਹੀ ਕਹਿ ਕੇ ਮੁਲਾਇਮ ਸਿੰਘ ਨੇ ਹੁਣ ਮਦਦ ਦਿੱਤੀ ਹੈ, ਕਾਂਗਰਸ ਨੂੰ ਹੁਣ ਕੀ ਦਿੱਤਾ, ਉਹ ਬਹੁਤ ਸਮਝਦਾਰ ਨੇ ਵੀ ਇਹ ਜਾਣਦੇ ਨੇ, ਪਬਲਿਕ ਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ, ਗੱਲਾਂ ਕੀ ਨੇ ਸਮਝਦੇ ਨੇ ਗੱਲ ਨੂੰ, ਉਹਨਾਂ ਨੂੰ ਪੁਰਾਣੀ ਹਿਸਟਰੀ ਆ ਉਹਨਾਂ ਦੀ, ਹੱਡ ਬੀਤੀ ਆ ਉਹਨਾਂ ਨਾਲ, ਸੁਣਦੇ ਆਉਂਦੇ ਨੇ ਬਜ਼ੁਰਗਾਂ ਤੋਂ ਆਪਣਿਆਂ ਤੋਂ, ਇਹੀ ਉਹ ਕਿਤੇ ਸੁਣਦੇ ਨਹੀਂ, ਉਹਨਾਂ ਦੇ ਵੀ ਤਾਂ ਹੈਗੇ ਨੇ ਸੰਤ, ਉਹਨਾਂ ਦੇ ਜਿਹੜੇ ਦਾਇਰੇ 'ਚ ਆਏ ਹੋਏ ਨੇ ਸੰਪਰਕ ਦੇ ਵਿੱਚ, ਜ਼ਿਆਦਾ ਜਿਹੜਾ ਕਬੀਰ ਨੂੰ ਮੰਨਣ ਵਾਲੇ ਗੁੱਜਰ ਔਰ ਯਾਦਵ ਨੇ ਇਸ ਵਕਤ, ਕਬੀਰ ਨੂੰ ਜਿਹੜੇ ਮੰਨਦੇ ਨੇ ਨਾ, ਕਬੀਰ ਪੰਥੀਏ ਦੋ ਚਾਰ ਜਿਹੜੇ ਸੰਤ ਮੈਨੂੰ ਜਾਣਦੇ ਨੇ ਨਾ, ਉਹ ਯੂਪੀ ਦੇ ਵਿੱਚ, ਉਹਨਾਂ ਦੇ ਚੇਲੇ ਗੁੱਜਰ ਔਰ ਯਾਦਵ ਨੇ, ਇਹ ਸਹਿਮਤ ਨੇ ਗੁਰਮਤ ਨਾਲ, ਠਾਕੁਰ ਨਹੀਂ ਸਹਿਮਤ ਹੋਏ, ਠਾਕੁਰ ਰਾਮਚੰਦਰ ਨਾਲ ਜੁੜੇ ਹੋਏ, ਉਹ ਨਹੀਂ ਸਹਿਮਤ, ਇਹ ਸਹਿਮਤ ਨੇ, ਠਾਕੁਰ ਨਾਲ ਰਲਾ ਲਿਆ ਸੀਗਾ ਅਮਰ ਸਿੰਘ, ਯਾਦਵ ਨਾਲ ਚੱਲ ਨਹੀਂ ਸਕਿਆ, ਯਾਦਵਾਂ ਦੇ ਨਾਲ ਮੁਸਲਮਾਨ ਅਟੈਚ ਨੇ, ਕੋਈ ਯਾਦਵ ਗੁਰਮਤ ਦੇ ਨੇੜੇ ਨੇ, ਮੁਸਲਮਾਨ ਵਿਸ਼ਵਾਸ ਆਤਮਾ ਦੇ ਕਰਦੇ ਨੇ, ਦੂਜਿਆਂ ਦੇ ਘਰ ਘਰ ਦੇਖ ਲਿਆ ਉਹਨਾਂ ਨੇ, ਆਤਮ ਨੇੜੇ ਨੇ ਫਿਲੋਸਫੀਕਲੀ ਉਹਨਾਂ ਦੇ ਨਾਲ,
ਬਿਨ ਇੱਕ ਸੱਤ ਸੁਣ ਸੱਤ ਨਿਰਪ ਸੋ ਔਰ ਆਣ ਹਟਕ ਹੈ,
ਜਿਸ ਬਾਤ ਝੂਠ ਆਊਗਾ ਨਾ, ਇੱਥੇ ਵੀ ਝੂਠ ਹੈ, ਦੋਖ ਹੈ ਜੋ ਬ੍ਰਹਮ ਦੇ ਵਿੱਚ, ਗੀਤਾ ਦੇ ਵਿੱਚ ਵੀ, ਕਿਉਂਕਿ ਲੜਾਈ ਤਾਂ ਉਹ ਝੂਠ ਦੀ ਹੋ ਸੀ ਨਾ, ਰਾਜ ਦੀ ਉਹ ਲੜਾਈ ਸੀ ਨਾ, ਰਾਜ ਦੀ ਲੜਾਈ ਤਾਂ ਰਾਜ ਦੀ ਹੋ ਸੀ ਨਾ, ਜਿਸ ਵਕਤ ਇਹ ਵੀ ਨਾ ਇੰਨਾ ਵੀ ਗੀਤਾ ਦਾ ਗਿਆਨ ਵੀ ਆ ਗਿਆ ਨਾ ਸਾਹਮਣੇ ਤੇਰੇ, ਜਿਹੜਾ ਸੱਤ ਹੋਊ ਪੂਰਾ ਸੱਤ ਦਾ ਗਿਆਨ ਜਾਣਦਾ, ਉਹ ਤਾਂ ਬਿਨਾਂ ਉਹਨੂੰ ਕਿਸੇ ਨੇ ਟੋਕਣਾ ਨਹੀਂ ਹੈ,
ਬਿਨ ਇੱਕ ਸੱਤ ਸੁਣ ਸੱਤ ਨਿਰਪ,
ਸੱਚੀ ਗੱਲ ਦੱਸਾਂ ਤੈਨੂੰ, ਰਾਜੇ ਨੂੰ ਕਹਿੰਦੇ ਸੱਤ, ਸੱਤ ਦੇ ਬਿਨਾਂ ਸੱਤ ਸਰੂਪ ਹੈ ਜਿਹੜਾ,
ਸੋ ਔਰ ਆਣ ਹਟਕ ਹੈ,
ਕਿਸੇ ਨੇ ਨਹੀਂ ਰੋਕਣਾ ਵੀ ਇੱਥੇ ਤੇਰੇ 'ਚ ਵੀ ਗਲਤੀ ਹੈ ਬਈ, ਉਹ 'ਚ ਕਮੀ ਨਹੀਂ ਦੱਸਣੀ ਕਿਸੇ ਨੇ, ਗੀਤਾ ਕਿੱਥੇ ਗਲਤ ਹੈ ਕਿੱਥੇ ਜਾ ਕੇ, ਗੀਤਾ 'ਚ ਇਹ ਗੱਲ, ਇਹ ਗੀਤਾ ਦਾ ਵਿਸ਼ਾ ਨਹੀਂ ਹੈ ਕਿ ਆਤਮਾ ਕੀ ਹੈ, ਆਤਮਾ ਅਮਰ ਹੈ ਗੀਤਾ ਦਾ ਵਿਸ਼ਾ ਹੈ, ਇੰਨਾ ਹੀ ਵਿਸ਼ਾ ਸੀ, ਆਤਮਾ ਕੀ ਹੈ ਇਹ ਵਿਸ਼ਾ ਗੀਤਾ ਦਾ ਨਹੀਂ ਹੈ, ਆਤਮਾ ਪੈਦਾ ਕਿੱਥੋਂ ਹੁੰਦੀ ਹੈ ਗੀਤਾ ਦਾ ਵਿਸ਼ਾ ਨਹੀਂ ਹੈ, ਕਿਉਂ ਪੈਦਾ ਹੁੰਦੀ ਹੈ ਗੀਤਾ ਦਾ ਵਿਸ਼ਾ ਨਹੀਂ ਹੈ, ਕਦੋਂ ਤੋਂ ਗਰਭ 'ਚ ਆਇਆ ਇਹ ਗੀਤਾ ਦਾ ਵਿਸ਼ਾ ਨਹੀਂ ਹੈ, ਬ੍ਰਹਮ ਕਦੋਂ ਤੋਂ ਆਇਆ ਗਰਭ 'ਚ ਗੀਤਾ ਦਾ ਵਿਸ਼ਾ ਨਹੀਂ ਹੈ, ਮਾਇਆ ਕਿਵੇਂ ਪੈਦਾ ਹੋਈ ਗੀਤਾ ਦਾ ਵਿਸ਼ਾ ਨਹੀਂ ਹੈ, ਸ੍ਰਿਸ਼ਟੀ ਪੈਦਾ ਕਿਵੇਂ ਹੋਈ ਗੀਤਾ ਦਾ ਵਿਸ਼ਾ ਨਹੀਂ ਹੈ, ਉਹ ਜਿਹੜਾ ਸੱਤ ਪੂਰਾ ਸੱਤ ਸਰੂਪ ਹੈ ਉਹ ਦੱਸੂਗਾ ਵੀ ਇੱਥੇ ਤੱਕ ਗੀਤਾ ਠੀਕ ਹੈ, ਇਦੋਂ ਅੱਗੇ ਪੜ੍ਹਾਈ ਹੋਰ ਹੈ, ਜੋ ਹੈ ਉਹੀ ਪੜ੍ਹਾਈ ਗੀਤਾ ਦੀ, ਪਰ ਇੱਕ ਹੱਦ ਤੱਕ ਹੈ ਨਾ, ਜੇ ਹੁਣ ਕੋਈ ਬੀ ਏ ਕਰ ਗਿਆ ਤਾਂ ਐੱਮ ਏ ਤਾਂ ਉਦੋਂ ਕਹਾਂ ਨਾ, ਫਿਰ ਬੀ ਏ ਤੱਕ ਠੀਕ ਹੈ ਉਹ ਮੰਨਦੇ ਹਾਂ, ਤਾਂ ਐੱਮ ਏ ਤਾਂ ਅੱਗੇ ਹਨ ਫਿਰ ਉੱਤੋਂ, ਐੱਮ ਏ ਦੇ ਬਾਅਦ ਫਿਰ ਪੀ ਐੱਚ ਡੀ ਹੈ ਅੱਗੇ ਹੈ ਵੀ ਇਹ ਤੱਕ ਠੀਕ ਹੈ ਪੜ੍ਹਾਈ ਉਹ ਇਹੀ ਪੜ੍ਹਾਈ ਹੈ ਫਰਕ ਕੋਈ ਨਹੀਂ, ਪਰ ਅਜੇ ਫਾਈਲ ਪੂਰੀ ਨਹੀਂ ਹੋਈ ਅਜੇ ਰਾਹ 'ਚ ਹੈ। ਝੂਠ ਨਿਰਾ ਝੂਠ ਨਹੀਂ ਹੈਗੀ ਤਾਂ ਨਿਰਾ ਝੂਠ ਨਹੀਂ ਹੈਗੀ ਤਾਂ ਉਹਦੇ ਵਿੱਚ ਜੋ ਕਿਤੇ ਝੂਠ ਜਾ ਕੇ ਹੈ, ਕਿਤੇ ਜਾ ਕੇ ਝੂਠ ਹੈ। ਬਾਜਪੁਰ ਪਾਪ ਉਹਨਾਂ ਨੇ ਅੜਾ ਵੀ ਦਿੱਤਾ ਪਿੱਛੋਂ ਆ ਕੇ, ਪਿੱਛੋਂ ਆ ਕੇ ਪੁਨ ਪਾਪ ਨੂੰ ਮੰਨ ਵੀ ਲਿਆ ਉਹਨਾਂ ਨੇ। ਅਸਲ 'ਚ ਕ੍ਰਿਸ਼ਨ ਨੇ ਕਾਹਨੂੰ ਬੋਲੀ, ਜਿਹੜੀ ਕ੍ਰਿਸ਼ਨ ਨੇ ਗੀਤਾ ਬੋਲੀ ਉਹ ਕਾਹਨੂੰ ਸਾਰੀ ਲਿਖੀ ਹੈ, ਖਬਰ ਹੈ ਕਿਹਨੇ ਪਿੱਛੋਂ ਲਿਖੀ ਹੈ ਗੀਤਾ, ਅੱਡ ਅੱਡ ਆਪਣੀ ਆਪਣੀਆਂ ਲਿਖੀ ਫਿਰਦੇ ਨੇ। ਕ੍ਰਿਸ਼ਨ ਤਾਂ ਇਹੀ ਕਹਿੰਦਾ ਹੋਊਗਾ ਜੋ ਵੀ ਆਤਮਾ ਅਮਰ ਹੈ, ਔਰ ਉਸ ਵੇਲੇ ਇੰਨਾ ਹੀ ਵਿਸ਼ਾ ਸੀ ਉਹਨੂੰ ਕਿਹੜਾ ਹੋਰ ਗਿਆਨ ਹੋਊਗਾ, ਪਰ ਜਿੰਨਾ ਗਿਆਨ ਉਸ ਵੇਲੇ ਡਿਸਕਸ ਹੋਣਾ ਸੀ ਕਰ ਲਿਆ, ਰਾਜੀ ਕਰਨਾ ਸੀ ਉਹਨੂੰ ਜੰਗ ਵਾਸਤੇ ਰਾਜੀ ਕਰਤਾ।
ਛਪੈ ਛੰਦ ਰਤ ਤੁਰੰਗ ਸਿੱਤ ਅਸਿੱਤ ਅਸਿੱਤ ਸਿੱਤ ਤੁਝਾ ਬਿਰਾਜਤ।
ਦੇਖੋ ਸਿੱਤ ਔਰ ਅਸਿੱਤ ਦੋਏ ਆ ਗਏ, ਸੱਚ ਔਰ ਝੂਠ,
ਸਿੱਤ ਅਸਿੱਤ ਇਕੱਠੇ,
ਸੱਚ ਔਰ ਝੂਠ ਦਾ ਮਿਸ਼ਰਣ ਹੈ, ਸੱਚ ਵੀ ਹੈ ਝੂਠ ਵੀ ਹੈ। ਇਹ ਕੌਣ ਹੈ? ਜਿਹੜੀ ਬ੍ਰਾਹਮਣੀ ਮੱਤ ਹੈ ਉਹਦੀ ਗੱਲ ਹੈ। ਜਦੋਂ ਉਹਨਾਂ ਨੇ ਪੰਡਿਤ ਨੇ ਵਾਟ ਪਾੜੀ ਹੈ, ਸਾਰਾ ਹੀ ਝੂਠ ਨਹੀਂ ਹੈ। ਇਸ ਕਰਕੇ ਕਿਹਾ ਪੁਰਾਣ, ਹਾਂ ਵੇਦ ਪੁਰਾਣ ਕਹੋ ਮਤ
ਝੂਠੇ
ਝੂਠੇ ਝੂਠਾ ਜੋ ਉਹਨਾਂ ਵਿੱਚ, ਸਾਰਾ ਹੀ ਝੂਠ ਨਹੀਂ ਉਹਦੇ ਵਿੱਚ, ਸਿੱਤ ਹੈ ਅਸਿੱਤ ਹੈ, ਝੂਠ ਵੀ ਹੈ ਸੱਚ ਵੀ ਹੈ।
ਰਥ ਤੁਰੰਗ
ਆਤਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਰੇ। ਅੱਧੀ ਚਨਾਲੀ ਹੈ, ਅੱਧੀ ਸੱਚੀ ਹੈ, ਅੱਧੀ ਸੱਚ ਅੱਧਾ ਝੂਠ। ਆਦਮ ਚਨਾਲੀ ਭਈ ਬ੍ਰਾਹਮਣੀ ਮਤ ਅੱਧ ਤੋਂ ਜਾ ਕੇ ਚਨਾਲੀ ਹੋਈ, ਅੱਧ ਤੱਕ ਠੀਕ ਹੈ। ਪਰਮੇਸ਼ਰ ਇੱਕ ਹੈ, ਆਤਮਾ ਅਮਰ ਹੈ, ਜੰਮਦਾ ਨਹੀਂ ਮਰਦਾ ਨਹੀਂ, ਅੱਖ ਨੂੰ ਨਹੀਂ ਦੀਂਦਾ, ਗੱਲਾਂ ਸਭ ਸੱਚ ਨੇ, ਸੱਚੀਆਂ ਹੀ ਨੇ ਕਹੀਆਂ। ਅੱਗੇ ਜਾ ਕੇ ਜਾਂ ਮੂਰਤੀ ਬਣਾ ਲੈਂਦੇ ਨੇ ਉੱਥੇ ਜਾ ਕੇ ਝੂਠ ਹੈ, ਅੱਗੇ ਜਾ ਕੇ ਜਾਂ ਮੂਰਤੀ ਬਣਾ ਲੈ ਨਹੀਂ ਸਮਝ ਆ ਤਾਂ ਉੱਥੇ ਜਾ ਕੇ ਫਿਰ ਮੂਰਤੀ ਮਾਇਆ ਨਾਲ ਜੋੜ ਦਿੰਦੇ ਨੇ। ਉੱਥੇ ਜਾ ਕੇ ਆ ਜਾਣ ਕੇ ਬਣਾ ਲਿਆ ਵੀ ਗਾਂ ਗਊ ਦੀ ਪੂਛ ਫਾੜਨੀ ਪਊ, ਜਾਂ ਉਹਨਾਂ ਨੇ ਦਾਨਪੁਰ ਵਾਲੀ ਖੇਡ ਬਣਾਉਣੀ ਸੀ, ਜਾਂ ਮਰੇ ਤੋਂ ਬਾਅਦ ਮੁਕਤੀ ਕਿਵੇਂ ਹੋਊ, ਜਾਂ ਉਹਦਾ ਐਂ ਕਰੋ ਮਤਲਬ ਦਾਨ ਕਰਿਆ ਕਰੋ, ਉਹ ਆਪਣੇ ਵਾਸਤੇ ਬਣਾਉਣਾ ਸੀ, ਉੱਥੇ ਆ ਕੇ ਗਲਤੀ, ਉਹ ਝੂਠ। ਇੱਥੇ ਸਿੱਤ ਅਸਿੱਤ ਦੋਏ ਲਫ਼ਜ਼ ਵਰਤੇ,
ਰਥ ਤੁਰੰਗ ਸਿੱਤ,
ਉਹਦੇ ਬਾਅਦ ਬ੍ਰਾਹਮਣੀ ਮੱਤ ਆ ਗਈ ਨਾ ਥੱਲੇ, ਕ੍ਰਿਸ਼ਨ ਦੇ ਬਾਅਦ ਬ੍ਰਾਹਮਣੀ ਮੱਤ ਹੀ ਹੈ ਆਈ ਹੋਈ। ਅੱਜ ਸਾਡੇ ਕੋਲ ਕੀ, ਅੱਜ ਬ੍ਰਾਹਮਣੀ ਮੱਤ ਹੈ, ਯਾਨੀ ਉੱਥੋਂ ਲੈ ਕੇ ਇੱਥੇ ਤੱਕ ਜੋੜਤਾ। ਅੱਜ ਤੱਕ ਰਾਮਚੰਦਰ ਤੋਂ ਸ਼ੁਰੂ ਕਰਿਆ, ਕ੍ਰਿਸ਼ਨ ਆ ਗਿਆ, ਕ੍ਰਿਸ਼ਨ ਤੋਂ ਬਾਅਦ ਹੁਣ ਹੁਣ ਵਾਲੀ ਮੱਤ ਆ ਗਈ ਜੋ ਸਾਡੇ ਕੋਲ ਹੈ, ਚੱਲਦੀ ਹੈ, ਚੱਲਦੀ ਸੀ ਉਸ ਵੇਲੇ ਵੀ। ਹਾਂ
ਅਸਿੱਤ ਸਿੱਤ ਤੁਝਾ ਬਿਰਾਜਤ,
ਇਹੋ ਜਿਹਾ ਕੁਛ ਕੁਰਬਾਨੀ ਜਾ ਸਿੱਤ ਔਰ ਅਸਿੱਤ। ਹੁਣ ਸਾਡੇ ਟੀਕਿਆਂ 'ਚ ਵੀ ਝੂਠ ਔਰ ਸੱਚ ਦਾ ਮਿਸ਼ਰਣ ਹੈ, ਇਵੇਂ ਹੀ ਵੇਦ ਨਾ ਹੋਇਆ ਸੀ, ਇਵੇਂ ਅਸੀਂ ਕਰਤਾ। ਉਹ ਵੇਦ ਪੜ੍ਹੇ ਸੀ ਪੰਡਿਤ ਜਿਹਨਾਂ ਨੇ ਅਰਥ ਕੀਤੇ ਨੇ ਸਿੱਤ ਔਰ ਅਸਿੱਤ ਦੇ, ਜਿਹਨੇ ਅਰਥ ਕੀਤੇ ਨੇ ਵੇਦਾਂ ਦੇ ਹੀ ਪੜ੍ਹੇ ਹੋਏ ਤੇ, ਕਾਸ਼ੀ ਦੇ ਹੀ ਪੜ੍ਹੇ ਹੋਏ ਤੇ। ਕਾਸ਼ੀ ਦੀ ਮੱਤ 'ਚ ਸਿੱਤ ਔਰ ਅਸਿੱਤ ਹੈ, ਅੱਧਾ ਝੂਠ ਅੱਧਾ ਸੱਚ ਹੈ, ਸੱਚ ਝੂਠ ਦੋਨੇ ਮਿਕਸਚਰ ਨੇ। ਜਾਂ ਤਾਂ ਉਹਨਾਂ ਨੂੰ ਸੱਚ ਔਰ ਖੋਟੇ ਖਰੇ ਦੀ ਪਛਾਣ ਹੈ ਨਹੀਂ, ਐਂ ਕਹਿ ਲਓ। ਦੇਖੋ ਨਾ ਆਪਣੇ ਕੋਲ 500 ਦੇ ਨੋਟ ਨੇ, 4 ਨੋਟ ਵੀ ਜਾਲੀ ਨੇ, ਆਪਾਂ ਨੂੰ ਤਾਂ ਪਤਾ ਨਹੀਂ ਕਿਹੜਾ ਜਾਲੀ ਹੈ। ਪਛਾਣੂ ਤਾਂ ਉਹੀ ਜਦ ਬੈਂਕ 'ਚ ਲੈ ਕੇ ਜਾਵਾਂਗੇ ਜਿਹਨੂੰ ਸਮਝ, ਆਪਾਂ ਤਾਂ ਜੇ ਸਮਝ ਆਉਂਦੀ ਆਪਾਂ ਲੈਂਦੇ ਕਿਉਂ, ਪਬਲਿਕ ਨੂੰ ਨਹੀਂ ਪਛਾਣ ਸੱਚ ਔਰ ਝੂਠ ਦੀ, ਪਰ ਜਾਣਕਾਰ ਨੂੰ ਪਛਾਣ ਹੁੰਦੀ ਹੈ। ਹੁਣ ਜਿਹਨੂੰ ਪਛਾਣ ਕੱਢ ਦਿੰਦਾ ਵੀ ਆਹ ਦਾ ਨੋਟ ਵੀ ਜਾਲੀ ਹੈ, ਚਾਹੇ ਨਵਾਂ ਹੋਵੇ, ਪਰ ਉਹਨੂੰ ਪਤਾ, ਪਤੇ ਵਾਲਾ ਦੱਸਦਾ ਹੁੰਦਾ ਵੀ ਝੂਠ ਕੀ ਹੈ ਸੱਚ ਕੀ ਹੈ। ਸੱਚ ਹੀ ਦੁਨੀਆਂ ਨੂੰ ਮਿਲੇ, ਸੱਚੀ ਹੀ ਕਰੰਸੀ ਹੋਵੇ ਸਾਰਿਆਂ ਕੋਲ, ਇਹ ਚੰਗੀ ਗੱਲ ਹੈ। ਹੁਣ ਸੋਨਾ ਸੋਨਾ ਲੈ ਕੇ ਉਹ ਰੱਖ ਲਵੇ ਵਿਚਾਰਾ, ਉਹ ਗਾਹਾਂ ਦੇਖੇ ਵੀ ਇਹ ਤਾਂ ਭਾਈ ਅੱਧਾ ਇਹ 'ਚ ਖੋਟ ਹੈ, ਕਿੰਨੀ ਉਹਨੂੰ ਸੱਟ ਵੱਜੂ ਗਾਹਾਂ 'ਚ। ਲੈ ਕੇ ਰੱਖਿਆ ਹੋਵੇ ਉਹਦਾ ਜਾਂ ਕੰਮ ਉਹ ਵੇਚਣ ਜਾਊਗਾ ਕਿਤੇ, ਉਹਨੂੰ ਲੋੜ ਪਊਗੀ, ਉਹ ਤਾਂ ਅੱਧੇ ਪੈਸੇ ਰਹਿ ਜਾਣਗੇ ਉਹਦੇ ਜੇ ਖੋਟ ਹੋਵੇ, ਨਾ ਪਛਾਣ ਹੋਵੇ। ਇਸ ਕਰਕੇ ਧਰਮ ਦੇ ਵਿੱਚ ਵੀ ਜੇ ਸਾਨੂੰ ਗਲਤ ਫਹਿਮੀ ਨਾਲ ਅਸੀਂ ਉਹਨੂੰ ਮੰਨ ਬੈਠੇ ਹਾਂ ਜੀ ਝੂਠ ਹੈ, ਉਹ ਸਾਨੂੰ ਕਹਾਂ ਜਾ ਕੇ ਨੁਕਸਾਨ ਹੈ। ਖੋਟੇ ਖਰੇ ਦੀ ਜਿੱਥੇ ਪਛਾਣ ਹੈ, ਉਹਨਾਂ ਨੇ ਖੋਟੇ ਸਿੱਟਕੇ ਨੇ ਬਾਹਰ ਬਾਹਰ, ਖੋਟੇ ਨੋਟ ਤਾਂ ਤੁਹਾਨੂੰ ਕਹਿੰਦੇ ਵੀ ਲੈ ਜਾਓ ਕੱਲ੍ਹ ਨੂੰ ਭਾਈ ਬੈਂਕ ਵਾਲੇ, ਇਹ ਤਾਂ ਹੋਰ ਦੇ ਦਿਓ ਨਹੀਂ ਅਸੀਂ ਘੱਟ ਜਮ੍ਹਾਂ ਕਰ ਲੈਂਦੇ ਨੇ।
ਅਸਿੱਤ ਸਿੱਤ ਹੈ ਵਸਤਰ,
ਅਸਿੱਤ ਸਿੱਤ ਹੈ ਵਸਤਰ, ਉਹੀ ਵਸਤਰ
ਸੱਚ ਝੂਠ ਵਾਲੇ,
ਸੱਚ ਝੂਠ ਵਾਲੇ
ਮੁੱਚਰ।
ਇਹ ਵੀ ਮੰਨਦਾ ਵੀ ਆਤਮਾ ਹੁੰਦੀ ਹੈ, ਦੇਖੋ ਉਹੀ ਗੱਲ ਹੈ ਨਾ, ਇਹ ਮੰਨਦਾ ਵੀ ਆਤਮਾ ਹੁੰਦੀ ਹੈ, ਪੰਡਿਤ ਕਿਹੜਾ ਕਹਿੰਦਾ ਆਤਮਾ ਨਹੀਂ ਹੁੰਦੀ, ਪੰਡਿਤ ਕਿਹੜਾ ਮੰਨਦਾ ਨਹੀਂ ਵੀ ਆਤਮਾ ਅਮਰ ਹੈ, ਸਰੀਰ ਨੂੰ ਕੱਪੜਾ ਵੀ ਮੰਨਦੇ ਨੇ, ਉਹ ਇਹਦਾ ਜੀ ਚੋਲਾ, ਚੋਲਾ ਛੱਡ ਲੈ, ਹੁਣ ਸਾਰੇ ਆਪਾਂ ਕਹਿੰਦੇ ਨਹੀਂ ਚੋਲਾ ਛੱਡ ਗਏ, ਅਸੰਤ ਨਹੀਂ ਕਹਿੰਦੇ ਚੋਲਾ ਛੱਡ ਗਏ, ਚੋਲਾ ਕੀ ਹੁੰਦਾ, ਚੋਲਾ ਕੱਪੜਾ ਹੀ ਹੁੰਦਾ, ਉਹ ਜਾਂ ਚੋਲਾ ਛੱਡ ਗਏ ਤਾਂ ਚੋਲਾ ਕੱਪੜਾ, ਜਿਹੜੇ ਛੱਡ ਗਏ ਉਹ ਚੋਲਾ,
ਜਿਹੜੇ
ਛੱਡ ਗਏ ਉਹ ਚੋਲਾ, ਸਰੀਰ ਛੱਡ ਗਏ ਸਰੀਰ ਚੋਲਾ, ਮੰਨ ਵੀ ਲਿਆ,
ਜਿਹੜੇ ਗਏ
ਆਤਮਾ ਸੀ। ਅੱਛਾ ਜਦ ਮੂਰਤੀ ਬਣਾਉਂਦੇ ਨੇ ਪਤੰਦਰ ਫਿਰ ਸਰੀਰ ਦੀ ਬਣਾ ਲੈਂਦੇ ਨੇ, ਫੋਟੋ ਫਿਰ ਸਰੀਰ ਦੀ, ਇਹ ਸਿੱਤਾ ਸਿੱਤ ਫਸੇ ਹੋਏ ਨੇ,
ਨਿਰਕ
ਰੱਖਦੇ ਨੇ ਭੋਗ ਤੇ ਫਿਰ ਉਹ ਚੋਲੇ ਦੀ ਉਹ ਰੱਖ ਲੈਂਦੇ ਨੇ, ਜਿਹੜਾ ਛੱਡ ਕੇ ਉਹਦੀ ਫੋਟੋ ਰੱਖ ਲਈ, ਜਿਹੜਾ ਛੱਡ ਕੇ ਉਹਦੀ ਸਮਾਧ ਬਣਾ ਲਈ, ਆਤਮਾ ਦੀ ਮੂਰਤੀ ਬਣਦੀ ਨਹੀਂ, ਇੱਥੇ ਫਸੇ ਹੋਏ ਨੇ ਸਿੱਤ ਦੇ ਵਿੱਚ ਫਸੇ ਹੋਏ ਨੇ, ਵੀ ਨਾ ਬਣਾਓ ਮੂਰਤੀ ਸਰਦਾ ਨਹੀਂ, ਜੇ ਉਹ ਮੂਰਤੀ ਨਹੀਂ ਬਣਾਉਂਦੇ ਫਿਰ ਰੋਟੀ ਕਿੱਥੋਂ ਖਾਣ, ਚਲਾਵਾ ਕਿੱਥੋਂ ਆਵੇ, ਬੈਠਣ ਕਿੱਥੇ, ਕਾਹਦੇ ਆਸਰੇ ਬੈਠਣ, ਉਹ ਮਿੱਟੀ ਦੇ ਆਸਰੇ ਬਹਿ ਜਾਂਦੇ ਨੇ, ਉੱਥੇ ਕੱਲ ਲੋਕ ਆਈ ਜਾਂਦੇ ਨੇ, ਉਹ ਚੱਲ ਉਹਨਾਂ ਦੀ ਉਹ ਐਂ ਤਾਂ ਨਹੀਂ ਕਰਦੇ ਵੀ ਉਹਨਾਂ ਨੇ ਇਹ ਅਵਸਥਾ ਕਿਵੇਂ ਪ੍ਰਾਪਤ ਕੀਤੀ, ਇਹ ਗੱਲ ਛੱਡ ਕੇ ਉਹਨਾਂ ਦੀ ਜ਼ਿੰਦਗੀ ਬਾਰੇ ਕੋਈ ਨਾ ਕੋਈ ਕਹਾਣੀ ਸੁਣਾ ਦਿੰਦੇ ਨੇ, ਉੱਥੇ ਚੱਲ ਇੰਨੇ ਚ ਉਹ ਬੈਠ ਕੇ ਵਿਚਾਰੇ ਮੁੜ ਜਾਂਦੇ ਨੇ, ਕੋਈ ਚੜਾਵਾ ਚੜੂਵਾ ਜੋ ਕੋਈ ਲਿਆਉਂਦਾ ਉਹਨਾਂ ਦਾ ਗੁਜ਼ਾਰਾ ਚੱਲੀ ਜਾਂਦਾ, ਦੁਕਾਨਦਾਰੀ ਹੈ। ਜੇ ਤਾਂ ਤੁਸੀਂ ਜਾਓਗੇ ਗੁਰਦੁਆਰੇ ਤੁਹਾਨੂੰ ਸਾਖੀ ਸੁਣਾ ਦੇਣਗੇ ਗੁਰਦੁਆਰੇ ਦੀ, ਉਹ ਤੁਸੀਂ ਗੁਰਬਾਣੀ ਸੁਣਾਓ, ਕੋਈ ਰੱਖਿਆ ਗੁਰੂ ਗ੍ਰੰਥ ਸਾਹਿਬ ਫਿਰ ਕਾਸ ਨੂੰ ਰੱਖਿਆ ਇੱਥੇ, ਇਹ ਕਾਹਦੇ ਰੱਖਿਆ, ਉਹ ਜਿਹੜੀ ਚੀਜ਼ ਰੱਖੀ ਆ ਉਹਦੀ ਸਿੱਖਿਆ ਨਹੀਂ ਦੇਣੀ, ਜਿਹਦੀ ਲੋੜ ਨਹੀਂ ਉਹ ਸਾਖੀਆਂ ਸੁਣਾਈ ਜਾਂਦੇ, ਇਹੋ ਜਿਹਾ ਕੁਛ।
ਨਿਰਖ ਸੁਰ ਨਰ ਮੁਨੀ ਲਾਜਤ,
ਨਿਰਖ ਸੁਰ ਨਰ ਮੁਨੀ ਲਾਜਤ, ਜਿਹੜੇ ਸੁਰ ਨਾਲ ਮੁਨ ਨੇ ਜਦ ਉਹ ਨਿਰਖਦੇ ਨੇ ਇਹਨਾਂ ਨੂੰ ਵਿਚਾਰਦੇ ਨੇ ਫਿਰ ਸ਼ਰਮ ਆਉਂਦੀ ਹੈ ਉਹਨਾਂ ਨੂੰ। ਨਿਰਖ ਦੇਖੋ ਨਿਰਖ ਹੈ, ਜੇ ਕੋਈ ਨਿਰਖ ਕਰਦਾ ਗੱਲ ਦਾ, ਜਿਹੜਾ ਨਿਰਖ ਕਰਦਾ ਸੁਰ ਨਾਲ ਮੁਨ ਜਨ ਚੋਂ, ਉਹਨੂੰ ਸ਼ਰਮ ਆਉਂਦੀ ਵੀ ਇਹ ਧਰਮ ਵਾਲੇ ਕਰਦੇ ਕੀ ਨੇ, ਉਹ ਕਰਨਾ ਕੀ ਚਾਹੀਦਾ, ਕਰਦੇ ਤੁਸੀਂ ਕੀ ਹੋ, ਇੱਕ ਪਾਸੇ ਤੁਸੀਂ ਚੋਲਾ ਕਹੀ ਜਾਂਦੇ ਹੋ, ਇੱਕ ਪਾਸੇ ਉਹਦੀ ਉਹ ਤੁਸੀਂ ਫੋਟੋ ਬਣਾਈ ਬੈਠੇ ਹੋ, ਉਹਨੂੰ ਪੂਜੀ ਜਾਂਦੇ ਹੋ, ਧੂਫ ਬੱਤੀ ਉਹਦੀ ਉਹ ਕਰੀ ਜਾਂਦੇ ਹੋ, ਕੱਪੜੇ ਦੀ ਕਾਹਦੇ ਕਰਦੇ ਹੋ ਧੂਫ ਬੱਤੀ, ਮਾਲਕ ਦੀ ਕਿਉਂ ਨਹੀਂ ਕਰਦੇ ਜਿਹਦਾ ਕੱਪੜਾ, ਉਹ ਜਿਹੜੇ ਵਿਚਾਰਵਾਨ ਆਦਮੀ ਨੇ ਆਖਿਰ ਸੁਰ ਨਾਲ ਮੁਨ ਜਾਣ ਜੋ ਜਾਣੇ ਨੇ ਵਿਚਾਰਵਾਨ ਵੀ, ਵਿਚਾਰ ਇੱਥੋਂ ਹੀ ਆਊਗਾ ਪਹਿਲੀ ਸਟੇਜ ਦੇ ਵਿੱਚ, ਜਿੱਥੇ ਹੋਊਗਾ ਉੱਥੋਂ ਹੀ ਕਹਾਂ ਵਧੂਗਾ, ਪ੍ਰਾਇਮਰੀ ਸਕੂਲ 'ਚੋਂ ਹੀ ਕਾਲਜ ਜਾਣਗੇ, ਪ੍ਰਾਇਮਰੀ ਸਕੂਲ ਤਾਂ ਪੜ੍ਹ ਕੇ ਆਉਣਾ ਹੀ ਪਊ ਤੁਹਾਨੂੰ। ਜਿਹੜੇ ਵਿਚਾਰਵਾਨ ਹੋ ਜਾਂਦੇ ਨੇ, ਖੋਜੀ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਸ਼ਰਮ ਆਉਣ ਲੱਗਦੀ।
ਅਸਿੱਤ ਸੇਤ ਸਾਰਥੀ, ਅਸਿੱਤ ਸੇਤ ਛਕਿਓ ਰਥਾਂਬਰ,
ਅਸਿੱਤ ਸੇਤ ਸਾਰਥੀ, ਉਹਦਾ ਸਾਰਥੀ ਹੈ ਜਿਹੜਾ ਵਿਚਾਰਾ ਪ੍ਰਚਾਰਕ ਹੈ, ਪ੍ਰਚਾਰਕ ਸਾਰਥੀ ਹੁੰਦੇ ਨੇ, ਸਾਡੇ ਸਾਰਥੀ ਕੌਣ ਨੇ, ਪ੍ਰਚਾਰਕ, ਉਹਦੇ ਰਾਹ ਦੇ ਵਿੱਚ ਲਈ ਜਾਂਦੇ ਨੇ ਤੁਹਾਨੂੰ ਡਰਾਈਵ ਕਰਕੇ, ਸਾਰਥੀ ਉਹੀ ਨੇ, ਪ੍ਰਚਾਰਕ ਨੇ, ਉਹ ਵੀ ਬਸ ਇਹੋ ਜਿਹਾ ਹੀ, ਅੱਧੀਆਂ ਗੱਲਾਂ ਸੱਚੀਆਂ, ਅੱਧੀਆਂ ਝੂਠੀਆਂ।
ਅਸਿੱਤ ਸੇਤ ਛਕਿਓ ਰਥਾਂਬਰ,
ਜਿਹੜੇ ਰਥਾਂਬਰ ਨੇ ਉਹ ਵੀ ਅਸਿੱਤ, ਜਿਹੜੇ ਉਦੋਂ ਵੱਡੇ ਨੇ, ਦੇਖੋ ਇੱਕ ਛੋਟੇ ਪ੍ਰਚਾਰਕ ਹੁੰਦੇ ਨੇ, ਇੱਕ ਜਿਵੇਂ ਇੱਕ ਬ੍ਰਾਹਮਣ ਹੈ, ਬ੍ਰਾਹਮਣ ਗੁਰੂ ਹੈ, ਜਾਂ ਇੱਕ ਪੰਡਾ ਹੁੰਦਾ, ਕਹੋ ਪੰਡਿਆਂ ਨਾਲ ਜ਼ਿਆਦਾ ਗੱਲ ਕੀਤੀ ਹੋਈ ਹੈ ਉਹਨਾਂ ਦੀ, ਪੰਡੇ ਜਿਹੜੇ ਨੇ ਨਾ ਅਸਲ 'ਚ ਉਹ ਗੁਰੂ ਹੁੰਦੇ ਨੇ ਵੱਡੇ, ਇਹ ਪੰਡਿਤ ਜਿਹੜੇ ਹੁੰਦੇ ਨੇ ਪਿੰਡਾਂ ਦੇ, ਇਹ ਤਾਂ ਉਹਨਾਂ ਦੇ ਏਜੰਟੇ ਹੁੰਦੇ ਨੇ, ਜਿਵੇਂ ਮੰਜੀਆਂ ਥਾਪੀਆਂ ਸੀ ਆਪਣੇ, ਹਾਂ ਉਹ ਜਿਹੜੇ ਗਾਹਾਂ ਬੈਠੇ ਨੇ ਦੋ, ਉਹ ਵੀ ਸਿੱਤ ਸੇਤੇ ਨੇ।
ਸੁਵਰਨ ਕਿੰਕਣੀ ਕੇਸ ਜਣਕ ਦੂਸਰ ਦੇਵੇ ਸੁਰ,
ਹਾਂ ਸਵਰਨ ਕਿੰਕਣੀ, ਸਵਰਨ ਦੀਆਂ ਤਾਰਾਂ ਜਿਹੜੀਆਂ ਹੋਈਆਂ ਨੇ ਕੇਸਾਂ ਦੇ ਵਿੱਚ,
ਸਵਰਨ ਕਿੰਕਣੀ ਕੇਸ,
ਹਾਂ ਕੇਸ,
ਜਣਕ ਦੂਸਰ ਦੇਵੇ ਸੁਰ,
ਐਂ ਸਮਝ ਲਓ ਵੀ ਦੂਜਾ ਇੰਦਰ ਹੈ, ਇਹੋ ਜਿਹੇ ਗਾਹਾਂ ਜਿਹੜੇ ਹੁੰਦੇ ਨੇ ਉਹਨਾਂ ਦੇ
ਰਥਾਂਬਰ ਨੇ ਜਿਹੜੇ
ਹਾਂ ਜਿਹੜੇ ਗਾਹਾਂ ਇਹਨਾਂ ਦੇ ਵੀ ਨੇ ਨਾ ਇਹਨਾਂ ਦੇ ਜਿਹੜੇ ਦੱਤਾਤਰੇ ਦੇ ਸੀ ਪਿੱਛੇ ਉਹ ਰਥਾਂਬਰ ਹੁੰਦੇ ਨੇ ਜਿਹੜੇ ਗਾਹਾਂ ਗੁਰੂ ਹੋਣ ਹੈੱਡ ਜਿਵੇਂ ਨਾਮਧਾਰੀਆਂ ਦਾ ਹੈੱਡ ਸੀ ਹੁਣ ਜਾਂ ਹੋਰ ਬੜੇ ਹੈੱਡ ਹੁੰਦੇ ਨੇ ਉੱਥੇ ਮਾਇਆ ਹੀ ਮਾਇਆ ਜੋ ਮਰਜ਼ੀ ਕਰੀ ਜਾਣ ਮਾਇਆ ਦੇ ਦੋ
ਇਹ ਛਬੀ ਪ੍ਰਭਾਵ ਮਿੱਥਿਆ ਸੁਭੱਟ ਅਤਿ ਬਲਿਸ਼ਟ ਤੈਂ ਕਹਿ ਕਹਿਓ
ਇਹ ਸਭ ਮਿੱਥਿਆ
ਛਬੀ ਪ੍ਰਭਾਵ ਮਿੱਥਿਆ ਸੁਭੱਟ
ਮਿੱਥਿਆ ਕੀ ਹੈ ਮਿੱਥਿਆ ਤਨ ਤਨ ਕੁਟੰਬ ਸਵਾਇਆ ਮਿੱਥਿਆ ਹੋਮੇ ਮਮਤਾ ਮਾਇਆ ਮਿੱਥਿਆ ਰਾਜ ਜੋਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਬਸ ਮਿੱਥਿਆ ਦਾ ਹੀ ਪ੍ਰਚਾਰ ਹੈ ਫਿਰ ਬੁੱਝੇ ਮਿੱਥਿਆ ਸਭ ਪਏ ਜਿਹੜੇ ਬੁੱਝ ਲਈ ਉਹ ਕਹਿੰਦੇ ਮਿੱਥਿਆ ਇਹ ਕੀ ਕਰਦੇ ਨੇ ਉਹ ਮਿੱਥਿਆ ਦਾ ਹੀ ਪ੍ਰਚਾਰ ਕਰਦੇ ਨੇ ਅਕਾਲ ਤਖਤ ਤੋਂ ਹੈੱਡ ਆਫਿਸ ਤੋਂ ਮਿੱਥਿਆ ਦਾ ਹੀ ਪ੍ਰਚਾਰ ਆ ਰਿਹਾ ਮੱਕੇ ਤੋਂ ਕੁਫਰ ਦਾ ਹੀ ਪ੍ਰਚਾਰ ਆ ਰਿਹਾ ਆਹ ਉੱਥੇ ਵੀ ਹੋ ਰਿਹਾ ਅੱਜ ਸਾਡੇ ਘਰ ਹੋ ਰਿਹਾ ਐਂ ਹੋ ਜਾਂਦਾ ਹੁੰਦਾ ਉਹ ਕਹਿੰਦੇ ਨੇ ਦਸਮ ਪਾਤਸ਼ਾਹ ਫਿਰ ਕੀ ਹੈ ਜੇ ਥੱਲੇ ਵਾਲੇ ਮਿੱਥਿਆ ਪ੍ਰਚਾਰ ਕਰਦੇ ਨੇ ਹੈੱਡ ਆਫਿਸ ਦੇ ਵੀ ਮਿੱਥਿਆ ਹੀ ਹੈ
ਰਥਾਂਬਰ
ਜੇ ਥੱਲੇ ਜੇ ਹੈੱਡ ਆਫਿਸ 'ਤੇ ਠੀਕ ਹੋਵੇ ਥੱਲੇ ਮਿੱਥਿਆ ਪ੍ਰਚਾਰ ਕਿਵੇਂ ਕਰ ਤੂੰ ਜਦ ਸੱਦ ਲੈਣਗੇ ਜਦੇ ਬੁਲਾ ਲੈਣਗੇ ਕੀ ਕਰਦਾ ਹੈ ਸ਼ਿਕਾਇਤ ਜਦੇ ਹੋ ਜੂਗੀ ਜੇ ਉੱਤੇ ਮਿੱਥਿਆ ਦਾ ਪ੍ਰਚਾਰ ਹੈ ਥੱਲੇ ਤਾਂ ਹੋਊਗਾ ਜੇ ਰਾਜਾ ਕਰਪਟ ਹੈ ਕਰਪਸ਼ਨ ਥੱਲੇ ਤਾਂ ਹੋਊਗੀ ਜਥਾ ਰਾਜਾ ਰਥਾ ਪ੍ਰਜਾ ਰਥੰਬਰ ਹੈ ਜਿਹੜਾ ਰਥ ਦੇ ਉੱਤੇ ਜਿਹੜਾ ਜਿਹਦੀ ਛਤਰ ਛਾਇਆ ਹੈ ਉਹ ਵੀ ਆਰਕਾਂ ਦੇ ਉੱਤੇ ਜਿਹਦੀ ਛਤਰ ਛਾਇਆ ਹੈ
ਉਹ ਵੀ
ਉਹ ਆਪ ਇਹ ਕੰਮ ਕਰ ਰਿਹਾ ਅਸਲ 'ਚ ਥੱਲੇ ਪ੍ਰਚਾਰ ਤਾਂ ਇਹੋ ਜਿਹਾ ਹੋ ਰਿਹਾ ਇੱਦਾਂ ਹੀ ਹੁੰਦਾ ਧਰਮ ਕੋਈ ਹੋਵੇ ਇੱਥੇ ਆਇਆ ਧਰਮ ਫੇਲ ਹੋ ਗਿਆ ਸੱਚਾ ਧਰਮ ਵੀ ਇੱਥੇ ਫੇਲ ਹੋ ਜਾਂਦਾ ਆ ਕੇ ਝੂਠਾ ਤਾਂ ਚਲੋ ਇਹ ਰਾਹ ਚੱਲਦਾ ਹੀ ਨਹੀਂ ਹੁੰਦਾ ਉਹ ਤਾਂ ਪਹਿਲਾਂ ਦੇ ਫੇਲ ਹੁੰਦਾ ਜਿਹੜਾ ਸੱਚਾ ਧਰਮ ਆ ਉਹ ਵੀ ਇੱਥੇ ਆ ਕੇ ਫੇਲ ਹੋ ਜਾਂਦਾ ਉਹ ਤਾਂ ਉਹ ਹੈ ਬਈ ਚਾਰ ਸੜਾਈਆਂ ਸਵਾਟਰ ਬੁਣ ਲਿਆ ਚਾਰ ਦੇੜ ਲਈਆਂ ਚਾਰ ਫਿਰ ਬੁਣ ਲਿਆ ਫਿਰ ਦੇੜ ਲਈਆਂ ਉਹ ਤਾਂ ਇਹ ਗੱਲ ਸਵੇਰ ਵੇਲੇ ਗੁਰਬਾਣੀ ਸੁਣਾਤੀ ਗੁਰਬਾਣੀ ਦੇ ਵੀ ਅਰਥ ਠੀਕ ਨਹੀਂ ਸੁਣਾਏ ਸ਼ਾਮ ਨੂੰ ਕਥਾ ਸੁਣਾਤੀ ਉਹ ਜਿੰਨਾ ਸਵੇਰੇ ਸਵਾਟਰ ਬੁਣਿਆ ਉਹਨਾਂ ਸ਼ਾਮ ਨੂੰ ਦੇੜਤਾ ਸ਼ਾਮ ਨੂੰ ਮਾਇਆ ਨਾਲ ਜੋੜਤੇ ਪਿਓਰ ਨਾਲੇ ਸੂਰਜ ਪ੍ਰਕਾਸ਼ ਨਾਲ ਜੋੜਤੇ ਅਤੇ ਸੰਗਤ ਕਿੱਥੇ ਖੜੀ ਹੈ ਉੱਥੇ ਜੇ ਉਹ ਕਹਿੰਦੇ ਨੇ ਵੀ ਹਿੰਦੂਏ ਨੇ ਫਿਰ ਟੱਪਦੇ ਨੇ ਟੱਪਦੇ ਕਰਦੇ ਹੋ ਕਿਉਂ ਟੱਪਦੇ ਹੋ ਕਿਹੜਾ ਕੰਮ ਹੈ ਹਿੰਦੂਆਂ ਵਾਲਾ ਜਿਹੜਾ ਤੁਸੀਂ ਨਹੀਂ ਕਰਦੇ ਉਹ ਦੱਸੋ ਵੀ ਆਹ ਕੰਮ ਅਸੀਂ ਨਹੀਂ ਕਰਦੇ ਕੇਸ ਰੱਖਣੇ ਦਾੜੀ ਰੱਖਣੀ ਸਿੱਖੀ ਨਾਲ ਤਾਂ ਕੋਈ ਮਤਲਬ ਨਹੀਂ ਹੈ ਅੱਗੇ ਸਾਰੇ ਪੰਡਤ ਰੱਖਦ ਬ੍ਰਾਹਮਣ ਰੱਖਦੇ ਹੀ ਸੀ ਜੇ ਹੁਣ ਰੱਖ ਲੈਣ ਸਾਰੇ ਭਲਾ ਰਾਸ਼ਟਰੀ ਸਿੱਖ ਸੰਗਤ ਨੇ ਰੱਖ ਲਏ ਉਹਨੂੰ ਤੁਸੀਂ ਕਹਿੰਦੇ ਹੋ ਸਿੱਖ ਨਹੀਂ ਕਿਉਂ ਉਹ ਕਹਤੇ ਨਹੀਂ ਸਿੱਖ ਤੁਸੀਂ ਕਹਤੇ ਹੋ ਕਿਉਂ ਨਹੀਂ ਆਚਰਣ ਦੱਸੋ ਤੁਹਾਡਾ ਉਹਨਾਂ ਨੂੰ ਜੇ ਚੰਗਾ ਆਚਰਣ ਦੀ ਗੱਲ ਕਰੋ ਆਚਰਣ ਉਹਨਾਂ ਦਾ ਇੰਨਾ ਮਾੜਾ ਨਹੀਂ ਜਾਣਾ ਤੁਹਾਡਾ ਉਹ ਸਿੱਖ ਜੇ ਸਿੱਖ ਕਹਾਉਂਦੇ ਨੇ ਅੱਜ ਉਹ ਗੋਲਕ ਨਾਲ ਨੂੰ ਨਹੀਂ ਲੜਦੇ ਗੋਲਕ ਵਾਸਤੇ ਤਾਂ ਨਹੀਂ ਲੜਦੇ ਅਜੋ ਕੱਲ੍ਹ ਨੂੰ ਲੜਨਗੇ ਨਹੀਂ ਲੜਨਗੇ ਅਲੱਗ ਅੱਜ ਤਾਂ ਨਹੀਂ ਨਾ ਲੜਦੇ ਉਹ ਜੇ ਗੁਰਦੁਆਰੇ ਆਉਣਗੇ ਮੱਥਾ ਟੇਕ ਜਾਣਗੇ ਜੇ ਬਾਣੀ ਪੜ੍ਹਦੇ ਨੇ ਕੀ ਮਾੜਾ ਕਰਦੇ ਨੇ ਬਾਣੀ ਥੋੜ੍ਹਾ ਠੇਕਾ ਲੈ ਕੋਈ ਪੜ੍ਹੇ ਬਾਣੀ ਬਾਣੀ ਕੋਈ ਪੜ੍ਹੇ ਦੁਨੀਆ ਮੁਸਲਮਾਨ ਪੜ੍ਹ ਲੈਣ ਚਾਹੇ ਕੋਈ ਮਾੜੀ ਗੱਲ ਹੈ ਸਾਨੂੰ ਨਾਚ ਕੀ ਹੈ ਅਸੀਂ ਤਾਂ ਕਹਿੰਦੇ ਹਾਂ ਦੁਨੀਆ ਪੜ੍ਹੇ ਗੁਰਬਾਣੀ ਪੜ੍ਹਾਉਣਾ ਸਾਡਾ ਸਮਾਂ ਫਰਜ਼ ਹੈ ਹੋਰ ਦੁਨੀਆ ਪੜ੍ਹੇ ਅੰਗਰੇਜ਼ੀ 'ਚ ਵੀ ਅਸੀਂ ਉਹਨਾਂ ਨੂੰ ਪੜ੍ਹਾਈਏ ਸਮਝਾਈਏ ਪੰਜਾਬੀ ਪੜ੍ਹਾਈਏ
ਇਹ ਛਬੀ ਪ੍ਰਭਾਵ ਮਿੱਥਿਆ ਸੁਭੱਟ
ਇਹ ਮਿੱਥਿਆ ਹੈ ਇਹਨੂੰ ਇਹ ਦੇਖੋ ਜਦੋਂ ਅੱਧਾ ਸੱਚ ਅੱਧਾ ਝੂਠ ਰਹਿ ਜੂ ਗਾਹਾਂ ਮਿੱਥਿਆ ਪ੍ਰਚਾਰ ਹੋਊ ਫਿਰ ਮਿੱਥਿਆ ਨਾਲ ਜੁੜ ਜਾਣਗੇ ਜਾ ਕੇ ਅਸੀਂ ਸਭ ਕੁਛ ਮਿੱਥਿਆ ਹੋਜੂ ਪਰ ਬਿਨ ਬੁੱਝੇ ਮਿੱਥਿਆ ਸਭ ਪਏ ਜਿਹੜਾ ਬੁੱਝ ਲੂ ਸਭ ਮਿੱਥੇ ਉਹ ਤਾਂ ਬੱਝੂਗਾ ਉਹ ਤਾਂ ਕਹੂਗਾ ਵੀ ਇਹ ਕੀ ਹੋ ਰਿਹਾ ਧਰਮ 'ਚ ਜਿਹੜਾ ਬੁੱਝੂਗਾ ਉਹ ਜਾਗੂਗਾ ਜਿਹੜਾ ਬੁੱਝੂਗਾ ਨਾ ਉਹ ਜਾਗੂਗਾ ਫਿਰ ਉਹ ਰੌਲਾ ਪਊਗਾ ਵੀ ਕਿੱਧਰ ਨੂੰ ਜਾ ਰਹੇ ਹੋ ਗਾਂ ਰਸਤਾ ਬਣਦਾ
ਅਤਿ ਬਲਿਸ਼ਟ ਤੈ ਕਹਿ ਕਹਿਓ
ਅਤਿ ਬਲਿਸ਼ਟ
ਤੈ ਕਹਿ ਕਹਿਓ
ਤੈ ਕਹਿ ਕਹਿਓ ਓਹ ਕਿਆ ਬਲਿਸ਼ਟ ਉਹ ਬਹੁਤ ਹੀ ਬਲਿਸ਼ਟ ਬੁੱਧਵਾਨ ਇੰਨਾ ਬੁੱਧਵਾਨ ਕਿ ਕਿਸੇ ਨੇ ਪਛਾਣਿਆ ਹੀ ਨਹੀਂ ਕਿੱਧਰ ਨੂੰ ਜਾ ਰਹੇ ਸਾਰੇ ਡਬੋਈ ਗਏ ਨੇ ਕੂੜ ਡੋਬਾ ਪੂਰਾਂ ਦੇ ਪੂਰ ਡੋਬਤੇ ਕੂੜ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇੰਨਾ ਬਲਿਸ਼ਟ ਕੂੜ ਸਾਰਾ ਸੰਸਾਰ ਹੀ ਬੁਲਾਤਾ ਪਤਾ ਹੀ ਨਹੀਂ ਕਿਸੇ ਨੂੰ ਕੋਈ ਕਹਿੰਦਾ ਹੀ ਨਹੀਂ ਕੂੜ ਹੈ ਜੱਗ ਨੂੰ ਸਭ ਨੇ ਸੱਚਾ ਕਰਕੇ ਮੰਨਿਆ ਹੋਇਆ ਨਾਲੇ ਕਹੀ ਜਾਂਦੇ ਨੇ ਚੋੜਾ ਜ਼ੋਰ ਦਾ ਕਿਤੇ ਨੇ ਮੂੰਹ ਨਾਲੇ ਕਹਿੰਦੇ ਨੇ ਅੰਦਰੋਂ ਨਹੀਂ ਮੰਨਦੇ ਹੋ ਵੀ ਮਨ 'ਚ ਹੋਰ ਹੈ ਮੁੱਖ 'ਚ ਹੋਰ ਹੈ ਜਿਹਦੇ ਮਨ ਔਰ ਮੁੱਖ 'ਚ ਇੱਕ ਹੋਵੇ ਨਾ ਉਹ ਫਿਰ ਬੱਲੇ ਹੁੰਦੇ ਨੇ ਉਹ ਫਿਰ ਰੌਲਾ ਪਾਉਂਦੇ ਨੇ
ਜਿਹੇ ਜਗਤ ਜੀਵ ਜੀਤੇ ਸਭੈ ਨਹਿ ਅਜੀਤ ਨਾਲ ਕੋ ਰਹੇ ਹੋ
ਜਗਤ ਜੀਵ ਸੱਜ ਸਾਰੇ ਜਿੱਤ ਲਏ ਨੇ
ਕੂੜ ਨੇ
ਮਿੱਥਿਆ ਨੇ ਨਹੀਂ ਕੋਈ ਮੱਤ ਬਚੀ ਹੋਈ ਵਰਲਡ ਦੇ ਵਿੱਚ ਸਾਰੇ ਪ੍ਰਚਾਰ ਨੇ ਜਿੱਤੇ ਹੋਏ ਨੇ ਕੋਈ ਜੀਵ ਨਹੀਂ ਬਚਿਆ ਹੋਇਆ ਤੇ ਦੱਸੋ ਕਿਹੜਾ ਬਚਿਆ ਹੋਇਆ ਏਡੀ ਸ਼ਕਤੀ ਹੈ ਝੂਠ ਦੀ ਸੱਚ ਦੀ ਸ਼ਕਤੀ ਫਿਰ ਇਹਦੇ ਤੋਂ ਜ਼ਿਆਦਾ ਹੈ ਉਹ ਕਿੰਨੀ ਹੋਊ ਬਈ ਸੱਚ ਨੇ ਜਿਹਨੇ ਕੂੜ ਨੂੰ ਖਤਮ ਕਰਨਾ ਉਹਦੀ ਸ਼ਕਤੀ ਤਾਂ ਜ਼ਿਆਦਾ ਹੀ ਹੈ ਨਾ ਸੱਚ ਨੂੰ ਕੂੜ ਨਹੀਂ ਖਤਮ ਕਰ ਸਕਦਾ ਕਦੇ ਵੀ ਕੂੜ ਨੇ ਸੱਚ ਨੂੰ ਖਤਮ ਕਰਨਾ ਜਦ ਵੀ ਸੰਸਾਰ ਨੇ ਖਤਮ ਹੋਣਾ ਜਦ ਵੀ ਹੋਣਾ ਕੂੜ ਸਭ ਸੰਸਾਰ ਉਹਨੇ ਸੁਣ ਸਮਾਜਾ ਲਗਾਉਣੀ ਹੈ ਕੂੜ ਨੇ ਖਤਮ ਹੋ ਜਾਣਾ ਜਿਹਨੇ ਕੂੜ ਨੂੰ ਪੈਦਾ ਕੀਤਾ ਕੂੜ ਖਤਮ ਕਰ ਦੇਣਾ ਉਹਦੀ ਸ਼ਕਤੀ ਕਿੰਨੀ ਹੋਊਗੀ ਸੰਸਾਰ ਤਾਂ ਕੂੜ ਦਾ ਹੀ ਵਸ਼ ਕੀਤਾ ਹੋਇਆ ਬਹੁਤ ਸ਼ਕਤੀਸ਼ਾਲੀ ਹੈ ਕੂੜ ਇਹ ਤੋਂ ਬਚਣਾ ਕੋਈ ਬਹੁਤੀ ਛੋਟੀ ਮੋਟੀ ਗੱਲ ਨਹੀਂ ਹੈ ਕੂੜ ਡੋਬੇ ਪੂਰ ਪੂਰਾਂ ਦੇ ਪੂਰ ਅਤ ਬਲਿਸ਼ਟ ਹੈ ਪੂਰਾਂ ਦੇ ਪੂਰ ਡੋਬ ਰਿਹਾ ਕੂੜ ਦੇ ਨਾਲ ਮੁਕਾਬਲਾ ਸੱਚ ਦਾ ਹੈ ਕੂੜ ਦੇ ਨਾਲ ਸਾਰੀ ਦੁਨੀਆ ਖੜੀ ਹੈ ਸੱਚ ਨਾਲ ਸੱਚ ਫਿਰ ਇਕੱਲਾ ਹੀ ਹੁੰਦਾ ਸੱਚ ਇਕੱਲਾ ਹੀ ਬਥੇਰਾ ਸੱਚ ਸਭ ਨਾਲ ਸਰਬ ਸ਼ਕਤੀਮਾਨ ਹੈ ਨਾ ਸੱਚ ਨੂੰ ਕੀ ਕਹਿ ਸਰਬ ਸ਼ਕਤੀਮਾਨ ਸਰਬ ਸ਼ਕਤੀਮਾਨ ਨੂੰ ਕਿਸੇ ਸ਼ਕਤੀ ਦੀ ਲੋੜ ਨਹੀਂ ਹੁੰਦੀ ਉਹ ਇਕੱਲਾ ਹੀ ਬਹੁਤ ਹੈ ਇਕੱਲਾ ਹੀ ਖੜ ਜਾਂਦਾ ਫਿਰ ਪੈਰ ਗੱਡ ਕੇ
ਨਹਿ ਅਜੀਤ ਨਰ ਕੋ ਰਹੇ ਹੋ
ਉਹ ਤੇ ਕੂੜ ਤੇ ਕੋਈ ਅਜੀਤ ਨਰ ਨਰ ਦੇਖੋ ਨਰ ਹੈ ਲਫ਼ਜ਼ ਨਰ ਕੋਈ ਨਹੀਂ ਲਿਆ ਉਹ ਅਜੀਤ ਜਿੰਨਾ ਚਿਰ ਨਰ ਹੈ ਉਹਨਾਂ ਚਿਰ ਇਹ
ਅਜੀਤ
ਨਾਰਾਇਣ ਵੀ ਹੈ ਨਰ ਵੀ ਹੈ ਨਾਰਾਇਣ ਵੀ ਇਹੀ ਹੈ ਜੇ ਨਰ ਹੈ ਤਾਂ ਇਹ ਕੂੜ ਤੇ ਕੂੜ ਦਾ ਜਿੱਤਿਆ ਹੋਇਆ ਜਿੱਦਾਂ ਨਾਰਾ ਨਾਰਾਇਣ ਇਕੱਠੇ ਹੋ ਗਏ ਨਾ ਦੋਏ ਅੰਦਰਲਾ ਬ੍ਰਹਮਾ ਜਿਹੜਾ ਉਹ ਨਾਰਾਇਣ ਹੈ ਆਪ ਇਹ ਨਰ ਹੈ ਸਰੀਰ ਨਾਲ ਜੁੜਿਆ ਹੋਇਆ ਨਰ ਲਫ਼ਜ਼ ਆਇਆ ਨਾਰੀ ਨਹੀਂ ਆਇਆ ਹੋਇਆ ਨਾਰੀ ਨਹੀਂ ਲਫ਼ਜ਼ ਆਇਆ ਸਿਰਫ ਮਨੁੱਖਾ ਸਰੀਰ ਦੀ ਗੱਲ ਹੈ ਜਦ ਇਹ ਦੋਏ ਨਾਰਾਇਣ ਨਾਲ ਨਰ ਇਕੱਠੇ ਹੋ ਗਏ ਉਹਦਾ ਅਵਤਾਰ ਫਿਰ ਹੋਣਾ ਨਰ ਨਾਰਾਇਣ ਦਾ ਵੀ ਇੱਕ ਅਵਤਾਰ ਆਇਆ ਹੋਇਆ 24 ਅਵਤਾਰਾਂ 'ਚ ਆਉਣਾ ਇਹ ਨਰ ਨਾਰਾਇਣ ਦਾ ਅਵਤਾਰ ਹੈ ਜਿਹੜਾ ਜਨਮ ਪਦਾਰਥ ਹੈ ਨਾਰਾ ਨਾਰਾਇਣ ਇੱਕ ਹੁੰਦੇ ਨੇ ਜਿਵੇਂ ਚੇਤਾ ਮਨ ਇੱਕ ਹੁੰਦੇ ਨੇ ਚੇਤ ਨਾਰਾਇਣ ਹੈ ਮਨ ਨਰ ਹੈ ਇਹ ਨਰ ਨਾਰਾਇਣ ਦਾ ਅਵਤਾਰ ਹੈ ਜਨਮ ਪਦਾਰਥ 'ਚ ਇੱਕ ਨਰ ਨਾਰਾਇਣ ਦਾ ਅਵਤਾਰ ਵੀ ਮੰਨਿਆ ਹੋਇਆ ਉਹ ਵੀ ਦਸਾਂ ਅਵਤਾਰਾਂ 'ਚ ਹੈ ਨਰ ਨਾਰਾਇਣ ਦਾ ਜਿਹੜਾ ਅਵਤਾਰ ਹੈ
24 ਅਵਤਾਰਾਂ 'ਚ
24 ਅਵਤਾਰਾਂ 'ਚ ਜਿਹੜੇ 10 ਅਵਤਾਰ ਨੇ ਪੋਜ਼ੀਟਿਵ ਉਹਨਾਂ ਦੇ ਵਿੱਚ ਨਰ ਨਾਰਾਇਣ ਦਾ ਅਵਤਾਰ ਵੀ ਹੈ ਉਹ ਨਰ ਨਾਰਾਇਣ ਕਹਿੰਦੇ ਉਦੋਂ ਹੁਣ ਇੱਕ ਹੋਏ ਤਾਂ ਉਹ ਕਹਿਤਾ
ਚਿੱਤ ਮਨ ਨੂੰ
ਉਹ ਨਰ ਨਾਰਾਇਣ ਕਹੋਗੇ ਉਹ ਨਰ ਨੌਵੇਂ ਰੱਖਣਾ ਸੀ ਕਦੇ ਕੋਈ ਰੱਖ ਲਿਆ ਕਦੇ ਕੋਈ ਰੱਖ ਲਿਆ ਗਲਤ ਤਾਂ ਨਰ ਨਾਰਾਇਣ ਦਾ ਦੋ ਦਾ ਇੱਕ ਹੋਇਆ ਨਾ
ਇੱਕ ਹੋਏ ਤਾਂ
ਇੱਕ ਹੋਏ ਤਾਂ ਉਹ